ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ 'ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਜੀ ਤੁਹਾਡਾ ਰੇਡੀਓ 770 AM ਪੋਲੀਟਿਕਸ ਪੰਜਾਬ ਦੇ ਉੱਤੇ, ਮੈਂ ਹੋਸਟ ਤੁਹਾਡਾ ਬਾਬਾ ਜੈਕ ਸਿੰਘ ਅਤੇ ਮੇਰੇ ਨਾਲ ਨੇ ਭੁਪਿੰਦਰ ਸਿੰਘ, ਜਿਹੜੇ ਕਿ ਟੋਰਾਂਟੋ ਦੇ ਜਿਹੜੇ ਲੋਕਲ ਸਾਡੇ ਐਕਟੀਵਿਸਟ ਨੇ। ਟੱਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਲਿਸਨਰਸ ਦਾ ਵੀ ਸਵਾਗਤ ਆ, ਅਤੇ ਨਾਲ ਦੀ ਨਾਲ ਕੋਈ ਵੀ ਵੀਰ ਭੈਣ ਭਾਈ ਸਾਨੂੰ ਜਿਹੜਾ ਇਸ ਵਕਤ ਮੇਰੀ ਪਰਸਨਲ ਫੇਸਬੁੱਕ ਦੇ ਉੱਤੇ ਵੀ ਦੇਖ ਰਿਹਾ ਹੋਵੇ, ਉਹਦਾ ਵੀ ਸਵਾਗਤ ਆ। ਸੋ ਜਿਹੜੀ ਗੱਲਬਾਤ ਅਸੀਂ ਅੱਜ ਦੇ ਪ੍ਰੋਗਰਾਮ 'ਚ ਕਰਾਂਗੇ, ਵੀਕਐਂਡ ਦੇ ਉੱਤੇ ਵਾਪਰੀਆਂ ਘਟਨਾਵਾਂ ਨੂੰ ਜ਼ਿਕਰ ਕਰਾਂਗੇ ਅਤੇ ਹੋਣ ਵਾਲੀਆਂ ਜਿਹੜੇ ਇਸ਼ੂਜ਼ ਨੇ ਕਮਿਊਨਿਟੀ ਦੇ ਵਿੱਚ, ਅਪਡੇਟਸ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਬੀਤੀ ਲੰਘੀ 15 ਅਗਸਤ ਸੋਮਵਾਰ ਨੂੰ ਖਾਲਿਸਤਾਨ ਕਾਰ ਰੈਲੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਮਾਲਟਨ ਦੇ ਕੋਲੋਂ, ਡਰਿਊ ਸਟਰੀਟ ਤੋਂ ਲੈ ਕੇ ਭਾਰਤ ਦੀ ਕੌਂਸਲੇਟ ਹਾਈ ਕਮਿਸ਼ਨ ਤੱਕ ਜਿਹੜੀ ਰੈਲੀ ਕੱਢੀ ਗਈ, ਅਤੇ ਉਸ ਨੂੰ ਵੱਖ ਵੱਖ ਜਿਹੜੇ ਨੇ ਮੀਡੀਆ ਵੱਲੋਂ ਕਵਰੇਜ ਵੀ ਦਿੱਤੀ ਗਈ, ਖਾਸ ਕਰਕੇ ਓਮਨੀ TV ਚੈਨਲ ਵਾਲੇ ਜਿਹੜੇ, ਉਹਨਾਂ ਨੇ ਖਾਸ ਕਰਕੇ ਸਪੈਸ਼ਲ ਰਿਪੋਰਟ ਵੀ ਛਾਪੀ ਸੀ ਸੋ ਤਕਰੀਬਨ 250 ਗੱਡੀਆਂ ਦਾ ਕਾਫਲਾ ਜਿਹੜਾ ਕਿ ਵਰਕਿੰਗ ਡੇ ਵਾਲੇ ਦਿਨ 15 ਅਗਸਤ ਨੂੰ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਭਾਰਤੀ ਅੰਬੈਸੀ ਤੱਕ ਉਹਨਾਂ ਨੇ ਆਪਣੀ ਆਜ਼ਾਦ ਮੁਲਖ ਖਾਲਿਸਤਾਨ ਦੀ ਕਾਇਮੀ ਲਈ ਹੋਣ ਵਾਲੇ ਗੈਰ ਸਰਕਾਰੀ ਰੈਫਰੈਂਡਮ ਦੀ ਜਿਹਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਦੇ ਗੌਰਮੈਂਟ ਹਾਊਸ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਪੈਣੀਆਂ ਨੇ। ਉਸ ਦੀ ਗੱਲਬਾਤ ਜਿਹੜੀ ਉਸ ਦੀ ਪ੍ਰਮੋਸ਼ਨ ਦੇ ਲਈ ਅਤੇ ਇੱਕ ਉਹ ਨੈਰੇਟਿਵ ਜਿਹੜਾ ਸਰਕਾਰ ਨੇ ਤਿਰੰਗੇ ਦਾ ਪੰਜਾਬ ਦੇ ਲੋਕਾਂ ਵਾਸਤੇ ਜਾਂ ਹੋਰ ਖਿੱਤਿਆਂ ਦੇ ਲਈ ਦਿੱਤਾ ਸੀ ਵੀ ਤੁਸੀਂ ਆਪਣੇ ਘਰਾਂ ਦੇ ਉੱਤੇ ਬਿਜ਼ਨਸਿਸ ਦੇ ਉੱਤੇ ਜਿਹੜਾ ਤਿਰੰਗਾ ਆਪਣੀ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ ਵੀ ਟਰਾਈ ਕਲਰ ਲਾਉਣਾ ਆ, ਉਸ ਦੇ ਵਿਰੋਧ ਦੇ ਰੂਪ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਪੰਜਾਬ ਤੋਂ ਲੈ ਕੇ ਟੋਰਾਂਟੋ ਤੱਕ, ਵੈਨਕੂਵਰ, ਨਿਊਯਾਰਕ, ਕੈਲੀਫੋਰਨੀਆ, ਯੂਰਪ ਅਤੇ ਨਾਲ ਦੀ ਨਾਲ ਆਸਟ੍ਰੇਲੀਆ ਸਾਰੇ ਪਾਸੇ ਜਿਹੜਾ ਆ ਖਾਲਸਾਈ ਝੰਡਿਆਂ ਨਾਲ, ਖੰਡਿਆਂ ਦੇ ਨਾਲ ਆਪਣੇ ਖਾਲਿਸਤਾਨ ਦੇ ਝੰਡੇ ਨਿਸ਼ਾਨ ਸਾਹਿਬਾਂ ਦੇ ਨਾਲ ਰੈਲੀਜ਼ ਵੀ ਕੱਢੀਆਂ ਅਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਘਰਾਂ ਦੇ ਉੱਤੇ ਨਿਸ਼ਾਨ ਵੀ ਲਾਏ, ਇੱਕ ਵਿਰੋਧ ਵੱਲੋਂ ਜਿਹੜੀ ਆ ਉਹਦੇ ਵਿਰੋਧ 'ਚ ਰੈਲੀ ਕੱਢੀ ਗਈ ਸੀ। ਸੋ ਆਪਾਂ ਅੱਜ ਇਸ ਮਸਲੇ ਦੇ ਨਾਲ ਨਾਲ ਸਾਡੇ ਕੋਲ ਹੋਰ ਅੱਜ ਗੱਲਬਾਤ ਵੀ ਜਿਹੜੀਆਂ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਵੀ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬਾਰੇ ਅਪਡੇਟ ਦੇਵਾਂਗੇ, ਕਿਸ ਤਰੀਕੇ ਨਾਲ ਕੰਪੇਨ ਇਸ ਵਕਤ ਚੱਲਦੀ ਪਈ ਆ ਲਗਭਗ ਟੋਰਾਂਟੋ ਦੇ ਏਰੀਏ ਦੇ, ਗ੍ਰੇਟਰ ਟੋਰਾਂਟੋ ਏਰੀਏ ਦੇ ਜਿਹੜੇ ਗੁਰਦੁਆਰਾ ਸਾਹਿਬ ਕਵਰ ਕੀਤੇ ਗਏ ਨੇ, ਬੈਨਰਸ, ਪੋਸਟਰ, ਫਲਾਇਰਸ ਜਿਹੜੇ ਲੱਗ ਚੁੱਕੇ ਨੇ ਅਤੇ ਜਿਹੜੇ ਵਾਲੰਟੀਅਰਸ ਨੇ ਉਹ ਲਗਭਗ ਟੋਰਾਂਟੋ ਦੇ ਹਰ ਗੁਰਦੁਆਰੇ ਦੇ ਮੂਹਰੇ ਸ਼ਾਮ ਨੂੰ ਅਤੇ ਵੀਕਐਂਡ ਦੇ ਉੱਤੇ ਜਿਹੜੇ ਨੇ ਜਾ ਕੇ ਲੀਫਲੈਟਿੰਗ ਕਰਦੇ ਨੇ, ਪ੍ਰਚਾਰ ਕਰਦੇ ਨੇ, ਉਸ ਦੇ ਬਾਬਤ ਵੀ ਗੱਲਬਾਤ ਕਰਾਂਗੇ। ਪਰ ਨਾਲ ਦੀ ਨਾਲ ਮੈਂ ਪਹਿਲਾਂ ਇਸ ਪ੍ਰੋਗਰਾਮ ਦਾ ਜਿਹੜੇ ਸਪੋਂਸਰ ਤੁਹਾਡੇ ਤੱਕ ਜ਼ਰੂਰ ਜਿਹੜੇ ਦੱਸਣਾ ਚਾਹੁੰਦਾ, ਅੱਜ ਸਾਡਾ ਸਪੋਂਸਰ ਟਰੱਕ ਅਕਾਲ ਟਰੱਕ ਲੂਜ, ਜਿੱਥੇ ਤੁਸੀਂ ਕਾਰ ਵਾਸ਼, ਆਇਲ ਚੇਂਜ, ਨਵੇਂ ਅਤੇ ਪੁਰਾਣੇ ਟਾਇਰ ਲੈ ਸਕਦੇ ਹਾਂ, ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਨੇ, 905-565-1100 'ਤੇ ਕਾਲ ਕਰਕੇ ਤੁਸੀਂ ਜਾਣਕਾਰੀ ਹੋਰ ਲੈ ਸਕਦੇ ਹੋ। ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਇਹ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਹੈ ਸਿੱਖਸ ਫੋਰ ਜਸਟਿਸ, ਮਨੁੱਖੀ ਅਧਿਕਾਰ ਸੰਸਥਾ ਜਿਹੜੀ ਹਮੇਸ਼ਾ ਹੀ ਸੁਰੱਖਿਆ 'ਚ ਰਹਿੰਦੀ ਆ, ਉਸ ਵੱਲੋਂ ਸਾਡਾ ਇਹ ਪ੍ਰੋਗਰਾਮ ਸਪੋਂਸਰ ਕੀਤਾ ਗਿਆ, ਜਿਨ੍ਹਾਂ ਵੱਲੋਂ ਗੈਰ ਸਰਕਾਰੀ ਰੈਫਰੈਂਡਮ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ 'ਚ ਕਰਵਾਈਆਂ ਜਾ ਰਹੀਆਂ ਗੌਰ ਮੈਡੋਜ਼ ਕਮਿਊਨਿਟੀ ਸੈਂਟਰ 'ਚ। ਅਗਲੇ ਸਾਡੇ ਸਪੋਂਸਰ ਨੇ ਫਾਸਟ ਲੇਨ ਟਰੱਕਰਸ, ਜਿਨ੍ਹਾਂ ਨੂੰ ਡਰਾਈਵਰਾਂ ਦੀ ਲੋੜ ਆ, ਤੁਸੀਂ ਕਾਲ ਕਰ ਸਕਦੇ ਹੋ 416-897-5017, ਜਾਂ ਤੁਸੀਂ ਆਪਣਾ ਟਰੱਕ ਲੈਣਾ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਲਈ ਕਾਲ ਕਰੋ 905-567-8748, ਜਾਂ ਨੋਮਨੀ ਵਾਇਰਲੈਸ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਫੋਨ ਜਿਹੜਾ ਟ੍ਰੇਡ ਕਰ ਸਕਦੇ ਹੋ, ਸੈੱਲ ਕਰ ਸਕਦੇ ਹੋ, ਰਿਪੇਅਰ ਕਰ ਸਕਦੇ ਹੋ, ਲੌਕ ਅਨਲੌਕ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 416-904-7074 ਦੇ ਉੱਤੇ। ਸੋ ਅੱਜ ਬੀਤੇ ਸਮੇਂ ਦੇ ਵਿੱਚ ਜਿਹੜਾ ਵੀਕ ਲੰਘਿਆ, ਇਸ ਵਿੱਚ ਕੁਝ ਕੁ ਜਿਹੜੀਆਂ ਅਹਿਮ ਖਬਰਾਂ ਮੈਂ ਡਿਸਕਸ ਕਰਕੇ ਫਿਰ ਅਸੀਂ ਅੱਗੇ ਚੱਲਾਂਗੇ। ਉਸ ਦੇ ਵਿੱਚ ਗੁਜਰਾਤ ਨਸਲਕੁਸ਼ੀ ਜਿਹੜੀ ਕਿ ਮੁਸਲਮਾਨਾਂ ਦੀ ਹੋਈ ਸੀਗੀ ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਸੀ, ਉਸ ਦੇ ਬਾਬਤ ਉੱਥੇ ਇੱਕ ਪ੍ਰਾਈਮ ਜਿਹੜੇ ਵਿਟਨੈਸ ਸੀਗੇ, ਜਿਨ੍ਹਾਂ ਜਿਹੜੀ ਕਿ 5 ਮਹੀਨੇ ਦੀ ਪ੍ਰੈਗਨੈਂਟ ਲੇਡੀ ਵੀ ਸੀ, ਉਸ ਨਾਲ ਜਬਰ ਜਨਾਹ ਤੋਂ ਬਾਅਦ ਉਹਦੇ ਪਰਿਵਾਰ ਦੇ 7 ਜੀਅ ਕਤਲ ਕਰ ਦਿੱਤੇ ਗਏ ਸੀ ਅਤੇ ਉਹਨਾਂ ਦੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਰਕਾਰ ਵੱਲੋਂ ਰਿਹਾਅ ਕਰ ਦਿੱਤਾ ਗਿਆ ਅੱਜ, ਅਤੇ ਉਸ ਦੇ ਉੱਤੇ ਕਾਫੀ ਮਸਲਾ ਭਖਿਆ ਹੋਇਆ ਹੈ ਅਤੇ ਨਾਲ ਦੀ ਨਾਲ ਉਸ ਦੇ ਖਿਲਾਫ ਸਿੱਟ ਦੇ ਖਿਲਾਫ ਲੋਕਾਂ ਵੱਲੋਂ ਪਟੀਸ਼ਨ ਪਾਈ ਗਈ ਸੀ, ਜਿਸ ਨੂੰ ਬੜੇ ਬੇਸ਼ਰਮਾ ਤਰੀਕੇ ਦੇ ਨਾਲ ਜੱਜ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਵੀ ਕਈ ਲੋਕ ਇਸ ਨੂੰ ਸਦਾ ਇਸ ਮਸਲੇ ਨੂੰ ਸਦਾ ਹੀ ਉੱਬਲਦਾ ਰੱਖਣਾ ਚਾਹੁੰਦੇ ਨੇ। ਸੋ ਉਸ ਦੇ ਉੱਤੇ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਭਾਰਤ ਵੱਲੋਂ ਰੂਸ ਤੋਂ AK-47 ਮੰਗਵਾਉਣ ਲਈ ਜਿਹੜੀ ਫੈਕਟਰੀ ਲਾਈ ਸੀ ਉਹ ਵੀ ਵਿਚਾਰੀ ਹਜੇ ਅੱਧ ਪਚੱਦੇ ਜੇ ਆ, ਉਸ ਦੇ ਉੱਤੇ ਜ਼ਿਕਰ ਕਰਾਂਗੇ ਵੀ ਕਿਸ ਤਰੀਕੇ ਨਾਲ ਭਾਰਤ ਦੀ ਨਿਰਭਰਤਾ ਜਿਹੜੀ ਆ ਹਜੇ ਵਿਦੇਸ਼ੀ ਅਸਲੇ 'ਤੇ ਟਿਕੀ ਹੋਈ ਆ, ਅਤੇ ਨਾਲ ਦੀ ਨਾਲ ਜਿਹੜਾ ਆ ਭਾਰਤ ਨੂੰ ਚਾਰੇ ਪਾਸਿਓਂ ਮਿਲ ਰਹੇ ਚੈਲੰਜ, ਚਾਹੇ ਉਹ ਖਾਲਿਸਤਾਨ ਦਾ ਰੈਫਰੈਂਡਮ ਹੋਵੇ ਭਾਵੇਂ ਚਾਈਨਾ ਵਾਲਾ ਪਾਰਟ ਹੋਵੇ, ਉਸ ਦੇ ਉੱਤੇ ਵੀ ਜਿਹੜੀ ਆ ਗੱਲਬਾਤ ਕਰਾਂਗੇ। ਢਿੱਲੋਂ ਸਾਹਿਬ ਤੁਹਾਡਾ ਪ੍ਰੋਗਰਾਮ ਸਵਾਗਤ ਹੈ।
ਬਿਲਕੁਲ ਜੀ, ਧੰਨਵਾਦ ਭਾਅ ਜੀ ਤੁਹਾਡਾ, ਅਤੇ ਤੁਸੀਂ ਇੱਥੇ ਆਏ ਨਿਊਯਾਰਕ ਤੋਂ ਸਾਡੇ ਆ ਲੋਕ ਸਾਡੇ ਲੋਕਾਂ ਕੋਲ, ਅਤੇ ਜਿਹੜਾ ਕਾਰ ਰੈਲੀ ਹੋਈ ਪਿਛਲੇ 15 ਅਗਸਤ ਨੂੰ ਉਹ ਵੀਕਡੇ ਦੇ ਵਿੱਚ ਜਿਹੜਾ ਇਕੱਠ ਦਿੱਸਾ ਤੁਸੀਂ ਦੱਸਿਆ ਵੀ 250-250 ਕਾਰਾਂ ਦਾ, ਇੰਨਾ ਵੀਕਐਂਡ 'ਤੇ ਵੀ ਨਹੀਂ ਹੋ ਸਕਿਆ ਪਹਿਲਾਂ। ਸੋ ਇਹ ਹੰਗਾਰਾ ਜਿਹੜਾ ਲੋਕਾਂ ਨੇ ਦਿੱਤਾ ਆ ਇਸ ਰੈਫਰੈਂਡਮ ਦੀ ਮੁਹਿੰਮ ਨੂੰ, ਉਹਦੇ ਲਈ ਸਾਰੀ ਜਿਹੜੀ ਸਾਡੀ ਇੱਥੇ ਦੀ ਸੰਗਤ ਆ ਟੋਰਾਂਟੋ ਦੀ, ਉਹ ਆਪਣੇ ਉਹਨਾਂ ਨੂੰ ਅਸੀਂ ਕਹਿੰਦੇ ਵੀ ਉਹ ਧੰਨਤਾ ਦੇ ਯੋਗ ਆ ਇਸ ਗੱਲ ਲਈ, ਅਤੇ ਗਾਂਹ ਵੀ ਅਸੀਂ ਜਿਹੜੀ ਆ 18 ਨੂੰ ਜਿਸ ਤਰ੍ਹਾਂ ਦੇ ਨਾਲ ਇੱਕ ਫੈਸਟੀਵਲ ਮੂਡ ਹੁੰਦਾ ਆ ਟੋਰਾਂਟੋ ਦੇ GTA ਦੇ ਵਿੱਚ, ਅੱਜ ਭਾਵੇਂ ਭੈਣ ਜੀ ਹੁਣੀ ਦੱਸ ਰਹੇ ਸੀ ਇੱਥੇ ਵੀ ਹੈਮਿਲਟਨ ਤੋਂ ਵੀ ਲੋਕ ਪੁੱਛ ਰਹੇ ਨੇ। ਸੋ ਤਕਰੀਬਨ ਹਾਲੇ ਸਾਨੂੰ 2-3 ਵੀਕ ਹੀ ਹੋਏ ਨੇ ਇਹਨੂੰ ਇਨੀਸ਼ੀਏਟ ਕੀਤੇ ਨੂੰ। ਸੋ ਜਿਹੜਾ ਅਸੀਂ ਜਿਹੜਾ ਇਹਦਾ ਪ੍ਰਚਾਰ ਆ ਉਹ ਸਾਰਾ ਜਿਹੜਾ ਅਸੀਂ ਪਹੁੰਚਾ ਦੇਵਾਂਗੇ ਘਰ ਘਰ ਤੱਕ, ਹਾਲੇ ਅਸੀਂ ਫਲਾਇਰਸ ਤੱਕ ਸੀਮਤ ਹਾਂ, ਉਸ ਤੋਂ ਬਾਅਦ ਅਸੀਂ ਸਾਈਨਸ ਵੀ ਟਰੱਕਾਂ 'ਤੇ ਵੀ ਲਾ ਰਹੇ, ਜਿਹੜੀ ਸਾਡਾ ਅਸੀਂ ਵੀ ਨਾਲ ਹੀ ਲੋਕਾਂ ਦੇ ਨਾਲ ਇਸ ਗੱਲ ਦੇ ਉੱਪਰ ਹੈਗੇ ਆ। ਸੋ ਇਹ ਇਸ ਤਰ੍ਹਾਂ ਦਾ ਇੱਥੇ ਮਾਹੌਲ ਇਸ ਵੇਲੇ ਚੱਲ ਰਿਹਾ ਭਾਜੀ।
ਢਿੱਲੋਂ ਸਾਹਿਬ, ਰਾਜਨੀਤਿਕ ਚੇਤਨਤਾ ਦੀ ਗੱਲ ਹੋ ਰਹੀ ਆ, ਰਾਜ ਦੀ ਗੱਲ ਹੋ ਰਹੀ ਆ, ਰਾਜ ਦੀ ਗੱਲ ਜ਼ਰੂਰੀ ਕਿਉਂ ਆ?
ਬਿਲਕੁਲ ਜੀ, ਜ਼ਰੂਰੀ ਆ। ਜਿਸ ਤਰੀਕੇ ਦੇ ਨਾਲ ਜਿੰਦਾ ਰਹਿਣ ਦੇ ਲਈ ਸਾਹ ਦੀ ਲੋੜ ਆ ਭਾਜੀ, ਇਸੇ ਤਰੀਕੇ ਦੇ ਨਾਲ ਜਿਹੜੀ ਰਾਜਨੀਤਿਕ, ਜਦੋਂ ਤੁਸੀਂ ਗੱਲ ਹੀ ਕਹਿਤੀ ਵੀ ਜਿਹਨੂੰ ਪੋਲੀਟਿਕਸ ਵੀ ਕਹਿੰਦੇ ਆ, ਉਸ ਤੋਂ ਬਿਨਾਂ ਸਾਡੇ ਤਿੰਨ ਗੁਰੂਆਂ ਦੀ ਜਿਹੜੀ ਅਸੈਸੀਨੇਸ਼ਨ ਆ, 3.5 ਮੈਂ ਕਹੂੰਗਾ, ਉਹ ਪੋਲੀਟੀਕਲ ਆ। ਸੋ ਜੇ ਤੁਸੀਂ ਇਹ ਸੋਚੋ ਨਾ, ਜਿਸ ਤਰ੍ਹਾਂ ਦੇ ਨਾਲ ਸਾਨੂੰ ਕਾਫੀ ਪ੍ਰਚਾਰ ਕੀਤਾ ਗਿਆ ਕਿ ਇਹ ਧਰਮ ਅਤੇ ਰਾਜਨੀਤੀ ਵੱਖ ਨੇ, ਤੁਸੀਂ ਸਿਰਫ ਗੁਰਬਾਣੀ ਦਾ ਪ੍ਰਚਾਰ ਕਰੋ, ਖਾਲਸੇ ਬਣੋ, ਇੱਦਾਂ ਕਰੋ, ਇਹ ਤਾਂ ਹੋ ਹੀ ਨਹੀਂ ਸਕਦਾ। ਜਿਸ ਦਿਨ ਤੁਸੀਂ ਵਿਆਹ ਕਰਾਉਂਦੇ ਹੋ, ਉਸੇ ਦਿਨ ਤੁਸੀਂ ਪੋਲੀਟਿਕਸ, ਸਿਆਸਤ ਵਿੱਚ ਆ ਜਾਂਦੇ ਆ। ਪਰਿਵਾਰ ਨੂੰ ਚਲਾਉਣਾ ਕਿਸ ਤਰ੍ਹਾਂ, ਇਹ ਜਿਹੜੇ ਵੱਡੇ ਵੱਡੇ ਪੋਲੀਟੀਕਲ ਸਾਇੰਸ ਦੇ ਵਿਗਿਆਨੀ ਆ, ਉਹਨਾਂ ਨੇ ਵੀ ਇਹ 'ਤੇ ਕਿਹਾ। ਸੋ ਇਹ ਤਾਂ ਇਸ ਤੋਂ ਬਿਨਾਂ ਅਧੂਰੇ ਹਾਂ ਅਸੀਂ।
ਅੱਛਾ, ਇਹਦੇ ਨਾਲ ਨਾਲ ਇੱਕ ਮੈਂ ਅੱਜ ਮੈਂ ਗੱਲਬਾਤ ਵੀ, ਸਾਡੀ ਭੈਣ ਨੇ ਸਾਨੂੰ ਗੱਲਬਾਤ ਕਹੀ ਆ ਵੀ ਲੋਕਾਂ ਨੂੰ ਜਾਣਕਾਰੀ ਜਿਹੜੀ ਆ ਇਸ ਮਸਲੇ ਦੇ ਉੱਤੇ ਚਾਹੀਦੀ ਆ। ਸੋ ਮੈਂ ਜਿਹੜੀ ਆ ਥੋੜ੍ਹੀ ਬਹੁਤੀ ਗੱਲਬਾਤ ਵੀ ਇਸ ਦੇ ਉੱਤੇ ਰੱਖਾਂਗਾ। ਇੱਕ ਜਿਹੜੀ ਗੱਲਬਾਤ, ਹਮੇਸ਼ਾ ਇੱਕ ਸਵਾਲ ਇੱਕ ਆਉਂਦਾ ਜਦੋਂ ਖਾਲਿਸਤਾਨ ਦੀ ਗੱਲ ਚੱਲਦੀ ਆ, ਅਤੇ ਉਦੋਂ ਸਾਡੇ ਪ੍ਰਚਾਰਕਾਂ ਵੱਲੋਂ ਕਿਹਾ ਜਾਂਦਾ ਜਾਂ ਲੋਕਾਂ ਕੋਲ ਇੱਕ ਸਵਾਲ ਜਿਹੜੇ ਨੇ ਜਿਸ ਤਰੀਕੇ ਨਾਲ ਪਹੁੰਚਦੇ ਨੇ, ਉਹ ਮੀਡੀਅਮ ਕਿਹੜਾ ਆ, ਉਹ ਕਿਹੜਾ ਸਾਧਨ ਆ ਜਿੱਥੇ ਰਹੀ ਪਹੁੰਚਦੇ ਨੇ, ਇੱਕ ਸਵਾਲ ਜਿਹੜਾ ਹਮੇਸ਼ਾ ਹੀ ਮੇਰੇ ਤੱਕ ਵੀ ਪੁੱਛਦਾ ਰਿਹਾ ਵੀ ਵੱਖਰੇ ਰਾਜ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖੀ ਆ?
ਬਿਲਕੁਲ ਜੀ,
ਉਹ ਮਤਲਬ ਕਈਆਂ ਨੇ ਸਵਾਲ ਕਰਿਆ ਜੀ ਗੁਰੂ ਗ੍ਰੰਥ ਸਾਹਿਬ 'ਚ ਖਾਲਿਸਤਾਨ ਕਿੱਥੇ ਲਿਖਿਆ, ਜਿਹੜੀ ਖਾਲਿਸਤਾਨ ਦੀ ਮੰਗ ਕਰਦੇ ਹੋ। ਸੋ ਮੈਂ ਕਈ ਵਾਰੀ ਇਸ ਨੂੰ ਡਿਫਾਈਨ ਵੀ ਕੀਤਾ ਆ, ਗੱਲਬਾਤ ਵੀ ਕੀਤੀ, ਅੱਜ ਵੀ ਇਸ ਦੇ ਉੱਤੇ ਕਰਾਂਗਾ ਵੀ ਦੇਖੋ 100 ਤੋਂ ਵੱਧ ਮੁਲਕ ਕ੍ਰਿਸਚਨਾਂ ਦੇ ਕੋਲ ਆ, ਪਰ ਬਾਈਬਲ 'ਚ ਕਿੱਥੇ ਲਿਖਿਆ ਵੀ ਕ੍ਰਿਸਚਨਾਂ ਕੋਲ 100 ਮੁਲਕ ਹੋਣਾ ਚਾਹੀਦਾ? ਕੋਈ ਦੱਸੇ ਵੀ ਕ੍ਰਿਸਚਨ ਜਿਹੜੀ ਬਾਈਬਲ ਆ ਉਹਦੇ 'ਚ ਕਿੱਥੇ ਦਰਜ ਆ ਵੀ ਕ੍ਰਿਸਚਨਾਂ ਦਾ 100 ਮੁਲਕ ਹੋਵੇ? ਅੱਜ ਮੁਸਲਮਾਨਾਂ ਕੋਲ ਆਪਣੇ 50-55 ਮੁਲਕ ਹੋਣੇ ਮੇਰੇ ਖਿਆਲ 'ਚ ਲਗਭਗ, ਪਰ ਕੁਰਾਨ 'ਚ ਕਿਤੇ ਵੀ ਨਹੀਂ ਲਿਖਿਆ ਵੀ ਤੁਹਾਡੇ ਕੋਲ 50-55 ਮੁਲਕ ਚਾਹੀਦੇ ਨੇ। ਹਿੰਦੂਆਂ ਕੋਲ ਵੀ ਆਪਣੇ 2 ਮੁਲਕ ਨੇ, ਗੀਤਾ ਹੋਵੇ ਜਾਂ ਰਮਾਇਣ ਹੋਵੇ, ਉੱਥੇ ਕਿੱਥੇ ਲਿਖਿਆ ਵੀ ਤੁਹਾਡੇ ਕੋਲ 2 ਮੁਲਕ ਚਾਹੀਦੇ ਨੇ? ਸੋ ਜਦੋਂ ਇਹ ਸਵਾਲ ਕੌਮ ਕੋਲ ਆ ਜਾਂਦਾ, ਸਾਡੀ ਜਿਹੜੀ ਜਦੋਂ, ਕਿਉਂਕਿ ਪ੍ਰੋਬਲਮ ਇਹ ਆ ਵੀ ਜਿਹੜੀ ਕੌਮ ਦੇ ਕੋਲ ਰਾਜਨੀਤਿਕ ਚੇਤਨਤਾ, ਜਿਹੜੀ ਰਾਜ ਦੇ ਨਾਲ ਹੀ ਰਾਜਨੀਤਿਕ ਚੇਤਨਤਾ ਆਉਂਦੀ ਆ, ਰਾਜ ਹੀ ਤੁਹਾਨੂੰ ਗੱਲਾਂ ਸਿਖਾਉਂਦਾ ਆ। ਸੋ ਜਿਹੜੇ ਰਾਜਾਂ 'ਚ ਤੁਸੀਂ ਰਹੇ ਹੋ ਪਿਛਲੇ 200 ਸਾਲਾਂ ਤੋਂ, ਉੱਥੋਂ ਤੁਸੀਂ ਕੀ ਸਿੱਖਿਆ ਆ, ਕਿੱਦਾਂ ਦੇ ਸਵਾਲ ਤੁਸੀਂ ਅਪਣਾਏ ਨੇ, ਕਿੱਦਾਂ ਦੀ ਤੁਸੀਂ ਜਿਹੜੀ ਆ ਨੈਰੇਟਿਵ ਨੂੰ ਅਸੈਪਟ ਕੀਤਾ ਆ ਜਾਂ ਉਸ ਦਾ ਪ੍ਰਭਾਵ ਕਬੂਲਿਆ ਆ, ਉਹਦੇ ਵਿੱਚ ਇਹੀ ਆ ਵੀ ਤੁਸੀਂ ਲੋਕਾਂ ਦੇ ਦਿੱਤੇ ਹੋਏ, ਖਾਸ ਕਰ ਸਰਕਾਰਾਂ ਦੇ ਦਿੱਤੇ ਹੋਏ ਸਵਾਲਾਂ ਨੂੰ ਤੁਸੀਂ ਨੇ ਅਪਣਾ ਲਿਆ। ਅਤੇ ਜਿਸ ਉਹਦੇ ਵਿੱਚ ਕਹਿੰਦਾ ਜੀ ਖਾਲਿਸਤਾਨ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਆ? ਅਤੇ ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਭਾਈ, ਕਿਤੇ ਕਿਸੇ ਦੁਨੀਆ ਦੇ ਕਿਸੇ ਧਰਮ ਗ੍ਰੰਥ ਵਿੱਚ ਦੇਸ਼ ਬਣਾਉਣ ਦੀ ਗੱਲ ਜੇ ਹੋਈ ਆ ਤਾਂ ਦੱਸ ਦਿਓ।
ਬਿਲਕੁਲ।
ਸੋ ਇਹਦੇ ਵਿੱਚ ਜਿਹੜੀ ਆ ਇਹ ਰਾਜਨੀਤਿਕ ਗੱਲ ਆ, ਰਾਜ ਦੀ ਗੱਲ ਆ, ਦੁਨੀਆ ਦੀ ਹਰ ਕੌਮ, ਹਰ ਬੋਲੀ, ਹਰ ਉਹ ਸੱਭਿਆਚਾਰ ਜਿਹੜਾ ਆਪਣੇ ਆਪ ਨੂੰ ਪ੍ਰਫੁੱਲਤ ਦੇਖਣਾ ਚਾਹੁੰਦਾ ਆ, ਉਹਨੂੰ ਰਾਜ ਦੀ ਲੋੜ ਹੁੰਦੀ ਆ, ਉਹਨੂੰ ਪੋਲੀਟੀਕਲ ਪਾਵਰ ਦੀ ਲੋੜ ਹੁੰਦੀ ਆ। ਵਿਦਾਊਟ ਆ ਪੋਲੀਟੀਕਲ ਪਾਵਰ ਦੁਨੀਆ ਦੇ ਉੱਤੇ ਕੋਈ ਕੌਮ ਜਿਹੜੀ ਆ ਵਧੇ ਨਹੀਂ ਸਕਦੀ। ਜੇ ਅਸੀਂ ਇਸਲਾਮ ਦੀ ਗੱਲ ਕਰਦੇ ਹਾਂ, ਹਿੰਦੁਸਤਾਨ ਸਾਊਥ ਏਸ਼ੀਆ ਦੇ ਸਬ ਕੌਂਟੀਨੈਂਟਲ ਵਿੱਚ ਇਸਲਾਮ 7ਵੀਂ ਸਦੀ 'ਚ ਮੁਹੰਮਦ ਬਿਨ ਕਾਸਿਮ ਲੈ ਕੇ ਆਉਂਦਾ, ਪਰ ਪਹਿਲਾਂ ਜਿਹੜੇ ਨੇ ਮੌਲਵੀ ਨਹੀਂ ਆਉਂਦੇ, ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਿਮ ਤਲਵਾਰ ਦੇ ਜ਼ੋਰ 'ਤੇ ਰਾਜ ਕਾਇਮ ਕਰਦਾ। ਪਹਿਲਾਂ ਤਲਵਾਰ ਦੇ ਜ਼ੋਰ ਦੇ ਨਾਲ ਮੁਹੰਮਦ ਬਿਨ ਕਾਸਿਮ ਰਾਜ ਲੈ ਕੇ ਆਉਂਦਾ, ਅਤੇ ਫਿਰ ਉਸ ਰਾਜ ਦੇ ਮਗਰ ਮੌਲਵੀ ਆਉਂਦੇ ਨੇ ਜਿਹੜੇ ਲੋਕਾਂ ਨੂੰ ਇਸਲਾਮ ਪੜ੍ਹਾਉਂਦੇ ਨੇ। 16ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਆਉਂਦੀ ਆ, ਅਤੇ ਉਹ ਆਪਣਾ ਆ ਕੇ ਰਾਜ ਕਾਇਮ ਕਰਦੀ ਆ।
ਬਿਲਕੁਲ।
ਅਤੇ ਫਿਰ ਉਸ ਈਸਟ ਇੰਡੀਆ ਕੰਪਨੀ ਦੇ ਮਗਰ ਮਿਸ਼ਨਰੀ ਆਉਂਦੇ ਨੇ ਜਿਹੜੇ ਆ ਕੇ ਲੋਕਾਂ ਨੂੰ, ਪਾਦਰੀ ਆਉਂਦੇ ਨੇ ਜਿਹੜੇ ਲੋਕਾਂ ਨੂੰ ਆ ਕੇ ਕ੍ਰਿਸਚੈਨਿਟੀ ਸਮਝਾਉਂਦੇ ਨੇ।
ਬਿਲਕੁਲ।
ਵੀ ਕ੍ਰਿਸਚਨ ਜੀਸਸ ਕੀ ਕਹਿ ਕੇ ਗਿਆ ਜਾਂ ਕ੍ਰਿਸਚੈਨਿਟੀ ਕੀ ਕਹਿੰਦੀ ਆ। ਸੋ ਜਦੋਂ ਪੋਲੀਟੀਕਲ ਪਾਵਰ ਦੇ ਨਾਲ ਹੀ ਧਰਮ ਚੱਲਦਾ।
ਬਿਲਕੁਲ।
ਜੇ ਧਰਮ ਕੋਲ ਆਪਣੀ ਪੋਲੀਟੀਕਲ ਪਾਵਰ ਨਾ ਹੋਵੇ ਤੇ ਧਰਮ ਦੇ ਹਾਲਾਤ ਕਿੱਦਾਂ ਦੇ ਨੇ ਉਹ ਬੋਧੀਆਂ ਤੋਂ ਵੱਧ ਕੇ ਮੇਰੇ ਖਿਆਲ 'ਚ ਕੋਈ ਵੀ ਨਹੀਂ ਜਾਣਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਬੋਧੀਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਪਹਾੜਾਂ ਦੀਆਂ ਟੀਸੀਆਂ 'ਤੇ ਵਸੇ ਹੋਇਆਂ ਨੂੰ, ਲੇਹ ਲਦਾਖ ਦੇ ਏਰੀਏ ਹੋਣ, ਬਹੁਤ ਵਾਰੀ ਇਮੈਜਿਨ ਕਰਨਾ ਔਖਾ ਹੋ ਜਾਂਦਾ ਵੀ ਜਿੱਥੇ ਸਾਹ ਵੀ ਨਹੀਂ ਆਉਂਦਾ ਇਹ ਲੋਕ ਉੱਥੇ ਵਸੇ ਕਿੱਦਾਂ।
ਬਿਲਕੁਲ।
ਉਹ ਅਸਲ 'ਚ ਉਹਨਾਂ ਦੇ ਉੱਥੇ ਵਸਣ ਦਾ ਕਾਰਨ ਸੀ ਵੀ ਜਦੋਂ ਉਹਨਾਂ ਕੋਲ ਆਪਣੀ ਰਾਜਨੀਤਿਕ ਤਾਕਤ ਜਾਂਦੀ ਲੱਗੀ, ਦੇ ਰਹਿਣ ਐਨ ਉੱਥੇ ਤੱਕ ਉਹ ਭੱਜੇ ਜਿੱਥੇ ਤੱਕ ਹਿਊਮਨਲੀ ਪੋਸੀਬਲ ਸੀ ਭੱਜਣਾ। ਉਹ ਲੇਹ ਲਦਾਖ ਦੀਆਂ ਟੀਸੀਆਂ ਤੱਕ ਜਾ ਕੇ ਵਸ ਗਏ ਜਾਂ ਹੋਰ ਜਿਹੜੇ ਟੌਪ ਹਿਲਸ ਨੇ ਜਿੱਥੇ ਉਸ ਤੋਂ ਬਾਅਦ ਹਿਊਮਨਲੀ ਪੋਸੀਬਲ ਨਹੀਂ ਸੀ ਰਨ ਕਰਨਾ। ਸੋ ਕਹਿਣ ਤੋਂ ਭਾਵ ਵੀ ਜਦੋਂ ਕਿਸੇ ਦੇਸ਼, ਕਿਸੇ ਕੌਮ ਕੋਲ, ਕਿਸੇ ਇੱਕ ਖਿੱਤੇ ਦੇ ਕੋਲ ਰਾਜਨੀਤਿਕ ਤਾਕਤ ਨਹੀਂ ਹੁੰਦੀ ਅਤੇ ਉਸ ਦੀ ਫਿਰ ਗਰੋਥ ਨਹੀਂ ਹੁੰਦੀ।
ਬਿਲਕੁਲ ਭਾਜੀ,
ਕਰੋਗੇ ਤੁਸੀਂ?
ਬਿਲਕੁਲ ਭਾਜੀ, ਤੁਸੀਂ ਦੁਨੀਆ ਦੇ ਤਕਰੀਬਨ ਸਾਰੇ ਹੀ ਮੇਜਰ ਜਿਹੜੇ ਰਿਲੀਜਨਸ ਆ ਉਹਨਾਂ ਦੀ ਗੱਲ ਕਰਤੀ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬਿਲਕੁਲ ਉਹਨਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕਿਹਾ ਇਸ ਤਰ੍ਹਾਂ ਨਹੀਂ ਲਿਖਿਆ। 966 ਅੰਗ 'ਤੇ ਲਿਖਿਆ, ਨਾਨਕ ਰਾਜ ਚਲਾਇਆ 7 ਕਰੋੜ 97 ਨੀਵ ਦੇ। ਇੱਕ ਗੁਰੂ ਅਰਜਨ ਦੇਵ ਦਾ ਵੀ ਸ਼ਬਦ ਆ, ਇਹ ਹੋਇਆ ਹਲੀਮੀ ਰਾਜ ਜੀਓ। ਗੁਰੂ ਦਸਵੇਂ ਪਾਤਸ਼ਾਹ ਦਾ ਇੱਕ ਸ਼ਬਦ ਆ, ਇਨ ਗਰੀਬ ਸਿੱਖਣ ਕੋ ਦੂ ਮੈਂ ਪਾਤਸ਼ਾਹੀ। ਸੋ ਤਿੰਨੋਂ ਜਗ੍ਹਾ ਦੇ ਉੱਪਰ ਜਿਹੜੇ ਬੰਦੇ ਤਾਂ ਪਹਿਲੀ ਬੇਸਿਕਲੀ ਧਰਮ ਦੀ ਗੱਲਾਂ ਤੇ ਲੋਕ ਬਥੇਰੀਆਂ ਕਰ ਲੈਂਦੇ ਨੇ, ਸੋ ਇਹ ਬੇਸਿਕਲੀ ਧਰਮੀ ਬੰਦੇ ਹੀ ਇਹ ਸਵਾਲ ਕਰਦੇ ਨੇ ਬਿਨਾਂ ਇਸ ਚੀਜ਼ ਨੂੰ ਪੜ੍ਹਿਆ ਕਿ ਜੇ ਕਿਸੇ ਹੋਰ ਧਰਮ ਗ੍ਰੰਥ 'ਚ ਨਹੀਂ ਲਿਖਿਆ ਤੇ ਸਾਡੇ 'ਚ ਵੀਰ ਲਿਖਿਆ ਤੇ ਸਾਡੇ ਜੀਂਦੇ ਗੁਰੂ ਨੇ ਜਦੋਂ ਦਮਦਮਾ ਸਾਹਿਬ ਗੁਰਤਾ ਗੱਦੀ ਦਿੱਤੀ ਆ, ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਕੋਂਟੈਕਟ 'ਚ ਬੰਦਾ ਉਹਨਾਂ ਨੇ ਖੁਦ ਘੱਲਿਆ, ਉਹਨੇ ਆ ਕੇ ਵਿਦਇਨ 4 ਈਅਰਸ ਜਿਹੜਾ ਆ ਉੱਥੇ ਰਾਜ ਇਸਟੈਬਲਿਸ਼ ਕੀਤਾ, ਉੱਥੇ ਕਰੰਸੀ ਚਲਾਈ ਜਿਹਦੇ ਉੱਪਰ ਜਿਹੜੇ ਸਿੱਕੇ ਅੱਜ ਵੀ ਲੋਕਾਂ ਦੇ ਕੋਲ ਮੌਜੂਦ ਨੇ ਜੀ।
ਇਹਦੇ ਨਾਲ ਨਾਲ ਦੇਖੋ, ਮੈਂ ਆਪਾਂ ਚਲੋ ਅੱਜ ਵਿਸ਼ਾ ਰਾਜਨੀਤਿਕ ਤੌਰ ਦੇ ਉੱਤੇ ਚੁਣਿਆ, ਰਾਜ ਦੀ ਗੱਲ ਦੇ ਉੱਤੇ ਬਾਬਤ ਆਪਾਂ ਗੱਲਾਂ ਕਰਾਂਗੇ। ਦੋ ਦੁਨੀਆਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਦੋ ਲੀਡਰਾਂ ਦੀ ਜਿਹੜੀ ਆ ਉਹ ਕਰੈਕਟਰ ਅਸੈਸੀਨੇਸ਼ਨ ਜਿਹਨੂੰ ਕਰਤਾਰ ਕੁਸ਼ੀ ਕਹਿ ਦਿੰਦੇ ਆ ਉਹ ਹੋਈ ਆ, ਸਿਰਫ ਦੋ ਬੰਦਿਆਂ ਦੀ ਹੋਈ ਆ, ਇੱਕ ਬੰਦਾ ਸਿੰਘ ਬਹਾਦਰ ਦੀ ਹੋਈ ਆ ਅਤੇ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਹੋਈ ਆ, ਅਤੇ ਦੋਨੇ ਉਹ ਸੀਗੇ ਜਿਨ੍ਹਾਂ ਨੇ ਰਾਜ ਕਾਇਮ ਕੀਤਾ। ਅਦਰਵਾਈਜ਼ ਜਿੰਨੇ ਪੰਜਾਬ 'ਚ ਸੰਤ ਨੇ, ਮਹਾਂਪੁਰਖ ਨੇ, ਵੱਡੇ ਵੱਡੇ ਡੇਰੇ ਨੇ, ਐਕਸ ਵਾਈ ਜ਼ੀ, ਤੁਸੀਂ ਬਹੁਤ ਦੇਖੋਗੇ ਕਦੇ ਵੀ ਕਿਸੇ ਦੇ ਖਿਲਾਫ਼ ਕੋਈ ਪ੍ਰਚਾਰ ਕਿੱਦਾਂ ਦਾ ਨਹੀਂ ਸੁਣਿਆ, ਈਵਨ ਕਿ ਉਹਨਾਂ ਨੂੰ ਸਲਾਹਿਆ ਜਾਂਦਾ, ਕਿਉਂਕਿ ਉਹਨਾਂ ਨੇ ਨਾ ਤਾਂ ਰਾਜ ਦੀ ਗੱਲ ਕੀਤੀ ਅਤੇ ਨਾ ਰਾਜ ਕਾਇਮ ਕੀਤਾ ਅਤੇ ਨਾ ਰਾਜ ਦੀ ਸਿੱਖਿਆ ਦਿੱਤੀ।
ਬਿਲਕੁਲ।
ਸੋ ਉਹਨਾਂ ਦੀ ਜਿਹੜੀ ਸਿੱਖਿਆ ਆ ਉਹ ਸਿਰਫ ਧਰਮ ਦੀ ਸਿੱਖਿਆ ਸੀਗੀ ਜਾਂ ਧਰਮ ਦੇ ਨਾਲ ਚੱਲਣ ਦੀ ਸਿੱਖਿਆ ਸੀ, ਸੋ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ ਅਤੇ ਬੰਦਾ ਸਿੰਘ ਬਹਾਦਰ ਦੀ ਕਰੈਕਟਰ ਅਸੈਸੀਨੇਸ਼ਨ ਹੋਈ ਵੀ ਤਾਂ ਕਿ ਕੌਮ ਦਾ ਕੋਈ ਵੀ ਬੰਦਾ ਏ ਇਸ ਪੋਲੀਟੀਕਲ ਲੀਡਰ ਦੇ ਪਿੱਛੇ ਨਾ ਲੱਗ ਸਕੇ, ਇਸ ਨੂੰ ਆਪਣਾ ਆਈਡਲ ਨਾ ਮੰਨ ਸਕੇ। ਜਦੋਂ ਤੁਸੀਂ ਕਿਸੇ ਨੂੰ ਆਪਣਾ ਆਈਡਲ ਮੰਨਦੇ ਹੋ ਫਿਰ ਉਹਦੇ ਵਰਗੇ ਕੰਮ ਕਰਦੇ ਹੋ। ਤੁਸੀਂ ਦੇਖਿਆ ਨਹੀਂ, ਤੁਸੀਂ ਕਲਾਕਾਰਾਂ ਦੇ ਆਈਡਲ ਮੰਨ ਲੈਂਦੇ ਹੋ, ਕਿਸੇ ਦਾ ਕਰਨ ਔਜਲਾ ਆਈਡਲ ਆ ਅਤੇ ਉਹ ਕਰਨ ਔਜਲੇ ਵਾਂਗੂ ਐਕਟਿੰਗ ਕਰਦਾ, ਕਿਸੇ ਦਾ ਸ਼ਾਹਰੁਖ ਖਾਨ ਆ ਅਤੇ ਸ਼ਾਹਰੁਖ ਖਾਨ ਵਾਂਗੂ ਬੋਲਦਾ, ਕਿਸੇ ਦਾ ਆਈਡਲ ਜਿਹੜਾ ਆ ਉਹ ਬ੍ਰਿਟਨੀ ਸਪੀਅਰ ਆ ਅਤੇ ਉਹਦੇ ਵਾਂਗੂ ਉਹ ਐਕਟ ਕਰਦੇ ਨੇ। ਸੋ ਬੰਦਾ ਸਿੰਘ ਬਹਾਦਰ ਦੀ ਕਰੈਕਟਰ ਅਸੈਸੀਨੇਸ਼ਨ ਦੀ ਗੱਲ ਹੋਣ ਦਾ ਕਾਰਨ ਵੀ ਇਹੀ ਸੀ ਵੀ ਮੇਕ ਸ਼ੋਰ ਕਰੋ ਵੀ ਕੋਈ ਬੰਦਾ ਇਹਨੂੰ ਫੋਲੋ ਨਾ ਕਰੇ, ਇਹਨੂੰ ਆਈਡਲ ਨਾ ਮੰਨੇ ਆਪਣਾ। ਜੇ ਆਈਡਲ ਮੰਨੂਗੇ ਤਾਂ ਉਹਦੇ ਵਰਗੀ ਗੱਲ ਕਰੋਗੇ। ਉਹਨੇ ਕੀ ਕੀਤਾ, ਉਹਨੇ ਰਾਜ ਦੀ ਗੱਲ ਕੀਤੀ ਅਤੇ ਰਾਜ ਕਾਇਮ ਕੀਤਾ। ਸੇਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਆਉਂਦੀ ਆ, ਰਣਜੀਤ ਸਿੰਘ ਦਾ ਜੋ ਕਰੈਕਟਰ ਅਸੈਸੀਨੇਸ਼ਨ ਹੋਇਆ ਕਿਉਂਕਿ ਉਸਨੇ ਰਾਜ ਕਾਇਮ ਕਰਤਾ ਅਤੇ ਸਰਕਾਰਾਂ ਨੂੰ ਲੱਗਦਾ ਸੀ ਵੀ ਉਹ ਬੰਦਾ ਜਿਹਦੇ 'ਚੋਂ ਰਾਜ ਦਿਖਦਾ ਆ ਕੌਮ ਨੂੰ, ਉਸ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਜਾਵੇ ਤਾਂ ਕਿ ਲੋਕ ਉਹਨੂੰ ਆਪਣਾ ਆਈਡਲ ਨਾ ਮੰਨ ਸਕਣ। ਈਵਨ ਦੋ ਗੱਲ ਸਿਰਫ ਇੱਥੇ ਕਰੈਕਟਰ ਅਸੈਸੀਨੇਸ਼ਨ ਤੱਕ ਨਹੀਂ ਹੈ, ਅਤੇ ਆਪਾਂ ਪਹਿਲਾਂ ਵੀ ਢਿੱਲੋਂ ਸਾਹਿਬ ਪ੍ਰੋਗਰਾਮ 'ਚ ਗੱਲ ਕੀਤੀ ਸੀ, ਚਲੋ ਅੱਜ ਸਾਡੀ ਭੈਣ ਨੇ ਸਾਨੂੰ ਮੁੱਦਾ ਹੀ ਇਹ ਦੇ ਦਿੱਤਾ ਵੀ ਤੁਸੀਂ ਆਹ ਗੱਲ ਇਸ 'ਤੇ ਕਰਨੀ ਹੈ ਅਤੇ ਇਸ 'ਤੇ ਰੱਖਾਂਗੇ। ਰਾਜਸਥਾਨ ਚੱਲ ਜਾਓ, ਰਾਜਸਥਾਨ ਦੇ ਵਿੱਚ ਸਾਰੇ ਕਿਲ੍ਹੇ ਉੱਦਾਂ ਦੇ ਉੱਦਾਂ ਬਣੇ ਹੋਏ ਨੇ, ਸੇਵ ਸੰਭਾਲ ਵੀ ਹੁੰਦੀ ਆ, ਪੋਲਿਸ਼ ਵੀ ਹੁੰਦੀ ਆ, ਦੇਖਿਆ ਵੀ ਜਾਂਦਾ, ਕੋਈ ਟੁੱਟੀ ਭੱਜੀ ਟੁੱਟ ਭੱਜ ਤਾਂ ਨਹੀਂ ਰਹੀ ਉੱਥੇ ਦੇ ਰਾਜਸਥਾਨ ਦੇ ਸਾਰੇ ਕਿਲ੍ਹੇ ਉੱਦਾਂ ਦੇ ਨੇ, ਅਤੇ ਪੰਜਾਬ ਦੇ ਜਿੰਨੇ ਕਿਲ੍ਹੇ ਨੇ ਉਹ ਢਾਹ ਦਿੱਤੇ ਗਏ ਨੇ। ਉਹਦਾ ਕਾਰਨ ਵੀ ਇਹ ਸੀ, ਜਦੋਂ ਸਿੱਖ ਕਿਲ੍ਹਿਆਂ ਨੂੰ ਦੇਖਦਾ ਅਤੇ ਉਹਨੂੰ ਉਹਨਾਂ 'ਚੋਂ ਰਾਜ ਦਿਖਦਾ।
ਬਿਲਕੁਲ।
ਅਤੇ ਉਹਨਾਂ ਨੇ ਕਿਹਾ ਵੀ ਉਹ ਚੀਜ਼ ਜਿਹ 'ਚੋਂ ਰਾਜ ਦਿਖਦਾ ਉਸ ਨੂੰ ਨਹੀਂ ਛੱਡਣਾ, ਉਸ ਨੂੰ ਢਾਹ ਦਿਓ ਤਾਂ ਕਿ ਇਹਨਾਂ ਨੂੰ ਰਾਜ ਦਿਖਣੋਂ ਹਟ ਜਾਵੇ। ਜਦੋਂ ਅਸੀਂ ਦੀਪ ਸਿੱਧੂ ਦੀ ਗੱਲ ਵੀ ਕਰਦੇ ਹਾਂ, ਨਾ ਤਾਂ ਦੀਪ ਸਿੱਧੂ ਪੱਗ ਬੰਨਦਾ ਸੀ ਅਤੇ ਨਾ ਉਹ ਧਰਮ ਦੀ ਗੱਲ ਕਰਦਾ ਸੀ ਅਤੇ ਨਾ ਉਹਨੇ ਅੰਮ੍ਰਿਤ ਛਕਿਆ ਸੀ। ਉਹਦਾ ਇੱਕ ਵਕੀਲ ਸੀ ਜਿਹੜਾ ਕਿ ਫਿਲਮ ਇੰਡਸਟਰੀ 'ਚੋਂ ਆਇਆ ਅਤੇ ਉਹਨੇ ਆ ਕੇ ਪੰਜਾਬ ਦੇ ਪੋਲੀਟੀਕਲ ਮੁੱਦਿਆਂ ਦੇ ਉੱਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਆਉਂਦਿਆਂ ਹੀ ਮਤਲਬ ਕਿਸ ਤਰੀਕੇ ਨਾਲ 9-10 ਮਹੀਨੇ ਉਹ ਐਕਟਿਵ ਰਿਹਾ ਅਤੇ ਉਹ ਕਿਸ ਤਰੀਕੇ ਨਾਲ ਫਿਰ ਉਹਨੂੰ ਐਕਸੀਡੈਂਟ ਦੇ ਵਿੱਚ ਮਰ ਗਿਆ, ਮਾਰ ਦਿੱਤਾ ਗਿਆ, ਉਹ ਵੱਖਰੀ ਗੱਲ ਆ, ਕੋਈ ਕਿੱਥੇ ਤੱਕ ਸਹਿਮਤ ਆ, ਪਰ ਸ਼ੰਕਾ ਜਿਹੜੀ ਆ ਜ਼ਰੂਰ ਖੜੀ ਹੁੰਦੀ ਆ ਕਿਉਂਕਿ ਉਹ ਬੰਦੇ ਨੇ ਜਿਹੜੀ ਆ ਰਾਜ ਦੀ ਗੱਲ ਲੋਕਾਂ ਨੂੰ ਦੱਸੀ। ਦੀਪ ਸਿੱਧੂ ਨੇ ਲੋਕਾਂ ਨੂੰ ਰਾਜ ਦੀ ਗੱਲ ਦੱਸੀ, ਉਹਨਾਂ ਦੀਪ ਸਿੱਧੂ ਨੇ ਲੋਕਾਂ ਨੂੰ ਭੰਬਲ ਭੁੱਸੇ 'ਚ ਨਹੀਂ ਪਾਇਆ ਵੀ ਜਿਹੜੇ ਤੁਸੀਂ ਜਿਹੜੀ ਕੜੀ ਚੌਲ ਬਣਾਉਣੀ ਆ, ਤੁਸੀਂ ਜਿਹੜੇ ਤੁਹਾਡੇ ਰਵਾਇਤੀ ਤੁਹਾਨੂੰ ਗੱਲਾਂ ਸਿਖਾਈਆਂ ਜਾਂਦੀਆਂ ਨੇ ਤੁਸੀਂ ਉਹਦੀ ਗੱਲ ਕਰੋ। ਸੋ ਕੋਈ ਵੀ ਬੰਦਾ, ਇਹ ਭਰਪੂਰ ਸਿੰਘ ਦੀ ਸਪੀਚ ਵਿੱਚ ਵੀ ਸੀਗਾ, ਭਰਪੂਰ ਸਿੰਘ ਨੇ ਗੱਲ ਕਹੀ ਸੀ ਵੀ ਭਾਈ ਜਿਸ 'ਚੋਂ ਸੰਤ ਜਰਨੈਲ ਸਿੰਘ ਦਿਖੂਗਾ ਸਰਕਾਰ ਨੂੰ ਉਸ ਤੋਂ ਖਤਰਾ ਆ।
ਬਿਲਕੁਲ।
ਸੋ ਸੰਤ ਜਰਨੈਲ ਸਿੰਘ ਨੂੰ ਸਰਕਾਰ ਖਤਰਾ ਇਸ ਕਰਕੇ ਨਹੀਂ ਮੰਨਦੀ ਸੀ ਵੀ ਭਾਈ ਉਹ ਟਕਸਾਲ ਦਾ ਮੁਖੀ ਸੀ, ਸਰਕਾਰ ਇਸ ਕਰਕੇ ਉਹਨੂੰ ਖਤਰਾ ਮੰਨਦੀ ਸੀ ਕਿਉਂਕਿ ਉਹ ਸਿੱਖ ਦੇ ਰਾਜ ਦੀ ਗੱਲ ਕਰਦਾ।
ਬਿਲਕੁਲ ਜੀ।
ਸਿੱਖ ਦੀ ਪੋਲੀਟੀਕਲ ਪਾਵਰ ਦੀ ਗੱਲ ਕਰਦਾ ਸੀ, ਸਿੱਖ ਨੂੰ ਡਿਸੀਜਨ ਮੇਕਰ ਬਣਾਉਣ ਦੀ ਗੱਲ ਕਰਦਾ ਸੀ।
ਬਿਲਕੁਲ।
ਅਤੇ ਜਦੋਂ ਦੀਪ ਸਿੱਧੂ ਦੀ ਗੱਲ ਆ, ਉਹ ਵੀ ਉਸ ਡਿਸੀਜਨ ਮੇਕਰ ਰਾਜ ਦੀ ਗੱਲ ਕਰਦਾ ਸੀ। ਜਦੋਂ ਵੀ ਕੌਮਾਂ ਦੇ ਵਿੱਚ ਕੋਈ ਬੰਦਾ ਰਾਜ ਦੀ ਗੱਲ ਕਰੂਗਾ ਤਾਂ ਸਰਕਾਰਾਂ ਨੇ ਉਸ ਨੂੰ ਟਾਰਗੇਟ ਕਰਨਾ। ਜੀ ਭਾਅ ਜੀ ਭੁਪਿੰਦਰ।
ਬਿਲਕੁਲ ਜੀ ਵੀਰ, ਜਿਹੜੇ ਵੀ ਲੋਕ ਗੁਲਾਮ ਹੋ ਜਾਣ, ਉਹਨਾਂ ਦੇ ਜਿਹੜੇ ਬਿੰਬ ਹੁੰਦੇ ਆ, ਜਿਹੜੇ ਪ੍ਰਾਊਡ, ਜਿਹੜੇ ਉਹਨਾਂ ਦੇ ਪ੍ਰਾਈਡ ਦੇ ਸਵੈਮਾਨ ਦੇ ਚਿੰਨ ਜਿਹੜੇ ਹੁੰਦੇ ਆ, ਉਹਨਾਂ ਨੂੰ ਵੀ ਨਗੇਟ ਕਰਕੇ ਦੂਸਰੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਸ ਤਰੀਕੇ ਦੇ ਨਾਲ BBC ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਸਰਵੇ ਕੀਤਾ ਸੀ ਅਤੇ ਉਹਨਾਂ ਨੇ ਉਹਨੂੰ ਵਰਲਡ ਦਾ ਬੈਸਟ ਜਿਹੜਾ ਐਡਮਿਨਿਸਟ੍ਰੇਸ਼ਨ ਉਸ ਵੇਲੇ ਕਿਹਾ, ਲੇਕਿਨ ਤੁਸੀਂ ਇਹਦੇ ਉਲਟ ਬਿਲਕੁਲ ਦੇਖੋਗੇ ਉੱਥੇ ਜਿਹੜੀ ਗੱਲ ਆ ਉਹ ਕਿਸ ਤਰ੍ਹਾਂ ਹੁੰਦੀ ਆ। ਮੈਂ ਇੱਥੇ ਦੁਬਾਰਾ ਉਸ ਪ੍ਰੋਪੇਗੰਡਾ ਨਹੀਂ ਕਰਨਾ ਚਾਹੁੰਦਾ, ਪਰ ਸਾਡੇ ਸੁਣਨ ਵਾਲੇ ਜਾਣਦੇ ਨੇ ਇਸੇ ਤਰ੍ਹਾਂ ਜਿਹੜੀ ਫਿਊਡਲ ਲਾਰਡ ਖਤਮ ਕਰਨ ਦਾ ਸਿਸਟਮ ਜਿਹੜਾ ਸੀ, ਮੈਂ ਨਹੀਂ ਕਹਿੰਦਾ ਕਿ ਜ਼ਮੀਨਾਂ ਖੋਹ ਲਈਆਂ, ਲੇਕਿਨ ਜਿਹੜਾ ਧੱਕੇ ਦੇ ਨਾਲ ਬਾਹਰੋਂ ਆ ਕੇ ਬਿਨਾਂ ਕਿਸੇ ਗੱਲ ਤੋਂ ਮਿਹਨਤ ਕਰਨ ਵਾਲੇ ਲੋਕਾਂ 'ਤੇ ਚੜ੍ਹਾਈ ਕਰਕੇ ਜਗ੍ਹਾ ਦੱਬੀ ਸੀਗੀ ਵਰਲਡ ਦੇ ਵਿੱਚ। ਜਪਾਨ ਦੇ ਵਿੱਚ ਮੈਕਆਰਥਰ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਦੋਂ ਅਕਾਹੀਟੋ ਨੇ ਸਰੈਂਡਰ ਕੀਤਾ ਉਹਦੇ ਮੋਹਰੇ, ਉਹਨੇ ਸੇਮ ਪੋਲਿਸੀਜ਼ ਜਪਾਨ ਦੇ ਵਿੱਚ ਲਾਗੂ ਕੀਤੀਆਂ। ਫਿਊਡਲ ਜਿਹੜੇ ਸੀਗੇ ਉਹ ਲੜਾਈ ਕਰਵਾਈ ਜਾਂਦੇ ਸੀ, ਜਿਹੜਾ ਫਿਊਡਲ ਸਿਸਟਮ ਇੱਦਾਂ ਦਾ ਸੀ। ਉੱਥੇ ਬੈਲੈਂਸ ਕ੍ਰੀਏਟ ਕਰਨ ਦੇ ਲਈ ਮੈਂ ਇਹਨੂੰ ਕਹਿੰਦਾ ਇੱਕ ਮਿਡਲ ਕਲਾਸ ਜਿਹੜੀ ਹੈ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਜੇ ਕਿਸੇ ਜਰਨੈਲ ਨੇ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ। ਐਟ ਦਾ ਸੇਮ ਟਾਈਮ ਤੁਸੀਂ ਦੇਖੋ ਉਹਨਾਂ ਦੇ ਬਾਰੇ ਕੀ ਕੌਮ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਗਿਆ। ਜਿਹੜਾ ਵੀ ਤੁਹਾਡਾ ਜੇ ਸਪੋਜ਼ ਕਰੋ 12 ਵਜੇ ਰਾਤ ਨੂੰ ਤੁਸੀਂ ਰਜਿਸਟੈਂਸ ਦਿੱਤਾ ਮੁਸਲਮਾਨਾਂ ਨੂੰ, ਜਿਹੜੇ ਉਸ ਵੇਲੇ ਫੋਰਨ ਇਨਵੇਡਰ ਸੀ ਪੰਜਾਬ ਦੀ ਧਰਤੀ 'ਤੇ, ਉਹ ਟਾਈਮ ਵੀ ਤੁਹਾਡਾ ਜਿਹੜਾ ਆ ਉਹ ਰੈਦਰ ਦੈਨ ਬੀਂਗ ਅ ਸਿੰਬਲ ਆਫ ਪ੍ਰਾਈਡ ਪੰਜਾਬ ਦੇ ਵਿੱਚ ਉਹ ਹੁੰਦਾ, ਉਹਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਗਿਆ। ਸੋ ਹਰ ਜਿਹੜਾ ਤੁਹਾਡਾ ਚਿੰਨ੍ਹ ਆ, ਹਰ ਬਿੰਬ ਜਿਹੜਾ ਤੁਹਾਡੇ ਸਵੈਮਾਨ ਦੇ ਨਾਲ ਜੁੜਿਆ ਆ। ਈਵਨ ਤੁਸੀਂ ਦੇਖੋ ਭਾਅ ਜੀ, ਜਿਹੜਾ ਪਾਕਿਸਤਾਨ ਦੀ ਜਿਹੜੀ ਵੰਡ ਕੀਤੀ ਆ ਸਿਰਫ ਅੰਮ੍ਰਿਤਸਰ ਸਾਹਿਬ ਤੱਕ ਹੀ ਸੀਮਤ ਰਹੀ, ਉਹ ਵੀ 24 ਘੰਟੇ ਪਹਿਲਾਂ ਅੰਮ੍ਰਿਤਸਰ ਨੂੰ ਐਡ ਕੀਤਾ ਗਿਆ ਜਿਹੜੇ ਹਿਸਟਰੀ ਨੂੰ ਜਾਣਦੇ ਨੇ, ਨਹੀਂ ਤਾਂ ਦਰਬਾਰ ਸਾਹਿਬ ਵੀ ਬਾਹਰ ਗਿਆ ਸੀਗਾ। ਅਤੇ ਸਾਡੀ ਰਾਜ ਨਾਲ ਐਸੋਸੀਏਟਡ ਜਿੰਨੇ ਵੀ ਸਾਇੰਸ ਆ, ਮੈਂ ਇਹ ਨਹੀਂ ਕਹਿੰਦਾ ਸਾਨੂੰ ਉਹ ਜਾਂ ਕੋਈ ਦਾਅਵੇ ਦੀ ਗੱਲ ਨਹੀਂ ਅਸੀਂ ਕਰਦੇ, ਪਰ ਜੇ ਲੋਕ ਉਹਨੂੰ ਜਾ ਕੇ ਦੇਖਣ ਅਤੇ ਉਹ ਕੀ ਕਹਿੰਦੇ ਆ ਵੀ ਜੇ ਕਰਤਾਰਪੁਰ ਦੀ ਕੋਰੀਡੋਰ ਤੋਂ ਲੋਕ ਉਹ ਚੀਜ਼ਾਂ ਦੇਖਣਗੇ ਤਾਂ 6 ਘੰਟਿਆਂ ਦੇ ਵਿੱਚ ਹੀ ਉਹ ਟ੍ਰੇਨ ਹੋ ਕੇ ਦੁਬਾਰਾ ਲੜਨ ਆ ਜਾਣਗੇ, ਉਹਨਾਂ ਦੇ ਪੁਲਿਸ ਚੀਫ ਦੀ ਇਹ ਗੱਲ ਹੈ ਜੀ।
ਇੱਥੇ ਇਕੱਲੀ ਮਤਲਬ ਇਹ ਜਿਹੜੀ ਕਰੈਕਟਰ ਅਸੈਸੀਨੇਸ਼ਨ ਦੀ ਗੱਲ ਜਿਸ ਚੀਜ਼ ਤੋਂ ਰਾਜ ਝਲਕਦਾ ਆ, ਇਟਸ ਨੋਟ ਓਨਲੀ ਅਬਾਊਟ ਵੀ ਜਿਹੜੀਆਂ ਪਰਸਨੈਲਿਟੀ ਸੀਗੀਆਂ, ਕਈ ਸਾਡੇ ਆਲੇ ਦੁਆਲੇ ਇੱਦਾਂ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ ਸਾਨੂੰ, ਅਸੀਂ ਸੁਣਦਿਆਂ ਨੂੰ ਹੋ ਗਏ ਹਾਂ, ਜਿਹੜੀਆਂ ਕਿ ਸਾਡਾ ਰਾਜ ਦੇ ਖਿਲਾਫ਼ ਭੁਗਤਦੀਆਂ ਨੇ। ਉਹਦੇ 'ਚ ਅਸੀਂ ਇੱਕ ਐਰਾ ਗਹਿਰਾ ਨੱਥੂ ਖਹਿਰੇ ਦੀ ਗੱਲ ਕਰਦੇ ਹਾਂ, ਇੱਕ ਕਹਾਵਤ ਅਗਲਾ ਕਹਿੰਦਾ ਐਰਾ ਗਹਿਰਾ ਨਹੀਂ ਨੱਥੂ ਖਹਿਰਾ। ਸੋ ਜਦੋਂ ਨੱਥੂ ਖਹਿਰੇ ਦੀ ਗੱਲ ਆਉਂਦੀ ਆ, ਨੱਥੂ ਖਹਿਰਾ ਜਿਹੜਾ ਆ ਉਸਨੇ ਆਪਣਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਆ ਕੇ ਬਹਿੰਦਾ ਆ, ਅਤੇ ਉਸ ਦਾ ਸਿਰ ਵੱਢਣ ਵਾਲੇ ਜਿਹੜੇ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਸੀਗੇ, ਅਤੇ ਉਹ ਸੁੱਖਾ ਸਿੰਘ ਦੇ ਬੇਟੇ ਨੂੰ ਨੱਥੂ ਖਹਿਰੇ ਨੇ ਘਰੇ ਰੱਖਿਆ ਹੋਇਆ ਸੀ। ਸੋ ਜਦੋਂ ਉੱਥੇ ਦੇ ਨਵਾਬ ਨੇ ਲਿਆ ਕੇ ਉਹਨੂੰ ਨੱਥੂ ਖਹਿਰੇ ਨੂੰ ਕਿਹਾ ਵੀ ਪੇਸ਼ ਹੋ, ਅਤੇ ਉਹ ਜਿਹੜੇ ਫੜਾ, ਅਤੇ ਉਦੋਂ ਉਹਦੇ ਜਵਾਈ ਨੇ ਅਤੇ ਉਹਦੇ ਪੁੱਤ ਨੇ ਅਤੇ ਉਹ ਆਪ ਉਹਨਾਂ ਨੇ ਉਸ ਦੇ ਸੁੱਖੇ ਦੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੇ ਸੁੱਖਾ ਸਿੰਘ ਦੇ ਬੇਟੇ ਨੂੰ ਹੈਂਡਓਵਰ ਨਹੀਂ ਕੀਤਾ, ਉਹਨਾਂ ਨੇ ਉੱਥੇ ਉਸ ਵੇਲੇ ਮੁਗਲਾਂ ਨਾਲ ਲੜਾਈ ਲੜੀ ਅਤੇ ਸ਼ਹੀਦੀ ਪ੍ਰਾਪਤ ਕੀਤੀ। ਅਤੇ ਕਹਾਵਤ ਸੀਗੀ ਐਰਾ ਗਹਿਰਾ ਨਹੀਂ ਨੱਥੂ ਖਹਿਰਾ। ਸੋ ਕਹਿਣ ਤੋਂ ਭਾਵ ਵੀ ਕੋਈ ਐਵੇਂ ਨਾ ਸਮਝੋ ਵੀ ਐਰਾ ਗਹਿਰਾ, ਮੈਂ ਨੱਥੂ ਖਹਿਰਾ। ਸੋ ਜਦੋਂ ਇਹ ਸਮਾਂ ਬੀਤਿਆ, ਸੋ ਇਸ ਦਾ ਟੋਟਲ ਹੀ ਇਸ ਦੀ ਜਿਹੜੀ ਆ ਭਾਵ ਅਰਥ ਬਦਲਤੇ ਗਏ, ਹਰੇਕ ਬੰਦੇ ਨੂੰ ਮਾੜਾ ਦਿਖਾਉਣ ਵਾਸਤੇ ਕਹਿਣ ਲੱਗੇ ਐਰਾ ਗਹਿਰਾ ਨੱਥੂ ਖਹਿਰਾ, ਵੀ ਚਲੋ ਚੱਲ ਤੂੰ ਕੌਣ ਆ ਐਰਾ ਗਹਿਰਾ ਨੱਥੂ ਖਹਿਰਾ। ਪਰ ਉਹ ਹੋਰ ਸੰਦਰਭ ਸੀ ਵੀ ਐਰਾ ਗਹਿਰਾ ਨਹੀਂ ਨੱਥੂ ਖਹਿਰਾ,
ਬਿਲਕੁਲ
ਵੀ ਮੈਂ ਐਵੇਂ ਤੁਰਿਆ ਫਿਰਦਾ ਨਹੀਂ, ਮੈਂ ਨੱਥੂ ਖਹਿਰਾ ਜਿਹੜਾ ਸਮੇਂ ਦੀ ਹਕੂਮਤ ਦੇ ਨਾਲ ਮੱਥਾ ਲਾਇਆ ਮੈਂ। ਸੋ ਜਿਹੜੀਆਂ ਜਦੋਂ ਅਸੀਂ ਰਣਜੀਤ ਸਿੰਘ ਦੀ ਰਾਜ ਦੀ ਵੀ ਗੱਲ ਕਰਦੇ ਹਾਂ, ਇੱਕ ਕਹਾਵਤ ਅਸੀਂ ਹਮੇਸ਼ਾ ਹੀ ਬੋਲਦੇ ਹਾਂ, ਅੰਨਿਆਂ 'ਚ ਕਾਣਾ ਰਾਜਾ।
ਬਿਲਕੁਲ।
ਸੋ ਬਹੁਤਿਆਂ ਨੂੰ ਸ਼ਾਇਦ ਪਤਾ ਨਾ ਹੋਵੇ ਰਣਜੀਤ ਸਿੰਘ ਨੂੰ ਕਾਣਾ ਕਹਿੰਦੇ ਸੀ।
ਹਾਂਜੀ।
ਸੋ ਜਦੋਂ ਇਹ ਸਮੇਂ ਦੀ ਹਕੂਮਤ ਨੇ ਉਸ ਵੇਲੇ ਸਿੱਖ ਰਾਜ ਦੇ ਵਿਰੋਧੀਆਂ ਨੇ ਇੱਕ ਕਹਾਵਤ ਬਣਾਈ, ਅੰਨਿਆਂ 'ਚ ਕਾਣਾ ਰਾਜਾ, ਭਾਵ ਸਾਰੀ ਕੌਮ ਨੂੰ ਅੰਨੇ ਕਿਹਾ ਗਿਆ।
ਬਿਲਕੁਲ।
ਅਤੇ ਰਣਜੀਤ ਸਿੰਘ ਜਿਹਨੂੰ ਅੱਖ ਨਹੀਂ ਦਿਖਦੀ ਸੀ ਉਹਨੂੰ ਕਹਿੰਦੇ ਸੀ ਅੰਨਿਆਂ ਦਾ ਕਾਣਾ ਰਾਜਾ, ਵੀ ਰਣਜੀਤ ਸਿੰਘ ਕਾਣਾ ਆ, ਕਾਣਾ ਰਾਜਾ ਹੈ, ਇਹ ਅੰਨਿਆਂ ਦਾ ਰਾਜਾ ਆ। ਸੋ ਤੁਹਾਡੇ ਰਾਜ ਦੇ ਖਿਲਾਫ਼ ਕਿਹੜੇ ਵੇਲੇ ਤੋਂ ਜਿਹੜੀਆਂ ਕਹਾਣੀਆਂ ਘੜੀਆਂ ਗਈਆਂ, ਕਹਾਵਤਾਂ ਘੜੀਆਂ ਗਈਆਂ, ਤੁਹਾਨੂੰ ਪਤਾ ਹੀ ਨਹੀਂ ਲੱਗਿਆ, ਕਿਉਂਕਿ ਤੁਹਾਨੂੰ ਦੱਸਣ ਵਾਲਾ ਹੀ ਕੋਈ ਨਹੀਂ ਸੀ, ਤੁਹਾਨੂੰ ਅਭੀ ਅਭੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਸਵੇਰ ਤੱਕ ਸ਼ਾਮ ਤੱਕ ਵਾਲਾ ਜੋ ਟੀਵੀ ਵਾਲੇ ਚੱਲਦੇ ਨੇ, ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਗੁੜ 'ਚ ਪਾ ਕੇ ਜ਼ਹਿਰ ਦਿੰਦੇ ਨੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਬਣਿਆ।
ਬਿਲਕੁਲ।
ਤੁਹਾਡੀਆਂ ਕਹਾਣੀਆਂ ਤੁਹਾਡੇ ਖਿਲਾਫ਼ ਬਣਾ ਦਿੱਤੀਆਂ ਗਈਆਂ, ਤੁਹਾਡੇ ਵੱਡੇ ਵੱਡੇ ਜਿਹੜੇ ਅਖਾਣ ਤੁਹਾਡੇ ਖਿਲਾਫ਼ ਭੁਗਤ ਰਹੇ ਨੇ, ਤੁਸੀਂ ਸ਼ਰੇਆਮ ਉਹਨੂੰ ਰੋਜ਼ ਆਪਣੀ ਨਿਤਮਰਾ ਦੀ ਜ਼ਿੰਦਗੀ ਦੇ ਵਿੱਚੋਂ ਬੋਲਦੇ ਹੋ, ਪਰ ਤੁਹਾਨੂੰ ਸਮਝ ਨਹੀਂ ਲੱਗਦੀ ਵੀ ਤੁਸੀਂ ਆਪਣੇ ਖਿਲਾਫ਼ ਇਹ ਬੋਲੀ ਜਾਂਦੇ ਹੋ, ਪਰ ਇਹ ਦੱਸੂਗਾ ਕੌਣ? ਇਹ ਰਾਜ ਦੱਸਦਾ ਨਾ।
ਬਿਲਕੁਲ।
ਜਦੋਂ ਤੁਹਾਡੇ ਕੋਲ ਰਾਜ ਆਉਣਾ ਅਤੇ ਰਾਜ ਦੀਆਂ ਬਰਕਤਾਂ ਨੇ ਅਤੇ ਰਾਜ ਕਰਨ ਵਾਲੇ ਧਿਰਾਂ ਹੀ ਦੱਸਦੀਆਂ ਨੇ, ਅਤੇ ਜਿਹੜੀਆਂ ਤਾਂ ਹੁਣ ਕਾਬਜ ਨੇ ਉਹਦਾ ਤਾਂ ਆਪਣੀ ਅੰਦਰ ਖਾਤੇ ਗੰਢ ਸਾਠਿਆ।
ਬਿਲਕੁਲ।
ਅਤੇ ਉਹ ਤਾਂ ਫਿਰ ਕਿਹਦੀ ਬੋਲੀ ਬੋਲਦੇ ਆ, ਕਿਹੜੇ ਤਖ਼ਤ ਦੀ ਬੋਲੀ ਬੋਲਦੇ ਆ, ਉਹ ਸਾਰਿਆਂ ਨੂੰ ਪਤਾ ਜੀ ਭਵਿੰਦਰ।
ਬਿਲਕੁਲ ਜੀ ਭਾਅ ਜੀ, ਦੇਖੋ ਜਿਹੜੀ ਗੱਲ ਹੈ ਨਾ ਸਿਰ ਚੜ੍ਹ ਕੇ ਬੋਲ ਜਾਂਦੀ ਆ। ਪਹਿਲਾਂ ਵੀ ਆਪਾਂ ਇੱਕ ਵਾਰ ਗੱਲ ਚੁੱਕੇ ਹਾਂ, ਬਿਸ਼ੰਬਰ ਦਿਆਲ ਜਿਹੜਾ ਰਿਟਾਇਰਡ ਆ ਮੇਜਰ ਜਨਰਲ ਇੰਡੀਆ ਦਾ, ਉਸਨੇ ਰਣਜੀਤ ਸਿੰਘ ਬਾਰੇ ਕਿਹਾ ਕਿ ਇੱਕ ਵੀ ਹਮਲਾਵਰ ਦੇ ਬਰਾਬਰ ਇੱਥੋਂ ਜਾ ਕੇ ਉਹਨਾਂ 'ਤੇ ਹਮਲਾ ਕਰ ਸਕੇ, ਜਾਣੀ ਕਿ ਸਾਰਾ ਇਨਵੇਡਰ ਉੱਧਰੋਂ ਆਇਆ, ਅਫਗਾਨਿਸਤਾਨ ਤੋਂ, ਖੁਰਾਸਾਨ 'ਚੋਂ, ਇੱਧਰੋਂ ਇਰਾਨ 'ਚੋਂ, ਲੇਕਿਨ ਉਹ ਕਹਿੰਦਾ ਸਾਡਾ ਇੱਕ ਵੀ ਬੰਦਾ ਪਾਣੀਪਤ ਤੱਕ ਆਏ ਆ ਜ਼ਰੂਰ ਮਰੱਠੇ, ਜਿਹੜੀ ਹਿਸਟੋਰੀਕਲ ਫੈਕਟ ਹੈ, ਪਰ ਉੱਥੇ ਕੀ ਹਾਲ ਹੋਇਆ? ਉਹ ਕਹਿੰਦਾ ਉੱਥੇ ਸਾਨੂੰ ਪ੍ਰਜਾ ਇੱਦਾਂ ਦੀ ਮਿਲੀ ਜਿਹੜੀ ਕਿ ਪ੍ਰਿਥਵੀ ਰਾਜ ਚੌਹਾਨ ਨਾਲੋਂ ਵੀ ਬੁਰੀ ਸੀ। ਸੋ ਉਹਦੀ ਵਰਡਿੰਗ ਵਿੱਚ, ਜਦੋਂ ਕਿ ਉਹਦੀ ਆਡੀਅੰਸ ਸਾਰੇ ਹੀ ਹਿੰਦੂ ਵੀਰ ਨੇ, ਉਹਨੇ ਕਿਹਾ ਕਿ ਸਿਰਫ ਰਣਜੀਤ ਸਿੰਘ ਹੀ ਥਾ ਜਿਹੜਾ ਪਿਸ਼ਾਵਰ ਦੇ ਵਿੱਚ ਅਤੇ ਖੈਬਰ ਦੇ ਵਿੱਚ ਤੁਸੀਂ ਜਾ ਕੇ ਅੱਜ ਵੀ ਸਾਡੇ ਇੱਕ ਵੀਰ ਨੇ ਰਣਜੀਤ ਮਾਨ, ਉਹਨਾਂ ਕੋਲ ਫੋਟੋਆਂ ਨੇ ਉਹਨਾਂ ਕਿਲਿਆਂ ਦੀਆਂ। ਜਨਰਲ ਜਾਰਜ ਸਪੈਟਨ ਨੇ ਇੱਕ ਵਰਡ ਕਿਹਾ ਸੀ, ਜਿਹੜੀ ਫੌਜ ਭਾਰੂ ਲੜਨ ਵਾਲੇ ਲੋਕ, ਕਬਜ਼ਾ ਕਰਨ ਵਾਲੇ ਲੋਕ ਜਾਂ ਵਧਾਉਣ ਵਾਲੇ, ਆਪਣੇ ਆਪ ਨੂੰ ਸੇਫ ਰੱਖਣ ਵਾਲੇ ਲੋਕ, ਉਹਨਾਂ ਦੇ ਜਰਨੈਲਾਂ ਦੀਆਂ ਕਬਰਾਂ ਉਹਨਾਂ ਦੇ ਮੁਲਕ 'ਚ ਨਹੀਂ ਹੁੰਦੀਆਂ, ਮੁਲਕ ਤੋਂ ਬਾਹਰ ਹੁੰਦੀਆਂ। ਅਤੇ ਤੁਸੀਂ ਦੇਖੋ ਵੀ ਹਰੀ ਸਿੰਘ ਨਲਵੇ ਦੀ ਕਿੱਥੇ ਆ, ਜੋਰਾਵਰ ਸਿੰਘ ਦੀ ਕਿੱਥੇ ਆ, ਇੱਧਰ ਪਾਸੇ ਤਿੱਬਤ ਦੇ ਵਿੱਚ, ਉੱਧਰ ਖੈਬਰ ਦੇ ਵਿੱਚ। ਸੋ ਇਹ ਜਿਹੜਾ ਜਦੋਂ ਦੋਸਤ ਮੁਹੰਮਦ ਤੋਂ ਭਾਅ ਜੀ, ਇਹ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਉਹ ਆਪਣੀ ਗੱਲ ਕਦੀ ਨਹੀਂ ਕਰਦੇ। ਜਦੋਂ ਸੋਮਨਾਥ ਦੇ ਦਰਵਾਜ਼ੇ ਆ ਸੰਧੀ ਦੇ ਵਿੱਚ ਉਹਨੇ ਜਦੋਂ ਲਿਆਉਂਦੇ ਆ ਮੋਢਿਆਂ 'ਤੇ, ਉਹਨੇ ਕਿਹਾ ਰੱਖ ਕੇ ਲਿਆਇਓ। ਅਤੇ ਉਹ ਵੀ ਇੱਕ ਸਾਡਾ ਪ੍ਰਾਈਡ ਦਾ ਸਿੰਬਲ ਜਿਹੜਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਲੱਗਾ ਆ, ਉਸ ਵੇਲੇ ਉਹਨੇ ਤੋੜ ਦਿੱਤੇ ਸੀਗੇ ਵੀ ਲੈ ਜਾਓ ਵੀਰ ਤੁਸੀਂ। ਅਤੇ ਇਹਨਾਂ ਨੇ ਜਿਹੜੇ ਅੱਜ ਕਦੀ ਰਾਮ ਮੰਦਿਰ ਢਾਉਣਾ, ਕਦੀ ਮਥੁਰਾ 'ਚ ਢਾਉਣਾ, ਕਦੀ ਇੱਧਰ ਢਾਉਣਾ, ਕਦੀ ਅਸੀਂ ਸੰਵਿਧਾਨ ਦੇ ਵਿੱਚ ਕੰਸਟੀਟਿਊਸ਼ਨ 'ਚ ਅਮੈਂਡਮੈਂਟ ਕਰ ਲੈਣੀ ਆ, ਇਹਨਾਂ ਨੇ ਕਿਹਾ ਸੀ ਸਾਨੂੰ ਮਰਵਾਉਣਾ ਚਾਹੁੰਦਾ ਆ ਇਹ। ਅਤੇ ਉਹਨੇ ਕਿਹਾ ਜੇ ਤੁਸੀਂ ਇਹ ਸੋਚਦੇ ਆ ਤਾਂ ਲਓ ਫਿਰ ਮੈਂ ਆਪਣੇ, ਉਹਨੇ ਦਰਸ਼ਨੀ ਦੋੜੀ ਦੇ ਵਿੱਚ ਉੱਥੇ ਜਿਹੜੇ ਰੱਖੇ ਹੋਏ ਆ। ਸੋ ਇਹ ਸਾਰੇ ਸਾਡੇ ਸਿੰਬਲ ਸੀਗੇ ਪ੍ਰਾਈਡ ਦੇ, ਸਾਨੂੰ ਪ੍ਰਾਊਡ ਹੋਣ ਦੇ, ਕਿਉਂਕਿ ਬਾਣੀ 'ਚ ਇੱਕ ਤੋਕਿਆ ਮੇਰਾ ਖਿਆਲ 1100 ਅੰਗ ਦੇ ਲਾਗੇ ਛਾਗੇ, ਵਾਹ ਬਾਣੀਆਂ ਕਹਾਣੀਆਂ
ਪੁੱਤ
ਸਪੁੱਤ ਕਰੇਣ, ਪੁੱਤਰਾਂ ਨੂੰ ਜਿਹੜੇ ਆ ਸਪੁੱਤ ਬਣਾ ਦਿੰਦੀ ਆ ਬਾਬਿਆਂ ਦੀਆਂ ਕਹਾਣੀਆਂ ਜੀ। ਹਾਂਜੀ
ਜੀ ਬਿਲਕੁਲ ਜੀ, ਇਹ ਗੱਲਾਂ ਜਿਹੜੀਆਂ ਨੇ ਰਾਜ ਨਾਲੇ ਹੁੰਦੀਆਂ ਨੇ। ਪਿਛਲੇ 250 ਸਾਲਾਂ ਤੋਂ ਕੌਮ ਦੇ ਹਾਲਾਤ ਜਿਹੜੇ ਨੇ ਉਹ ਗੱਡੀਆਂ ਵਾਲੇ ਨੇ। ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ, ਗੱਡਾ ਜਿਹੜੇ ਪਿੰਡਾਂ 'ਚ ਤੁਸੀਂ ਰਹੇ ਹੋ, ਗੱਡੀਆਂ ਵਾਲੇ ਦੇਖੇ ਨੇ, ਗੱਡਾ ਕਦੇ ਕਿਸੇ ਦੇ ਖੇਤ 'ਚ ਖੜ੍ਹਾ ਹੁੰਦਾ, ਪਰਾਲੀ ਟੰਗੀ ਹੁੰਦੀ ਆ, ਪਰਾਲੀ ਦੇ ਘਰ ਬਣਾਏ ਹੁੰਦੇ ਆ, ਕਦੇ ਗੱਡਾ ਕਿਸੇ ਦੇ ਖੇਤ 'ਚ ਹੁੰਦਾ, ਫਿਰ 2-4 ਮਹੀਨੇ ਕਿਸੇ ਦੇ ਗੱਡੇ ਖੇਤ 'ਚ ਰਹਿਣ ਤੋਂ ਬਾਅਦ ਗਾਂਹ ਤੋਰ ਲੈ ਜਾਂਦੇ, ਗੱਡਾ ਗਾਂਹ ਚੱਲ ਜਾਂਦਾ। ਸੋ ਕੌਮ ਦੇ ਹਾਲਾਤ ਗੱਡੀਆਂ ਵਾਲੇ ਨੇ। ਅੱਜ ਗੱਡਾ ਕਿਸੇ ਦਾ ਡੁਬਈ ਖੜਿਆ, ਡੁਬਈ ਵਾਲਾ ਕਹਿੰਦਾ ਗ੍ਰੀਸ ਚੱਲ ਜਾ, ਕਿਸੇ ਦਾ ਗੱਡਾ ਗ੍ਰੀਸ ਖੜਿਆ, ਉਹ ਕਹਿੰਦਾ ਇਟਲੀ ਲੰਘ ਜਾਈਏ, ਇਟਲੀ ਵਾਲਾ ਕਹਿੰਦਾ ਮੈਂ ਯੂਕੇ ਨੂੰ ਗੱਡਾ ਤੋਰ ਲਵਾਂਗ, ਯੂਕੇ ਵਾਲਾ ਕਹਿੰਦਾ ਗੱਡਾ ਲੈ ਕੇ ਅਮਰੀਕਾ ਕਨੇਡਾ ਆ ਜਾਵਾਂ। ਕੌਮ ਦੇ ਹਾਲਾਤ ਸ਼ਰਨਾਰਥੀਆਂ ਵਾਲਿਆਂ ਤੋਂ ਵੱਧ ਕੇ ਕੁਛ ਨਹੀਂ। ਇੰਡੀਵਿਜੁਅਲੀ ਕੌਮ ਕੋਲ ਇੱਥੇ ਤੁਸੀਂ ਕਹਿ ਸਕਦੇ ਹੋ ਮੇਰੇ ਕੋਲ ਮਿਲੀਅਨ ਦਾ ਹਾਊਸ ਆ, ਮੈਂ 2.2 million ਦਾ ਘਰ ਲੈ ਲਿਆ, ਮੇਰਾ $10 million ਦਾ ਬਿਜ਼ਨਸ ਆ। ਤੁਹਾਡਾ ਇੰਡੀਵਿਜੁਅਲ ਤੌਰ 'ਤੇ ਯੂ ਪ੍ਰੋਬਬਲੀ ਦ ਰਿਚੈਸਟ ਪਰਸਨ ਇਨ ਟੋਰਾਂਟੋ, ਇਟਸ ਅ ਡਿਫਰੈਂਟ ਸਟੋਰੀ। ਬਟ ਕੌਮ ਦੇ ਪੱਲੇ ਕੀ ਆ? ਕੌਮ ਦੇ ਪੱਲੇ ਤਾਂ ਸ਼ਰਨਾਰਥੀ ਆ ਨਾ, ਕੌਮ ਦੇ ਪੱਲੇ ਤਾਂ ਗੱਡੀਆਂ ਵਾਲੇ ਕੰਮ ਆ ਨਾ। ਅੱਜ 100,000 ਬੰਦਾ ਇੱਥੇ ਬੈਠਾ, 50,000 ਉੱਥੇ ਬੈਠਾ, 20,000 ਉੱਥੇ ਬੈਠਾ, ਸ਼ਰਨਾਰਥੀਆਂ ਤੋਂ ਵੱਧ ਕੇ ਕੁਛ ਵੀ ਨਹੀਂ ਕੌਮ। ਜੇ ਤੁਸੀਂ ਸਮਝ ਲਓ ਇੰਡੀਵਿਜੁਅਲ ਤੌਰ 'ਤੇ ਠੀਕ ਆ, ਤੁਸੀਂ ਬਹੁਤ ਸੈਟਲ ਆ, ਵੈਲ ਸੈਟਲ ਆ, ਤੁਹਾਡੇ ਕੋਲ ਬੜੀ ਮਾਇਆ ਆ, ਬਿਜ਼ਨਸ ਆ, ਉਹ ਵੱਖਰੀ ਗੱਲ ਆ। ਪਰ ਕੌਮ ਦੇ ਕੋਲ ਕੀ ਆ? ਕਲੈਕਟਿਵ ਪਾਵਰ ਜਿਹੜੀ ਕੌਮ ਨੂੰ ਕਹਿੰਦੇ ਆ, ਜਿਹੜੀ ਸਾਡੀ ਕੌਮ ਦੀ ਕਲੈਕਟਿਵਨੈਸ ਆ, ਤੁਸੀਂ ਕੀ ਦੇ ਰਹੇ ਹੋ। ਸੋ ਉਸੇ ਕਲੈਕਟਿਵਨੈਸ ਦੇ ਲਈ, ਕਲੈਕਟਿਵ ਪਾਵਰ ਦੇ ਲਈ ਕੌਮ ਕੋਲ ਇੱਕ ਘਰ ਹੋਣਾ ਜ਼ਰੂਰੀ ਹੈ, ਜਿਸ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਬ੍ਰੈਂਪਟਨ ਦੇ ਗੌਰ ਮੈਡਲਸ ਕਮਿਊਨਿਟੀ ਸੈਂਟਰ ਦੇ ਵਿੱਚ ਪੈਣੀਆਂ ਨੇ। ਤੁਸੀਂ ਜ਼ਰੂਰ ਆਉਣਾ, ਵੋਟ ਹਾਂ 'ਚ ਪਾਉਣੀਆਂ, ਤੁਸੀਂ ਨਾ 'ਚ ਪਾਉਣੀਆਂ, ਤੁਸੀਂ ਕਨਫਿਊਜ਼ਡ ਹੋ, ਸਾਰੀਆਂ ਉੱਤੇ ਤੁਸੀਂ ਗੱਲਾਂ ਬਾਤਾਂ ਵੀ ਕਰ ਸਕਦੇ ਹੋ। ਆਪਣੀਆਂ ਵੋਟਾਂ ਤੁਸੀਂ ਜ਼ਰੂਰ ਪਾਉਣ ਆਉਣਾ ਹੈ। ਕੌਮਾਂ ਹਮੇਸ਼ਾ ਹੀ ਜਿਹੜੀਆਂ ਨੇ, ਮੈਂ ਅਤੇ ਭੁਪਿੰਦਰ ਸਿੰਘ ਕੱਲ੍ਹ ਪਰਸੋਂ ਵੀ ਪ੍ਰੋਗਰਾਮ ਕੀਤਾ ਸੀਗਾ, ਜਿਹੜੀ ਕਿਸੇ ਇੱਕ ਨੇਸ਼ਨ ਦੀ ਲਜਿਟਮੇਸੀ ਦੀ ਗੱਲ ਹੁੰਦੀ ਆ। ਜਦੋਂ ਇੱਕ ਕੌਮ ਨੂੰ ਦੁਨੀਆ ਦੇ ਵਿੱਚ ਲਜਿਟਮੇਸੀ ਮਿਲਦੀ ਆ, ਕੌਮ ਦੇ ਨਾਲ ਦੁਨੀਆ ਖੜ੍ਹਦੀ ਆ, ਉਹ ਜਿਹੜੀਆਂ ਨੇ ਡੈਮੋਕ੍ਰੈਟਿਕ ਮੀਨਸ ਦੇ ਨਾਲ ਹੀ ਜਿਹੜੀਆਂ ਫਾਰਵਰਡ ਹੁੰਦੀਆਂ ਨੇ।
ਬਿਲਕੁਲ,
ਜਦੋਂ ਅਸੀਂ ਕੁਰਦਿਸਤਾਨ ਦੀ ਗੱਲ ਕਰਦੇ ਹਾਂ, ਸਾਰਾ ਕੁਛ ਹੋਣ ਦੇ ਬਾਵਜੂਦ, ਟੈਂਕ ਤੋਪਾਂ ਹੋਣ ਦੇ ਬਾਵਜੂਦ ਵੀ ਰੈਫਰੈਂਡਮ ਕਰਵਾ ਰਹੇ ਨੇ ਗੈਰ ਸਰਕਾਰੀ, ਅਤੇ ਉਹਨਾਂ ਨੂੰ ਲੱਗਾ ਪਤਾ ਵੀ ਲਜਿਟਮੇਸੀ ਲੈਣ ਵਾਸਤੇ, ਸਿੰਪ ਨਾਲ ਲੋਕਾਂ ਨੂੰ ਖੜ੍ਹਾ ਕਰਨ ਵਾਸਤੇ ਜਿਹੜੇ ਨੇ ਲਜਿਟਮੇਟ ਮੀਨਸ ਜਿਹੜੇ ਨੇ ਉਹ ਵਰਤਣੇ ਪੈਣੇ ਨੇ।
ਬਿਲਕੁਲ।
ਸੋ ਉਸ ਲਜਿਟ ਕੰਪੇਨ ਜਿਹਨੂੰ ਰੈਫਰੈਂਡਮ 2020 ਸੀ, 2020 ਦੇ ਵਿੱਚ ਕੋਵਿਡ ਆ ਗਿਆ, ਪੋਸਟਪੋਨ ਕਰਨਾ ਪਿਆ, ਇਟਲੀ 'ਚ ਵੋਟਾਂ ਪੈ ਚੁੱਕੀਆਂ, UK 'ਚ ਪੈ ਚੁੱਕੀਆਂ, ਜਨੇਵਾ 'ਚ ਪੈ ਚੁੱਕੀਆਂ, ਅਤੇ ਹੁਣ ਜਿਹੜੀਆਂ ਵੋਟਾਂ ਨੇ ਉਹ ਟੋਰਾਂਟੋ 'ਚ ਪੈਣ ਜਾ ਰਹੀਆਂ ਨੇ। ਤੁਸੀਂ ਜ਼ਰੂਰ ਆਪਣੀਆਂ ਜਿਹੜੀਆਂ ਵੋਟਾਂ ਪਾਉਣ ਆਉਣਾ ਆ, ਕਿਉਂਕਿ ਜੇ ਤੁਸੀਂ ਯੂਨਾਈਟਿਡ ਨੇਸ਼ਨਜ਼ ਨੂੰ ਨਾਲ ਖੜ੍ਹਾ ਕਰਨਾ, ਗਰੁੱਪਸ ਜਿਹੜੇ ਕਿ ਬਲੌਕ ਹੁੰਦੇ ਨੇ, ਬਲੌਕ ਨੂੰ ਖੜ੍ਹਾ ਕਰਨਾ, ਅਤੇ ਫਿਰ ਬਲੌਕਸ ਨੂੰ ਨਾਲ, ਬਲੌਕਸ ਦੀ ਸਹਿਮਤੀ ਲੈਣੀ ਪੈਣੀ ਹੈ। ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਬਲੌਕਸ, ਇਹਨੂੰ ਧਿਰਾਂ ਜਿਹਨੂੰ ਕਹਿੰਦੇ ਹਾਂ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੀਨੇ ਕਾਂਗੜ ਦੀ ਧਰਤੀ ਤੋਂ ਲੈ ਕੇ ਨੰਦੇੜ ਦੀ ਆਉਣ ਤੱਕ ਦੀ ਗੱਲ ਕਰਦੇ ਹਾਂ, ਉਹ ਵੱਖਰੀ ਗੱਲ ਆ। ਸਾਡੇ ਪ੍ਰਚਾਰਕਾਂ ਨੇ ਕਿਹਾ ਜੀ ਇੱਥੇ ਬਾਬਾ ਜੀ ਨੇ ਇਹਦਾ ਦੁੱਖ ਤੋੜਤਾ, ਇਹਦੇ ਸਿਰ 'ਤੇ ਹੱਥ ਰੱਖਤਾ, ਇਹਦੇ 'ਤੇ ਕਿਰਪਾ ਕਰਤੀ, ਇਹਦੀ 84 ਕੱਟਤੀ। ਉਹ ਇੱਕ ਧਾਰਮਿਕ ਬੰਦੇ ਦੀ ਵਿਆਖਿਆ 'ਚ ਉਹਨੇ ਸਾਰਾ ਪੱਖ ਜਿਹੜਾ ਸਿਰਫ ਅਤੇ ਸਿਰਫ ਉਹਨੂੰ ਧਾਰਮਿਕ ਹੀ ਬਣਾ ਦਿੱਤਾ, ਪਰ ਬਾਪੂ ਦਾ ਉਹ ਦੀਨੇ ਕਾਂਗੜ ਦੀ ਧਰਤੀ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦਾ ਜੇ ਤੁਸੀਂ ਇਤਿਹਾਸ ਪੜ੍ਹ ਲਓਗੇ, ਕਿਸ ਤਰੀਕੇ ਨਾਲ ਬਹਾਦਰ ਸ਼ਾਹ ਜ਼ਫਰ ਨਾਲ ਮੀਟਿੰਗ ਹੁੰਦੀ ਆ, ਬਹਾਦਰ ਸ਼ਾਹ ਨਾਲ ਸੰਧੀ ਕੀਤੀ ਜਾਂਦੀ ਆ ਵੀ ਬੰਦਾ ਸਿੰਘ ਬਹਾਦਰ ਦੇ ਖਿਲਾਫ ਨਹੀਂ ਜਾਣਾ, ਜਾਂ ਹੋਰ ਮੱਧ ਪ੍ਰਦੇਸ਼ ਜਾਂ ਰਾਜਪੂਤਨਾ ਰਾਜਿਆਂ ਦੇ ਨਾਲ ਜਾ ਕੇ ਜਿੱਥੇ ਸਾਡੇ ਉੱਥੇ ਜਾ ਕੇ ਉਹਨਾਂ ਰਾਜਿਆਂ ਦੇ ਨਾਲ ਸੰਧੀ ਕਰਦੇ ਨੇ ਵੀ ਕਿਸ ਤਰੀਕੇ ਨਾਲ ਜੇ ਕੌਮ ਦੇ ਤੁਸੀਂ ਹੱਕ 'ਚ ਨਹੀਂ ਖੜਨਾ ਤਾਂ ਮੇਕ ਸ਼ੋਰ ਕਰੋ ਖਿਲਾਫ਼ ਵੀ ਨਾ ਖੜੋ।
ਬਿਲਕੁਲ।
ਸੋ ਜਿਹੜੀ ਡਿਪਲੋਮੈਸੀ ਆ ਇਹ ਉਹਨਾਂ ਵੇਲਿਆਂ ਦੇ ਵਿੱਚ ਵੀ ਵਰਤੀ ਜਾਂਦੀ ਸੀ, ਇਹ ਕੋਈ ਨਵੀਂ ਨਹੀਂ ਹੈ। ਦੁਨੀਆ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਜਾਂ ਹੋਰ ਫੋਰਨ ਇਨਵੇਡਰਸ ਇਸ ਪੰਜਾਬ ਨੂੰ ਭਾਵੇਂ ਲਾਹੌਰ ਦੇ ਉੱਤੇ ਵੀ ਬੜਾ ਚਿਰ ਅਫਗਾਨ ਜਿਹੜੇ ਕਾਬਜ ਰਹੇ ਨੇ, ਸੋ ਡਿਪਲੋਮੈਸੀ ਦੇ ਤਹਿਤ ਉੱਥੇ ਉਹ ਆਪਣਾ ਬੰਦਾ ਜਿਹੜਾ ਆ ਉਹ ਬਿਠਾ ਦਿੱਤੇ ਜਾਂਦੇ ਸੀ। ਜਦੋਂ ਅਸੀਂ ਅੱਜ ਅਮਰੀਕਾ ਦੀ ਗੱਲ ਕਰਦੇ ਹਾਂ, ਅਮਰੀਕਾ ਦੀ ਇਰਾਕ ਦੇ ਉੱਤੇ ਹਮਲਾ ਅਤੇ ਉਸ ਤੋਂ ਬਾਅਦ ਜਿਹੜੀ ਇਰਾਕੀ ਇਰਾਕ ਦੀ ਗਵਰਨਮੈਂਟ ਇਨ ਪਲੇਸ ਹੁੰਦੀ ਆ, ਪ੍ਰੋ ਅਮੈਰੀਕਨ ਹੁੰਦੀ ਆ, ਜਾਂ ਤੁਸੀਂ ਇਜਿਪਟ ਦੀ ਉਦਾਹਰਨ ਲਾ ਲਓ, ਮਾਰਿਆ ਜਾਣਾ ਗਦਾਫੀ ਦਾ ਮਾਰਿਆ ਜਾਣਾ, ਫਿਰ ਉੱਥੇ ਪ੍ਰੋ ਅਮੈਰੀਕਨ ਜਿਹੜੀਆਂ ਗਵਰਨਮੈਂਟ ਜਿਹੜੀਆਂ ਐਸਟੈਬਲਿਸ਼ਮੈਂਟ 'ਚ ਆਉਂਦੀਆਂ ਨੇ, ਜਾਂ ਹੋਰ ਖਿੱਤਿਆਂ 'ਚ ਅਰਬ ਸਪਰਿੰਗ ਦੇ ਵੇਲੇ ਜਿਹੜੀਆਂ ਧਿਰਾਂ ਉੱਥੋਂ ਗੱਦੀਓਂ ਲਾ ਕੇ ਪ੍ਰੋ ਡੈਮੋਕ੍ਰੇਸੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪ੍ਰੋ ਅਮੈਰੀਕਨ ਬਿਠਾਏ ਜਾਂਦੇ ਨੇ, ਇਹੀ ਜਿਹੜਾ ਇਹਨੂੰ ਡਿਪਲੋਮੈਸੀ ਕਹਿੰਦੇ ਹਾਂ। ਇਹੀ ਅੱਜ ਤੋਂ 250-300 ਸਦੀਆਂ ਪਹਿਲਾਂ ਅਬਦਾਲੀ ਆਉਂਦਾ ਸੀ ਜਦੋਂ ਲਾਹੌਰ ਫਤਿਹ ਕਰਦਾ ਸੀ ਅਤੇ ਲਾਹੌਰ ਦੇ ਉੱਤੇ ਆਪਣਾ ਬੰਦਾ ਬਿਠਾ ਦਿੰਦਾ ਸੀ ਜਿਹੜਾ ਕਿ ਉਸ ਦਾ ਲੋਇਲ ਹੋਵੇ। ਦਿੱਲੀ ਪਹੁੰਚਦਾ ਸੀ, ਉਹ ਦਿੱਲੀ 'ਤੇ ਉਹਨੂੰ ਬਿਠਾਉਂਦਾ ਸੀ ਜਿਹੜਾ ਉਹਦਾ ਲੋਇਲ ਹੋਵੇ, ਉਹਨੂੰ ਟੈਕਸ ਦੇਵੇ।
ਬਿਲਕੁਲ।
ਜਦੋਂ ਅਸੀਂ ਅੱਜ ਅਮਰੀਕਾ ਦੇ ਤੇਲ ਦੀ ਗੱਲ ਕਰਦੇ ਹਾਂ ਜੀ, ਇਰਾਕ 'ਚੋਂ ਤੇਲ ਲਿੱਤਾ ਜਾਂਦਾ, ਸੋ ਉਦੋਂ ਅਬਦਾਲੀ ਜਿਹੜਾ ਆ ਉਹਨੂੰ ਬਿਠਾਉਂਦਾ ਸੀ ਜਿਹੜਾ ਲੋਇਲ ਹੋਵੇ। ਸੋ ਇਹ ਜਿਹੜੀ ਇਹ ਡਿਪਲੋਮੈਸੀ ਆ ਇਹ ਕੋਈ ਨਵੀਂ ਨਹੀਂ ਹੈ, ਪੁਰਾਣੀ ਆ, ਸਾਨੂੰ ਸਾਡੇ ਗੁਰੂ ਮਹਾਰਾਜ ਨੇ ਇਹ ਚੀਜ਼ਾਂ ਸਿਖਾਈਆਂ ਹੋਈਆਂ। ਜੀ ਪਿੰਦਾ ਭਾਅ ਜੀ,
ਬਿਲਕੁਲ ਭਾਅ ਜੀ, ਜਿੱਦਾਂ ਤੁਸੀਂ ਰਾਜ ਦੀ ਗੱਲ ਕਰ ਰਹੇ ਸੀ ਡਿਪਲੋਮੈਸੀ, ਅਤੇ ਤੁਸੀਂ ਇਹ ਦੇਖੋ ਵੈਸਟ ਪੰਜਾਬ ਦੇ ਵਿੱਚ 1947 ਦੇ ਵਿੱਚ ਜਿਹੜੇ ਬੰਦੇ 300-300 ਮੁਰੱਬਾ, 2-2 ਰੇਲਵੇ ਸਟੇਸ਼ਨ ਜ਼ਮੀਨਾਂ ਦੇ ਵਿੱਚ ਬੈਠੇ ਸੀ ਲੈ ਕੇ, ਉਹਨਾਂ ਦਾ ਇਕਦਮ 3 ਦਿਨਾਂ ਵਿੱਚ ਕੀ ਬਣਿਆ। ਉਸ ਤੋਂ ਬਾਅਦ ਯੁਗਾਂਡਾ 'ਚ ਜਿਹੜੇ ਆਦੀ ਅਮੀਨ ਦੀ ਸ਼ਾਇਦ ਤੁਹਾਡੇ ਸੁਣਨ ਵਾਲਿਆਂ ਨੂੰ ਯਾਦ ਹੋਵੇ, ਉੱਥੋਂ ਬੰਦੇ ਜਿਨ੍ਹਾਂ ਦੇ ਕੋਲ ਏਅਰ ਕੰਡੀਸ਼ਨ ਗੱਡੀਆਂ ਉਹਨਾਂ ਦਿਨਾਂ ਦੇ ਵਿੱਚ ਸ਼ੋਫਰ ਡਰਾਈਵਰ ਰੱਖੇ ਹੋ ਸੀ, ਉਹਨਾਂ ਨੂੰ ਉਹਨਾਂ ਨੇ ਕੱਪੜੇ ਵੀ ਨਹੀਂ ਚੱਕਣ ਦਿੱਤੇ ਦਿੱਲੀ ਦੇ ਵਿੱਚ 1947 ਦੇ ਵਿੱਚ। ਫਿਰ ਉਹੀ ਉਸੇ ਤਰ੍ਹਾਂ ਦੇ ਨਾਲ ਰੈਪੂਟੇਸ਼ਨ, ਇਹਦੀ ਕੀ ਗਾਰੰਟੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਨਹੀਂ ਹੋਊਗਾ?
ਗਾਰੰਟੀ ਤਾਂ ਤੁਸੀਂ ਮਨਮੋਹਨ ਸਿੰਘ ਦੀ, ਜਦੋਂ 1984 ਚ ਆਪਣੀ ਮੂਰਤੀ 800 ਨਾਲ ਆਪਣੀ ਜਾਨ ਬਚਾਉਂਦਾ ਫਿਰਦਾ ਸੀ।
ਬਿਲਕੁਲ ਜੀ।
ਅੱਜ ਦਾ ਖੁਸ਼ਵੰਤ ਸਿੰਘ ਭਾਵੇਂ ਉਹਨੂੰ ਤੁਸੀਂ ਜਿਹੜਾ ਮਰਜ਼ੀ ਇੰਡੀਆ ਵਾਲੇ ਪ੍ਰਚਾਰ ਦੇ ਦੇਣ, ਪੱਤਰਕਾਰ ਜਿਹੜੀ ਆ ਖੁਸ਼ਵੰਤ ਸਿੰਘ ਪੱਤਰਕਾਰ ਸੀ, ਜਿਹੜੇ ਮਰਜ਼ੀ ਉਹਨਾਂ ਨੂੰ ਇਨਾਮ ਜਾਂ ਜਿਹੜੀਆਂ ਮਰਜ਼ੀ ਟਰੋਫੀਆਂ ਦੇ ਦੇਣ, ਪਰ 1984 ਦੇ ਵਿੱਚ ਉਹਨੇ ਆਪਣੀ ਕਿੱਦਾਂ ਜਾਨ ਬਚਾਈ ਉਹ ਦੱਸਦਾ। ਪ੍ਰੈਜ਼ੀਡੈਂਟ ਆਫ ਇੰਡੀਆ ਗਿਆਨੀ ਜੈਲ ਸਿੰਘ ਵਿਚਾਰਾ ਉਹ ਭੱਜਦਾ ਫਿਰਦਾ ਸੀ, ਮੇਰੀ ਜਾਨ ਨੂੰ ਖਤਰਾ ਆ। ਸੋ ਜਿਹੜੀ ਜਿਹੜੀ ਕੋਈ ਨੇਸ਼ਨ ਦੀ ਜਦੋਂ ਜਾਨ ਦੀ ਸਲਾਮਤੀ ਦੀ ਗੱਲ ਹੁੰਦੀ ਆ, ਉਹ ਰਾਜ ਨੇ ਕਰਨੀ ਆ।
ਬਿਲਕੁਲ, ਰਾਜ ਨੇ,
ਉਹ ਪੋਲੀਟੀਕਲ ਪਾਵਰ ਹੀ ਤੁਹਾਡੀ ਸੇਫਟੀ ਜਿਹੜੀ ਆ ਉਹ ਕਰ ਸਕਦੀ ਆ। ਵਿਦਾਊਟ ਪੋਲੀਟੀਕਲ ਪਾਰਟ, ਵਿਦਾਊਟ ਪੋਲੀਟੀਕਲ ਪਾਵਰ ਯੂ ਹੈਵ ਜ਼ੀਰੋ ਸੇਫਟੀ ਐਨੀਵੇਅਰ। ਜਹਾਦੀਆਂ ਦੀ ਪ੍ਰਾਈਮ ਐਗਜ਼ਾਮਪਲ ਆ, ਰੂਸ ਤੋਂ ਲੈ ਕੇ ਅਰਜਨਟੀਨਾ ਤੱਕ ਜਹਾਦੀਆਂ ਨੂੰ ਜਿਉਂਦੇ ਸਾੜਿਆ ਗਿਆ, ਨਸਲਕੁਸ਼ੀ ਹੋਈ ਜਹਾਦੀਆਂ ਦੀ, ਅਤੇ ਜਹਾਦੀਆਂ ਨੂੰ ਭੇਡਾਂ ਬੱਕਰੀਆਂ ਵਾਂਗ ਚੈਂਬਰਾਂ 'ਚ ਰੱਖ ਕੇ ਸਾੜਿਆ, ਅਤੇ ਉਹੀ ਭੇਡਾਂ ਬੱਕਰੀਆਂ ਵਾਂਗ ਮਾਰੇ ਜਾਣ ਵਾਲੇ ਜਹਾਦੀਆਂ ਕੋਲ ਜਿਸ ਦਿਨ ਰਾਜ ਆ ਗਿਆ, ਅਤੇ ਉਹੀ ਭੇਡਾਂ ਬੱਕਰੀਆਂ 'ਚ ਸ਼ੇਰ ਬਣ ਗਈਆਂ।
ਬਿਲਕੁਲ ਜੀ।
ਅੱਜ ਉਹ ਮਿਡਲ ਈਸਟ ਦਾ ਉਹ ਇਲਾਕਾ ਜਿੱਥੇ ਸੀਰੀਆ ਵੀ ਆ, ਇਰਾਕ ਵੀ ਆ, ਸਾਊਦੀ ਅਰਬ ਵੀ ਆ, ਲਬਨਾਨ ਵੀ ਆ, ਆਪਣੇ ਆਪ ਨੂੰ ਵੱਡੇ ਵੱਡੇ ਕਹਿਣ ਵਾਲੇ ਇਲਾਕੇ ਮੁਸਲਮਾਨਾਂ ਦੇ ਦੇਸ਼ ਨੇ, ਪਰ ਉਹ ਭੇਡਾਂ ਬੱਕਰੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਨੂੰ 6 ਮਿਲੀਅਨ ਜਹਾਦੀਆਂ ਨੂੰ ਮਾਰ ਦਿੱਤਾ ਗਿਆ, ਜਿਸ ਦਿਨ ਰਾਜ ਆਇਆ ਉਹ ਭੇਡਾਂ ਬੱਕਰੀਆਂ ਸ਼ੇਰ ਬਣ ਗਈਆਂ।
ਮੈਂ ਕਿਹਾ ਜੀ, ਮੰਨਿਆ ਜਾਂਦਾ ਭਾਅ ਜੀ ਜੈਵ ਭਾਅ ਜੀ ਵੀ ਦੁਨੀਆਂ ਦੇ ਵਿੱਚ ਸਭ ਤੋਂ ਪੜ੍ਹੀ ਲਿਖੀ ਅਤੇ ਅਮੀਰ ਕੌਮ ਜਿਹੜੀ ਆ, ਉਹਨਾਂ ਨੇ ਇਹ ਫੈਸਲਾ ਕੀਤਾ ਵੀ ਜਿੱਦਣ ਉਹ ਇਸਰਾਈਲ ਦੇ ਵਿੱਚ ਕੱਲ੍ਹ ਕਿਸੇ ਨਾਲ ਫਲਾਇਰ ਬਣਦੇ ਇਸੇ ਤਰ੍ਹਾਂ ਦਾ ਉਹਨਾਂ ਦਾ ਕੁਸ਼ਚਨ ਸੀ ਵੀ ਬਾਹਰ ਕੀ ਬਣੇਗਾ। ਅੱਜ ਤੁਸੀਂ ਦੇਖੋ ਜਿਹੜੇ ਇਰਾਨ ਦੇ ਵਿੱਚ ਵੀ ਜੀਵੂ ਆ, ਉਹ ਇਸ ਕਰਕੇ ਸਿਕਿਓਰ ਹੈ ਕਿ ਸੋਵਰਨ ਜਿਹੜਾ ਇਸਰਾਈਲ ਐਗਜ਼ਿਸਟ ਕਰਦਾ। ਸਾਰੇ ਯੂਰਪ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਜਿਹੜੇ ਯਹੂਦੀ ਸੇਫ ਨੇ, ਕਿਉਂਕਿ ਜਿਹੜਾ ਇਸਰਾਈਲ ਆ ਉਹ ਪਾਵਰਫੁੱਲ ਆ ਔਰ ਸਟੌਂਚ ਜਿਹੜਾ ਇੱਕ ਉਹਨਾਂ ਦਾ ਯਹੂਦੀ ਕੰਟਰੀ ਉੱਥੇ ਮੌਜੂਦ ਆ। ਸੋ ਰੈਦਰ ਦੈਨ ਕਿ ਇੱਕ ਵੀਕ ਪੰਜਾਬ ਜਿਹੜਾ ਆ ਉਹਦੇ ਨਾਲ ਤੁਹਾਡੇ ਨਾਲ ਇਸ ਤਰ੍ਹਾਂ ਹੀ ਮਾਰ ਧਾੜ ਹੋਏਗੀ, ਇੱਕ ਸੋਵਰਨ ਪੰਜਾਬ ਜਿਹੜਾ ਆ ਉਹ ਇਸ ਗੱਲ ਦੀ ਜ਼ਮਾਨਤ ਆ ਕਿ ਇੱਥੇ ਵੀ ਤੁਹਾਨੂੰ ਜਿਹੜੀਆਂ ਪ੍ਰੋਬਲਮਸ ਆਉਣੀਆਂ ਕੈਨੇਡਾ 'ਚ ਛੱਡੋ, ਇੰਡੀਆ ਤੋਂ ਬਾਹਰ, ਅਤੇ ਜਿਹੜਾ ਹਿੰਦੁਸਤਾਨ ਮੈਂ ਸਬ ਕੌਂਟੀਨੈਂਟ ਕਹਿੰਦਾ, ਇੰਡੀਅਨ ਸਬ ਕੌਂਟੀਨੈਂਟ, ਉਸ ਵਿੱਚ ਜਿਹੜਾ ਵੀ ਜਿੱਥੇ ਵੀ ਸਿੱਖ ਹੋਏਗਾ ਉਹਦੀ ਸਿਕਿਉਰਿਟੀ ਜਿਹੜੀ ਲਾਈ ਕਰੇਗੀ ਉਹ ਪੰਜਾਬ ਦੀ ਸੋਵਰਨਿਟੀ ਦੇ ਵਿੱਚ ਹੋਈ।
ਪੰਜਾਬੀ ਦੀ ਵੀ ਕਹਾਵਤ ਆ ਵੀ ਸਹੁਰੇ ਵੀ ਉਹੀ ਵੱਸਦੇ ਆ ਜਿਹਦੇ ਪੇਕੇ
ਤਕੜੇ ਹੋਣ।
ਮਤਲਬ ਸੰਤ ਕਹਿੰਦੇ, ਸੰਤਾਂ ਨੇ ਕਈ ਵਾਰੀ ਕਿਹਾ ਵੀ, ਉਹ ਕਹਿੰਦੇ ਸੀਗੇ ਬਾਹਰਲੇ ਸਿੱਖਾਂ ਦਾ ਕੀ ਬਣੂਗਾ, ਉਹ ਕਹਿੰਦੇ ਜੇ ਪੰਜਾਬ ਦੇ ਸਿੱਖ ਦਾ ਛਿੱਤਰ ਤਕੜਾ ਅਤੇ ਬਾਹਰਲਾ ਸਿੱਖ ਨੂੰ ਜਿਹੜਾ ਉਹ ਕੁਛ ਨਹੀਂ ਹੋਊਗਾ, ਜੇ ਪੰਜਾਬ ਦੇ ਸਿੱਖ ਦੇ ਛਿੱਤਰ ਪੈਣਗੇ ਅਤੇ ਬਾਹਰਲੇ ਦੀ ਕੋਈ ਗਰੰਟੀ ਨਹੀਂ ਹੈ। ਸੋ ਜਿਹਦੇ ਪੇਕੇ ਤਕੜੇ ਹੁੰਦੇ ਨੇ ਉਹਦੇ ਸਹੁਰੇ ਵੀ ਉਹਨੂੰ ਜਿਹੜੇ ਸਹੁਰੇ ਵੀ ਉਹੀ ਵੱਸਦੀ ਆ। ਸੋ ਕਹਿਣ ਤੋਂ ਭਾਵ ਵੀ ਭਾਈ, ਜਿਹਨਾਂ ਤੁਹਾਡੀ ਨੇਸ਼ਨਸ ਜਿਹੜੀਆਂ ਨੇ, ਜਦੋਂ ਤੁਹਾਡੇ ਕੋਲ ਆਪਣੀ ਕੋਲ ਪੋਲੀਟੀਕਲ ਪਾਵਰ ਹੁੰਦੀ ਆ, ਫਿਰ ਤੁਹਾਡੇ ਲੋਕ ਦੁਨੀਆਂ ਦੇ ਕਿਸੇ ਮਰਜ਼ੀ ਖਿੱਤੇ 'ਚ ਤੁਰੇ ਫਿਰਦੇ ਰਹਿਣ, ਉਹਨਾਂ ਦੀ ਸੇਫਟੀ ਹੁੰਦੀ ਆ ਕਿਉਂਕਿ ਉਹਨਾਂ ਦੇ ਮਗਰ ਇੱਕ ਪੋਲੀਟੀਕਲ ਪਾਵਰ ਖੜੀ ਹੁੰਦੀ ਆ।
ਹਾਂਜੀ, ਤੁਸੀਂ ਭਾਅ ਜੀ ਡਿਪਲੋਮੇਸੀ ਦੀ ਗੱਲ ਕੀਤੀ ਜਾਏ, ਭਾਅ ਜੀ ਡਿਪਲੋਮੇਸੀ ਦੇ ਵਿੱਚ ਇੱਕ ਚੀਜ਼ ਬੜੀ ਕਹੀ ਜਾਂਦੀ ਵੀ ਜਿਹੜੀ ਮਿਲੀਟਰੀ ਮਾਈਟ ਆ ਉਹਦੇ ਨਾਲ ਡਿਪਲੋਮੈਟ ਇੰਨਾ ਸਟਰੋਂਗ ਹੁੰਦਾ। ਮੈਂ ਤੁਹਾਨੂੰ ਦੱਸ ਇਨ ਦ ਐਬਸੈਂਸ ਆਫ ਮਿਲਟ, ਜਦੋਂ ਫੌਜੀ ਤਾਕਤ ਜਾਂ ਕੁਵਤ ਤੁਹਾਡੇ ਕੋਲ ਨਹੀਂ ਗੀ, ਜਿਹੜੀ ਲੈਜੀਟੀਮੇਸੀ ਆ ਉਹ ਲੋਕਾਂ ਦੀ ਵਿਲ ਜਿਹੜੀ ਆ ਤੁਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਜਦੋਂ ਐਕਸਪ੍ਰੈਸ ਕਰਦੇ ਹਾਂ। ਤੁਸੀਂ ਦੇਖੋ ਇਮਰਾਨ ਕੀ ਕਹਿ ਰਿਹਾ ਕਿ ਜਦੋਂ ਫੌਜੀ ਯੂਨਿਟਾਂ ਉਹਨਾਂ ਦਾ ਉੱਥੇ ਆਉਂਦਾ ਆ ਉਹਦੀ ਲੈਜੀਟੀਮੇਸੀ ਨਹੀਂ ਹੁੰਦੀ ਕਰਕੇ ਫੋਰਨ ਦੀਆਂ ਤਾਕਤਾਂ ਜਿਹੜੀਆਂ ਜੋ ਮਰਜ਼ੀ ਸਾਈਨ ਕਰਵਾ ਲੈਂਦੀਆਂ। ਜਦੋਂ ਅਰਦੋਗਾਨ ਵਾਂਗੂ, ਮੈਂ ਸਿਰਫ ਐਗਜ਼ਾਮਪਲ ਦੇ ਰਿਹਾ, ਮੈਂ ਉਹਨਾਂ ਦੇ ਸਿਸਟਮ ਨੂੰ ਇੰਡੋਰਸ ਨਹੀਂ ਕਰਦਾ, ਜਦੋਂ ਇਮਰਾਨ ਕਹਿੰਦਾ ਵੀ ਜੇ ਲੋਕ ਮੈਨੂੰ ਵੋਟ ਪਾ ਕੇ 3/4 ਮੈਜੋਰਟੀ ਦੇਣਗੇ ਤਾਂ ਮੈਂ ਉਹਨਾਂ ਨੂੰ ਵੀ ਕਹਿ ਸਕਦਾ ਵੀ ਆਹ ਕੰਮ ਨਹੀਂ ਕਰਨਾ ਆਹ ਕਰਨਾ। ਸੋ ਜਿਹੜਾ ਜਿਨ੍ਹਾਂ ਕੋਲ ਬੰਬ ਵੀ ਹੈਗੇ ਆ ਉਹਨਾਂ ਨੂੰ ਵੀ ਜਿਹੜੀ ਲੈਜੀਟੀਮੇਸੀ ਆ ਉਹ ਲੋਕਾਂ ਦੇ ਮੈਂਡੇਟ ਤੋਂ ਹੀ ਮਿਲਦੀ ਆ।
ਬਿਲਕੁਲ, ਜਿਹੜੀ ਤੁਸੀਂ ਪ੍ਰਾਈਮ ਬੜੀ ਵਧੀਆ ਗੱਲ ਦਿੱਤੀ ਕੀਤੀ ਇਮਰਾਨ ਖਾਨ ਦੀ, ਇਮਰਾਨ ਖਾਨ ਨੇ ਕਿਹਾ ਵੀ ਜੇ ਮੈਨੂੰ ਵੋਟਾਂ ਪਾਉਂਗੇ ਅਤੇ ਤਾਂ ਹੀ ਮੈਂ ਜਿਹੜੀ ਆ ਚੇਂਜ ਲਿਆ ਸਕਦਾ, 1/3 ਆਫ ਮੇਰੇ ਕੋਲ ਜਿਹੜੀ ਆ ਜਿਹੜੀ ਜੇ ਹੋਊਗੀ। ਸੋ ਕਹਿਣ ਤੋਂ ਭਾਵ ਐਂਡ ਆਫ ਦੀ ਡੇ ਮੈਟਰ ਕਰਦਾ ਵੀ ਭਾਈ ਜਿਹੜੀਆਂ ਤੁਹਾਡੀਆਂ ਵੋਟਾਂ ਲੋਕ ਤੁਹਾਡੇ ਨਾਲ ਹੈ ਕਿ ਨਹੀਂ ਹੈ, ਆਵਾਮ ਤੁਹਾਡੇ ਨਾਲ ਹੈ ਕਿ ਨਹੀਂ ਹੈ। ਸੋ ਜਦੋਂ ਅਸੀਂ ਖਾਲਿਸਤਾਨ ਦੇ ਗੱਲ ਕਰਦੇ ਹਾਂ, ਖਾਲਿਸਤਾਨ ਦੀ ਕਾਇਮੀ ਦੇ ਲਈ ਲੋਕਾਂ ਦਾ ਆਵਾਮ ਦਾ ਨਾਲ ਖੜਨਾ ਜ਼ਰੂਰੀ ਹੈ।
ਬਿਲਕੁਲ ਜੀ,
ਜਿਸ ਕਦਰ ਯੂਕੇ ਨੇ ਦਿੱਤਾ ਆ ਹੁੰਗਾਰਾ, ਜਿਸ ਕਦਰ ਯੂਕੇ ਬੋਲਿਆ, ਲੰਡਨ ਹੈ ਸਪੋਕਨ, ਮੈਂ ਉਦੋਂ ਵੀ ਕਿਹਾ ਸੀ ਲਾਊਡਲੀ ਐਂਡ ਕਲੀਅਰਲੀ ਵੀ ਖਾਲਿਸਤਾਨ ਜ਼ਿੰਦਾਬਾਦ ਦਾ ਉੱਥੋਂ ਨਾਅਰੇ ਲੱਗੇ। ਸੋ ਇਟਲੀ ਤੋਂ ਬਾਅਦ ਹੁਣ ਟੋਰਾਂਟੋ ਦੀ ਵਾਰੀ ਆ। ਸੋ ਜਦੋਂ ਬਹੁਤੀ ਵਾਰੀ ਕਿਹਾ ਜਾਂਦਾ ਵੀ ਕੀ UN ਸਾਥ ਦਊਗੀ, ਕੀ ਅਮਰੀਕਾ ਸਾਥ ਦਊਗਾ, ਅਤੇ ਮੈਂ ਉਦੋਂ ਹੀ ਕਹਿੰਦਾ ਹੁਣ ਵੀ ਸਾਥ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਆਪਣੀਆਂ ਲੱਤਾਂ ਭਾਰ ਚੱਲਦੀਆਂ।
ਬਿਲਕੁਲ,
ਜੇ ਤੁਸੀਂ ਆਪ ਵੋਟਿੰਗ ਸੈਂਟਰ 'ਚ ਵੋਟ ਪਾਉਣ ਤੱਕ ਤੁਹਾਡੀਆਂ ਲੱਤਾਂ ਹਿੱਲੀ ਜਾਣ ਅਤੇ ਤੁਹਾਡਾ ਸਟੇਅਰਿੰਗ ਮੁੜੀ ਚੱਲੇ ਵੀ ਮੈਂ ਵੋਟਿੰਗ ਸੈਂਟਰ ਤੱਕ ਖਾਲਿਸਤਾਨ ਦੀਆਂ ਵੋਟਾਂ ਪਾਉਣ ਜਾਵਾਂ ਕਿ ਨਾ ਜਾਵਾਂ,
ਬਿਲਕੁਲ,
ਅਤੇ ਤੁਸੀਂ ਐਕਸਪੈਕਟ ਕਰਦੇ ਹੋ ਯੂਨਾਈਟਿਡ ਨੇਸ਼ਨ ਤੁਹਾਡੇ ਮਗਰ ਖੜ੍ਹੇ, ਅਮਰੀਕਾ ਦਾ ਪੈਂਟਾਗਨ ਤੁਹਾਡਾ ਮਗਰ ਖੜ੍ਹੇ, ਨੋ। ਬਟ ਜਿਸ ਤਰੀਕੇ ਨਾਲ ਕੌਮ ਨੇ ਪਿਛਲੇ ਲੰਡਨ ਦੇ 18 ਸੈਂਟਰ, ਯੂਕੇ ਦੇ 18 ਸੈਂਟਰ, ਇਟਲੀ ਦੇ 7 ਸੈਂਟਰਾਂ ਦੇ ਵਿੱਚ, ਜਨੇਵਾ 'ਚ ਖਾਲਿਸਤਾਨ ਦੀਆਂ ਵੋਟਾਂ ਪਾਈਆਂ ਨੇ, ਧੜੱਲੇ ਨਾਲ ਪਾਈਆਂ ਅਤੇ ਖੁੱਲ੍ਹ ਕੇ ਬੋਲੇ ਨੇ, ਅਤੇ ਉਹ ਕੋਈ ਸਮਾਂ ਦੂਰ ਨਹੀਂ ਜਿਸ ਦਿਨ ਦੁਨੀਆਂ ਦੀਆਂ ਵੈਸਟਰਨ ਪਾਵਰਸ ਡਿਪਲੋਮੈਟਿਕਲੀ ਤੁਹਾਡੇ ਚੈਨਲਸ ਦੇ ਨਾਲ ਤੁਹਾਡੇ ਨਾਲ ਰਾਬਤਾ ਕਾਇਮ ਕਰਨਗੀਆਂ ਅਤੇ ਤੁਹਾਡਾ ਸਾਥ ਦੇਣਗੀਆਂ ਅਤੇ ਇਹਨੂੰ ਰੈਕਗਨਾਈਜ਼ ਕਰਨਗੀਆਂ।
ਬਿਲਕੁਲ ਵੀਰ, ਜਿੱਦਾਂ ਤੁਸੀਂ ਗੱਲ ਕੀਤੀ ਨਾ ਕਿ ਜਿਹੜੀ ਵੋਟਿੰਗ ਆ, ਜਦੋਂ ਤੁਸੀਂ ਇਹ ਕੁਐਸਚਨ ਕਰਦੇ ਹਾਂ ਵੀ ਜਦੋਂ ਤੁਸੀਂ ਇੱਥੇ 19 MP ਆਪਾਂ ਬਣਾ ਲੈਂਦੇ ਹਾਂ, ਉਹਨੂੰ ਤਾਂ ਤੁਸੀਂ ਪੁੱਛਦੇ ਨਹੀਂ ਵੀ ਇਹ ਮੂਹਰੇ ਜਾ ਕੇ ਕੀ ਕਰਨਗੇ, ਔਰ ਤੁਸੀਂ ਦੇਖਿਆ ਵੀ ਆ। ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਇਹ ਕਹੋ ਕਿ ਮੈਂ ਵੋਟ ਕਰੂੰਗਾ, ਤੁਸੀਂ ਆਪਣੀ ਵੋਟ ਦੇ ਲਈ ਕਿ ਸਿੱਖ ਸੋਵਰੈਨਿਟੀ ਦੇ ਲਈ, ਸਿੱਖਾਂ ਦੀ ਪੋਲੀਟੀਕਲ ਪਾਵਰ ਦੀ ਅਚੀਵਮੈਂਟ ਦੇ ਲਈ ਮੈਂ ਵੋਟ ਕਰੂੰਗਾ ਤੁਹਾਡੇ ਲਈ। ਇੱਕ ਤੁਸੀਂ ਦੇਖੋ ਇਹ ਕਿੰਨਾ ਬੜਾ ਰਾਈਟ ਤੁਹਾਨੂੰ ਮਿਲ ਰਿਹਾ ਕਿ ਤੁਸੀਂ ਆਪਣੀ ਜਿਹੜਾ ਸਵਾਲ ਆ ਸਾਡਾ ਰੈਫਰੈਂਡਮ ਦੇ ਵਿੱਚ, ਤੁਹਾਡੀ ਕਿੰਨੀ ਵੱਡੀ ਅਥਾਰਟੀ ਮਿਲਦੀ, ਉਹਦੇ ਨਾਲ ਕਿੰਨੀ ਬੜੀ ਲੈਜੀਟੀਮੇਸੀ ਮਿਲਦੀ। ਵਿਦਾਊਟ ਲੈਂਡ ਦੇ ਅਸੀਂ ਇੱਕ ਸਟੇਟ ਵਾਂਗੂ ਐਕਟ ਕਰ ਸਕਦੇ ਹਾਂ ਇਹਨਾਂ ਮੁਲਕਾਂ ਨੂੰ, ਜਿਹੜੀਆਂ ਇੱਥੇ ਉਹਨਾਂ ਦੇ ਨੈੱਟਵਰਕ ਬਣਦੇ, ਇੱਥੇ ਉਹਨਾਂ ਦੇ IAS ਆਫਿਸਰਸ ਟ੍ਰੇਨ ਹੁਣ ਆਉਂਦੇ ਆ, ਇੱਥੋਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਕੈਨੇਡਾ ਦੇ ਨੂੰ ਕਹਿੰਦੇ ਨੇ ਵੀ ਇਹਨਾਂ ਨੂੰ ਐਕਸਟ੍ਰਾਡਾਈਸ਼ਨ ਜਿਹੜੀ ਸਾਡੀ ਇਹਨਾਂ ਸੰਧੀ ਹੋਵੇ, ਉਹਨਾਂ ਚੀਜ਼ਾਂ ਦੇ ਉੱਪਰ ਤੁਹਾਡੀ ਲਾਈਫ ਜਿਹੜੀ ਆ, ਜੇ ਤੁਸੀਂ ਉਹਦੇ 'ਤੇ ਕੋਈ ਦੇਖਣਾ ਚਾਹੁੰਦੇ ਆ ਆਪਣੇ ਰਾਈਟਸ ਦੀ ਪ੍ਰੋਟੈਕਸ਼ਨ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਨਹੀਂ ਸਿਰਫ ਵੋਟ ਕਰਨਾ, ਨਾਲ ਦੇ ਸਿੱਖਾਂ ਨੂੰ ਵੀ ਦੱਸੋ ਵੀਰ ਮੈਂ ਚਾਹੁੰਦਾ ਕਿ ਨੌਰਥ ਅਮੈਰੀਕਾ ਸਾਰੇ, ਜਿਹੜਾ ਇੰਡੀਆ ਤੋਂ ਬਾਹਰ, ਸੌਰੀ ਪੰਜਾਬ ਤੋਂ ਬਾਹਰ ਜਿੰਨਾ ਸਿੱਖ ਆ ਉਹਦਾ ਐਗਜ਼ਾਮਪਲ ਸੈੱਟ ਹੋਵੇ ਟੋਰਾਂਟੋ ਦੇ ਚੋਣਾਂ ਦੇ ਵਿੱਚ। ਅਸੀਂ ਦੋਨੋਂ ਇਹ ਤੁਹਾਡੇ ਨਾਲ ਚਾਹੁੰਦੇ ਹਾਂ, ਇਹੀ ਸਾਡਾ ਮਨਸਦ ਆ। ਜਿਹੜਾ ਆਹ ਪ੍ਰੋਗਰਾਮ ਅਸੀਂ 770 'ਤੇ ਸਨਿਚਰਵਾਰ ਨੂੰ ਸ਼ਾਮ ਨੂੰ 5-6 ਕਰਦੇ ਹਾਂ, ਐਤਵਾਰ ਨੂੰ ਕੱਲ੍ਹ ਨੂੰ ਅਸੀਂ 1-2 ਕਰਨਾ। ਵੀਰ ਨਿਊਯਾਰਕ ਤੋਂ ਸਾਡੇ ਕੋਲ ਸਾਰਾ ਘੁੰਮਦੇ ਘੁੰਮਾਉਂਦੇ ਆਏ ਆ। ਸੋ ਵੀਰੋ ਇਹ ਗੱਲ ਨੂੰ ਸਮਝੋ, ਲੈਣਾ ਲੈਣਾ ਇਹਦੇ 'ਚੋਂ ਕਿਸੇ ਨੇ ਕੁਛ ਨਹੀਂ ਗਾ, ਵੋਟਾਂ ਤੁਹਾਡੀਆਂ ਆ, ਪਾ ਦਿਓ ਉਦਣ ਆ ਕੇ ਉੱਥੇ। ਜਿੱਦਾਂ ਮੈਂ ਕਹਿੰਦਾ ਹੁੰਦਾ ਤੁਹਾਨੂੰ ਵੀ ਖੜਕਾ ਕੇ ਵੋਟ ਪਾਓ, ਜਿਹੜੇ ਤੁਹਾਨੂੰ ਕਹਿੰਦੇ ਨਾ ਵੀ ਐਂ ਨਹੀਂ ਬਣਨਾ ਐਂ ਨਹੀਂ ਬਣਨਾ, ਉਹਨਾਂ ਨੂੰ ਵੀ ਕਹੋ ਵੀਰ ਆ ਜਾਓ ਤੁਸੀਂ ਵੀ, ਵੋਟ ਤਾਂ ਪਾ ਦਿਓ, ਵੋਟ ਨਾਲ ਤੁਹਾਡਾ ਕੁਛ ਘਸਣਾ ਨਹੀਂ, 2-2 ਅੱਧਾ ਹੱਥ ਨਹੀਂ ਰਹਿ ਜਾਣਾ, ਬਾਕੀ ਦੇਖ ਲਵਾਂਗੇ ਕਿੱਦਾਂ ਬਣਨਾ। ਹੁਣ ਵੀਰ
ਜੀ ਬਿਲਕੁਲ ਜੀ, ਦੇਖੋ ਦੁਨੀਆਂ ਦੇ ਵਿੱਚ ਕੌਮ ਨੂੰ ਜਦੋਂ ਅਸੀਂ ਦੀਪ ਸਿੱਧੂ ਦੀ ਗੱਲ ਕਰਦੇ ਹਾਂ, ਕੌਮ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣਾ, ਉਹਨੂੰ ਪੋਲੀਟੀਕਲੀ ਸਮਾਰਟ ਕਰਨਾ, ਜਿਹੜੀਆਂ ਕੌਮਾਂ ਪੋਲੀਟੀਕਲ ਸਮਾਰਟ ਹੁੰਦੀਆਂ ਨੇ ਉਹਨਾਂ ਕੌਮਾਂ ਦਾ ਇਰਾਜ ਹੁੰਦਾ। ਅੱਜ ਵੈਪਨਸ ਦੀ ਗੱਲ ਚੱਲਦੀ ਆ ਅਤੇ ਅਮਰੀਕਾ ਨੇ ਸਭ ਤੋਂ ਵੱਡਾ ਵੈਪਨ, ਅਮਰੀਕਾ ਦਾ ਕੋਈ F-35 ਨਹੀਂ ਹੈ, ਉਹ ਤਾਂ ਕਦੇ ਚੱਲਿਆ ਅਤੇ ਉੜਿਆ, ਇਹਨੇ ਬੰਬ ਨਹੀਂ ਹਜੇ ਤੱਕ ਮਾਰਿਆ ਕਦੇ, ਨਾ ਅਮਰੀਕਾ ਦੇ F-22 ਨੇ ਹਜੇ ਤੱਕ ਕੋਈ ਮੇਰੇ ਖਿਆਲ 'ਚ ਓਪਰੇਸ਼ਨ ਰਨ ਕੀਤਾ ਜਿੱਥੇ ਬੰਬ ਮਾਰਿਆ ਹੋਵੇ। ਪਰ ਉਹਦੀ ਜਿਹੜਾ ਸਭ ਤੋਂ ਵੱਡਾ ਅਮਰੀਕਾ ਦਾ ਵੈਪਨ ਆ ਸੈਂਕਸ਼ਨਸ, ਸੈਂਕਸ਼ਨਸ ਦੇ ਨਾਲ ਉਹ ਰੋਜ਼ ਬੰਬ ਮਾਰਦਾ ਅਤੇ ਸੈਂਕਸ਼ਨ ਦਾ ਐਡਾ ਡਰ ਆ ਅਮਰੀਕਾ ਦੇ F-35 ਨਾਲ, ਉਹ ਟਾਈਮਸ ਜਿਹੜਾ ਆ ਉਹ ਜ਼ਿਆਦਾ ਇਫੈਕਟਿਵ ਆ ਅਤੇ ਜ਼ਿਆਦਾ ਉਹਦਾ ਡਰ ਮੰਨਿਆ ਜਾਂਦਾ ਸੈਂਕਸ਼ਨਸ।
ਬਿਲਕੁਲ ਜੀ ਵੀਰ, ਤੁਸੀਂ ਗੱਲ ਕਰਦੇ ਸੀਗੇ ਅਤੇ ਜਿਸ ਤਰ੍ਹਾਂ ਤੁਸੀਂ ਇਹ ਸਾਰਾ ਪ੍ਰਚਾਰ ਵੀ ਅੱਜ ਆਪਾਂ ਕਰ ਰਹੇ ਹਾਂ, ਗੁਰੂ ਘਰਾਂ ਦੀ ਸਟੇਜਾਂ ਤੋਂ ਵੀ ਕਰਦੇ ਹਾਂ, ਸਾਇੰਸ ਵੀ ਯੂਜ਼ ਕਰਦੇ ਹਾਂ, ਫਲਾਇਰਸ ਵੀ ਯੂਜ਼ ਕਰ ਰਹੇ ਹਾਂ, ਮੈਂ ਇਹ ਦੱਸਣਾ ਚਾਹੁੰਦਾ ਕਿ ਆਪਣਾ ਮੀਡੀਆ ਹੋਣਾ ਸਾਡੇ ਟੋਰਾਂਟੋ 'ਚ, ਮੈਨੂੰ ਚਲੋ ਅਸੀਂ ਥੋੜ੍ਹਾ ਬਹੁਤ ਵੀਰ ਕਰਦੇ ਹਾਂ ਬਹੁਤ ਘੱਟ, ਪਰ ਜ਼ਿਆਦਾ ਜਿਹੜਾ ਜ਼ੋਰ ਆ ਉਹ ਵੀ ਇੱਕ ਚੀਕਾ ਮੀਡੀਆ ਜਿਹੜਾ ਇਸ ਤਰੀਕੇ ਦਾ ਮੀਡੀਆ ਆ ਚੀਕਾ ਮਾਰੀ ਜਾਂਦਾ ਉਹਨਾਂ ਦਾ ਆ। ਸੋ ਜੋ ਵੀਰ ਤੁਸੀਂ ਚਾਹੁੰਦੇ ਹੈ ਇੱਕ ਪੋਲੀਟਿਕਸ ਪੰਜਾਬ ਚੈਨਲ ਚੱਲਦਾ 774 ਤੇ ਜੇ ਮੈਂ ਗਲਤ ਹਾਂ ਜੈਕ ਭਾਅ ਜੀ ਦੱਸ ਦਿਓ
ਯੂਕੇ
ਦੇ ਵਿੱਚ ਓਬਵੀਅਸਲੀ ਬਾਹਰ ਵੀ ਨਿਕਲੇਗਾ ਤਾਂ ਹੀ ਨਿਕਲੇਗਾ ਜੇ ਤੁਸੀਂ ਟੋਰਾਂਟੋ ਦੇ ਵਿੱਚ ਜਿਸ ਤਰ੍ਹਾਂ ਨਾਲ ਵੋਟਾਂ 'ਚ ਤੁਸੀਂ ਹੁਣ ਦੇਖ ਲੈਣਾ ਲੰਡਨ ਇਟਲੀ ਤਾਂ ਸਵਿਟਜ਼ਰਲੈਂਡ 'ਚ ਤੁਸੀਂ ਦੇਖ ਲਿਆ ਵੋਟ ਦੇ ਨਾਲ ਇੱਦਾਂ ਦੇ ਮੀਡੀਆ ਦੀ ਸਪੋਰਟ ਕਰੋ ਜਿਹੜਾ ਇਹ ਜਿਹੜਾ ਚੀਕਾਂ ਇੱਥੇ ਪੈ ਰਹੀਆਂ ਕਿ ਐਂ ਨਹੀਂ ਹੋ ਗਿਆ ਇਹਦੀ ਕੀ ਲੋੜ ਸੀ ਇੱਥੇ ਤਾਂ ਹੈ ਨਹੀਂ ਬੰਦੇ ਤਾਂ ਚਾਹੁੰਦੇ ਨਹੀਂ ਇਹ ਵੀ ਅਸੀਂ ਵੀ ਇੱਕ ਆਪਣੀ ਸਾਈਡ ਜਿਹੜੀ ਆ ਤੁਹਾਨੂੰ ਪਹੁੰਚਾ ਸਕੀਏ ਜੀ।
ਜੀ ਬਿਲਕੁਲ ਜੀ, ਜੇ ਤਾਂ ਦੁਨੀਆ ਦੇ ਵਿੱਚ ਬਲੋਕਸ ਜਿਹੜੇ ਚੇਂਜ ਹੋ ਰਹੇ ਨੇ ਜੇ ਤੁਸੀਂ ਬਲੋਕਸ ਦੀ ਸਪੋਰਟ ਲੈਣੀ ਆ ਜੇ ਬਲੋਕਸ ਦਾ ਹਿੱਸਾ ਬਣਨਾ ਤਾਂ ਆਖਿਰਕਾਰ ਲਜਟਮਾਈਜ਼ ਤਰੀਕੇ ਦੇ ਨਾਲ ਹੀ ਬਣਿਆ ਪੈਣਾ। ਮੈਂ ਪਹਿਲਾਂ ਵੀ ਬਥੇਰੀ ਵਾਰੀ ਕਿਹਾ ਵੀ 1947 ਨਾ ਤਾਂ ਗਾਂਧੀ ਟੈਂਕ 'ਤੇ ਬੈਠਾ ਸੀ ਅਤੇ ਨਾ ਜਨਾਹ ਨੇ ਕੋਈ ਗੋਲੀ ਚਲਾਈ ਸੀ ਅਤੇ ਨਾ ਜਨਾਹ ਕੋਲ ਕੋਈ LMG ਸੀਗੀ ਅਤੇ ਨਾ ਕੋਈ ਗਾਂਧੀ ਕੋਲ ਲਾਕਟ ਲੰਚਰ ਚੱਕੀ ਫਿਰਦਾ ਸੀ। ਆਲ ਦੇ ਹੈਵ ਦਾ ਬ੍ਰੇਨ ਐਂਡ ਦੇ ਯੂਜ਼ ਦੇਅਰ ਬ੍ਰੇਨ ਵੈਰੀ ਵੈਲ। ਅਤੇ ਤੁਸੀਂ ਵੀ ਕੱਲ੍ਹ ਗੱਲ ਕਹੀ ਸੀਗੀ ਵੀ ਉਹ ਇੰਨੀ ਕੁ ਕਲੈਰ ਜਨਾਹ ਦੀ ਇੰਨੀ ਕੁ ਕਲੈਰਟੀ ਸੀਗੀ ਪਾਕਿਸਤਾਨ ਨੂੰ ਲੈ ਕੇ ਅਤੇ ਉਹਨੇ ਹਮੇਸ਼ਾ ਹੀ ਲਿਖਿਆ ਕਹਿੰਦਾ ਵੈਨ ਐਵਰ ਗਾਂਧੀ ਕਮਸ ਟੂ ਮੀਟ ਮੀ ਹੀ ਕਮਸ ਟੂ ਚੀਟ ਮੀ।
ਬਿਲਕੁਲ
ਵੀ ਜਦੋਂ ਵੀ ਮੈਨੂੰ ਮਿਲਣ ਆਇਆ ਮੈਨੂੰ ਧੋਖਾ ਦੇਣ ਹੀ ਆਇਆ। ਸੋ ਕਹਿਣ ਤੋਂ ਭਾਵ ਵੀ ਇੱਕ ਇਹਦਾ 'ਚ ਹੋਣਾ ਸੀ ਕੋਈ ਗਾਂਧੀ ਦੇ ਖਿਲਾਫ਼ ਨਹੀਂ ਜਾਂ ਜਨਾਹ ਦੇ ਹੱਕ 'ਚ ਨਹੀਂ, ਗੱਲ ਹੈਗੀ ਆ ਵੀ ਤੁਹਾਡੇ ਜਿਹੜੀ ਇੱਕ ਨੇਸ਼ਨ ਆ ਕੀ ਉਸ ਨੇਸ਼ਨ ਦੇ ਲੋਕਾਂ ਨੂੰ ਆਪਣੇ ਕੌਜ਼ ਦੇ ਪ੍ਰਤੀ ਕਲੈਰਿਟੀ ਹੈ ਕਿ ਨਹੀਂ ਹੈ।
ਬਿਲਕੁਲ,
ਜਾਂ ਤੁਸੀਂ ਅੱਜ ਵੀ ਡਾਊਟਫੁੱਲ ਆ ਜਾਂ ਤੁਸੀਂ ਅੱਜ ਵੀ ਪੋਲੀਟੀਕਲੀ ਨਾਈਵ ਆ ਪੋਲੀਟੀਕਲੀ ਇਨਕਰੈਕਟ ਆ, ਤੁਸੀਂ 75 ਸਾਲਾਂ ਤੋਂ ਸਰਕਾਰਾਂ ਚੁਣਦੇ ਆ ਰਹੇ ਹਾਂ ਜੀ ਐਤਕੀ ਇਹਨੂੰ ਵੋਟਾਂ ਝਾੜੂ ਵਾਲੇ ਨੂੰ ਪਾ ਲਓ, ਹੁਣ ਅਸੀਂ ਅਗਲੀ ਵਾਰੀ ਕੈਪਟਨ ਨੂੰ ਪਾ ਲੈਣੀ ਆ, ਬਾਦਲ ਨੂੰ ਪਾ ਲਈਏ, ਪਹਿਲਾਂ ਦਰਬਾਰੇ ਨੂੰ ਪਾਈ ਗਏ। 75 ਸਾਲਾਂ ਦਾ ਇੱਕ ਸਾਈਕਲ ਤੁਹਾਡੇ ਮੂਹਰੇ ਲੰਘ ਚੁੱਕਾ ਆ, ਤੁਸੀਂ ਉਹਦੇ 'ਚ ਜੋ ਖੱਜਲ ਖੁਆਰੀਆਂ ਪੰਜਾਬ ਨੇ ਦੇਖੀਆਂ ਨੇ ਤੁਹਾਡੇ ਸਾਹਮਣੇ ਆ। ਤੁਹਾਡੇ ਸਟੇਟ ਦੇ 3 ਟੋਟੇ ਕਰ ਦਿੱਤੇ ਗਏ, ਪਾਣੀ ਖੋਲਿਆ ਗਿਆ, ਚੰਡੀਗੜ੍ਹ 28 ਪਿੰਡ ਵਸਾ ਕੇ ਬਣਾਈ ਸੀ ਉਹ ਖੋਲੀ ਗਈ, ਯੂਨੀਵਰਸਿਟੀਆਂ ਜਾ ਰਹੀਆਂ ਨੇ, ਫਸਲਾਂ ਤੇ ਨਸਲਾਂ ਜਿਹੜੀਆਂ ਜਾਂਦੀਆਂ ਲੱਗੀਆਂ ਨੇ,
ਝੰਡੇ ਤੱਕ ਪੈ ਗਏ ਸਰ
ਜੀ, ਤੁਹਾਨੂੰ ਨਿਆਣੇ ਤੁਹਾਡੇ ਪੇਪਰ ਦੇਣ ਲੱਗੇ ਜਿਹੜੇ ਨੇ ਕੜੇ ਲਹਾਏ ਜਾਂਦੇ ਨੇ, ਕਿਰਪਾਨਾਂ ਲਹਾਈਆਂ ਜਾਂਦੀਆਂ, ਪੱਗਾਂ ਲਹਾਈਆਂ ਜਾਂਦੀਆਂ ਨੇ। ਐਂਡ ਮਤਲਬ ਇਹਦਾ ਹੁਣ ਕਾਰਨ ਦੱਸੋ ਕੀ ਆ? ਗੱਲ ਕਾਰਨ ਇਹ ਆ ਵੀ ਤੁਹਾਨੂੰ ਹੌਲੀ ਹੌਲੀ ਯੂਜ਼ ਟੂ ਕੀਤਾ ਜਾ ਰਿਹਾ।
ਬਿਲਕੁਲ,
ਵੀ ਇਟਸ ਓਕੇ ਟੂ ਰਿਮੂਵ ਯੋਰ ਟਰਬਨ, ਇਟਸ ਓਕੇ ਟੂ ਰਿਮੂਵ ਯੋਰ ਕਾਰ, ਇਟਸ ਓਕੇ ਟੂ ਰਿਮੂਵ ਯੋਰ ਵੈਪ ਕਿਰਪਾਨ ਵੀ, ਤਾਂ ਕਿ ਤੁਸੀਂ ਕੰਪਰੋਮਾਈਜ਼ ਸਿਚੁਏਸ਼ਨ 'ਤੇ ਆ ਜਾਓ। ਅਤੇ ਜਦੋਂ ਕੰਪਰੋਮਾਈਜ਼ ਸਿਚੁਏਸ਼ਨ 'ਤੇ ਆ ਜਾਈਏ ਤਾਂ ਉਦੋਂ ਕਹਿੰਦੇ ਆ ਵੀ ਸ਼ੇਰ ਵੀ ਕੁੱਤਾ ਬਣ ਜਾਂਦਾ।
ਬਿਲਕੁਲ ਭਾਅ ਜੀ, ਮੈਂ ਤੁਹਾਨੂੰ ਦੱਸਦਾ, ਰਾਜ ਦੀ ਇੱਕ ਬਰਕਤ ਤੁਸੀਂ ਵੀ ਜਾਣਦੇ ਹੀ, ਆਪਾਂ ਇਸ ਗੱਲਾਂ ਡਿਸਕਸ ਕਰਦੇ ਰਹੀਦਾ, ਕੁਦਰਤੀ ਯਾਦ ਆ ਗਈ ਕਿ ਜਦੋਂ ਜਿੱਥੇ ਕਰਤਾਰਪੁਰ ਸਾਹਿਬ ਆ, ਜਦੋਂ ਮਹਾਰਾਜਾ ਰਣਜੀਤ ਸਿੰਘ ਉੱਥੇ ਗਏ ਅਤੇ ਉੱਥੇ ਕਿਸੇ ਨੇ ਜਦੋਂ ਉਹਨਾਂ ਨੇ ਪੁੱਛਿਆ ਵੀ ਸਾਡੇ ਧਰਮ ਨੂੰ ਸ਼ੁਰੂ ਕਰਨ ਵਾਲੇ ਜਦੋਂ ਪੋਲੀਟੀਕਲ ਪਾਵਰ ਸੀਗੀ, ਉਹਨਾਂ ਨੇ ਕਿਹਾ ਵੀ ਆਹ ਜਗ੍ਹਾ ਆ ਅਤੇ ਉੱਥੇ ਕੋਈ ਦੀਵਾ ਜਿਹਾ ਜਗਿਆ ਸੀਗਾ, ਉਹ ਕਹਿੰਦਾ ਇਹ ਕੀ ਚੀਜ਼ ਆ? ਉਹ ਕਹਿੰਦਾ ਜੀ ਇੰਨਾ, ਉਹ ਕਹਿੰਦਾ ਇੱਦਾਂ ਕਰ ਮੇਰਾ ਘੋੜਾ ਫੜ ਅਤੇ ਆ ਜਿਹੜੀ ਅੱਜ ਜ਼ਮੀਨ ਵਕਫ ਬੋਰਡ ਨੂੰ ਪਤਾ ਆ ਸਾਰੀ ਕਿੰਨੀ ਆ ਰੈਕਟ ਦੇ ਉੱਪਰ, ਉਹ ਘੋੜਾ ਉਹਦਾ ਜਿੱਥੇ ਤੱਕ ਘੁਮਾਇਆ ਗਿਆ ਉਹਨੇ, ਉਹ ਜਿਹੜੀ ਸਾਰੀ ਜ਼ਮੀਨ ਆ ਤੁਹਾਡੇ ਗੁਰੂਆਂ ਦੇ ਨਾਂ, ਤੁਹਾਡੇ ਗੁਰੂ ਅਸਥਾਨਾਂ ਦੇ ਨਾਂ ਜਿਹੜੀ ਆ ਉਹਨਾਂ ਨੇ ਲਾਤੀ। ਇੱਕ ਟਿਪੀਕਲ ਜਿਹਾ ਕੁਸ਼ਚਨ ਦਾ ਆਂਸਰ ਆਉਂਦਾ ਵੀ ਚੌਥੀ ਪੜ੍ਹਿਓ ਦੁਨੀਆ ਪੜ੍ਹਾਈ ਦੇ ਸੰਤ ਜਰਨੈਲ ਸਿੰਘ ਜੀ ਨੂੰ ਇੱਕ ਕੁਸ਼ਚਨ ਪੁੱਛਿਆ ਗਿਆ ਕਿ ਤੁਸੀਂ ਵੱਖ ਕਿਉਂ ਹੋਣਾ ਚਾਹੁੰਦੇ ਆ, ਤੁਸੀਂ ਨਾਲ ਨਹੀਂ ਰਹਿ ਸਕਦੇ? ਉਹਨਾਂ ਦਾ ਜਵਾਬ ਜਿਹੜਾ ਮੈਂ ਹੈਰਾਨ ਰਹਿ ਗਿਆ ਸੁਣ ਕੇ, ਇੱਥੇ ਆ ਕੇ ਡੈਮਾਗੋਗਰੀ ਦੇਖੀ ਆ, ਕਦੀ ਲਖੀਮਪੁਰ 'ਚ ਸਿੱਖ ਮਾਰ ਕੇ ਯਾਰ BJP ਵਾਲੇ ਜਿਹੜੇ ਗੱਡੀ ਥੱਲੇ ਦੇ 'ਤੇ ਆ ਕੇ ਕਹਿੰਦੇ ਆ ਵੀ ਇਹ ਤਾਂ ਹਾਰ ਗਏ ਚੋਣਾਂ ਦੇ ਵਿੱਚ, ਸੋ ਇਹਨਾਂ ਨੂੰ ਅਸੀਂ ਹੁਣ ਕੋਈ ਇਨਸਾਫ ਨਹੀਂ ਦੇਣਾ। ਉਹਨਾਂ ਦਾ ਰਿਪਲਾਈ ਸੀ, ਮੈਂ ਨਹੀਂ ਚਾਹੁੰਦਾ ਕੱਲ੍ਹ ਨੂੰ ਸਿੱਖਾਂ ਦੇ ਕੋਈ ਦੋ ਚਪੜਾਂ ਮਾਰੇ ਹਰਿਆਣੇ ਵਿੱਚ ਜਾਂ ਕਿਤੇ, ਅਤੇ ਉਹਨੂੰ 3/4 ਮੈਜੋਰਟੀ ਮਿਲ ਜਾਏ ਜਿੱਦਾਂ ਇੰਦਰਾ ਗਾਂਧੀ ਨੂੰ ਮਿਲੀ, ਰਾਜੀਵ ਨੂੰ ਮਿਲੀ। ਮਤਲਬ ਕਿ ਇਹ ਚੀਜ਼ ਨੂੰ, ਡੈਮਾਗੋਗਰੀ ਨੂੰ ਉਹਨਾਂ ਨੇ ਐਕਸਪ੍ਰੈਸ ਕੀਤਾ ਕਿ ਮੈਂ ਇਹ ਨਹੀਂ ਚਾਹੁੰਦਾ ਵੀ ਕੱਲ੍ਹ ਨੂੰ ਸਿੱਖਾਂ ਦੀ ਘੱਟ ਗਿਣਤੀ ਨੂੰ ਕੋਈ ਆਵੇ, ਸਿੱਖਾਂ ਦੀ ਕਹਿ ਦੇਵੇ ਇਹਨਾਂ ਦੀਆਂ ਪੱਗਾਂ ਲਾ ਲਓ, ਜਿਹੜਾ UP 'ਚ ਸਟੰਟ ਮਾਰਿਆ ਬੇਸਿਕਲੀ ਉਹ ਮਜੋਰਟੀ ਜਾਂ ਪੋਲੀਟੀਕਲ ਸਾਰੀਆਂ ਇਲੈਕਟਰੋਲ ਹੇਰਾਫੇਰੀ ਉੱਥੇ ਹੋ ਰਹੀ ਉਹ ਡੈਮਾਗੋਗਰੀ ਜਿਹਨੂੰ ਕਹਿੰਦੇ ਆ। ਸੋ ਮੈਂ ਹੈਰਾਨ ਰਹਿ ਗਿਆ ਵੀ ਸੰਤ ਜਰਨੈਲ ਸਿੰਘ ਦੇ ਇਸ ਆਂਸਰ ਦੇ ਉੱਪਰ, ਅਤੇ ਜਿਹੜੇ ਕਹਿੰਦੇ ਆ ਸੰਤ ਕਲੀਅਰ ਨਹੀਂ ਸੀ, ਮੈਂ ਕਹਿੰਦਾ ਸੰਤ ਵਾਂਗੂ ਉਸ ਵੇਲੇ 84 'ਚ ਸੰਤ ਜੀ ਵਾਂਗੂ ਕੋਈ ਕਲੀਅਰ ਹੀ ਨਹੀਂ ਸੀਗਾ ਇਸ ਗੱਲ ਦੇ ਉੱਪਰ।
ਮੈਨੂੰ ਲੱਗਦਾ ਵੀ ਅੱਜ ਵੀ ਕਲੈਰਟੀ ਨਹੀਂ ਸੀਗੀ ਮੇਰੇ ਖਿਆਲ 'ਚ ਸੰਤ ਤੋਂ ਬਾਅਦ ਜੇ ਪੋਲੀਟੀਕਲੀ ਪੰਜਾਬ ਦੀ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਜੇ ਕੋਈ ਕਲੈਰਟੀ ਨਾਲ ਕੋਈ ਦੋ ਮੂੰਹੋਂ ਜ਼ਬਾਨ 'ਚੋਂ ਕੱਢ ਸਕਦਾ ਸੀ ਦੀਪ ਸਿੱਧੂ ਸੀ।
ਬਿਲਕੁਲ ਜੀ,
ਜਿਹਨੂੰ ਪਤਾ ਸੀਗਾ ਵੀ ਭਾਈ ਜਦੋਂ ਉਹਨੇ ਰੈਫਰੈਂਡਮ ਦੀ ਗੱਲ ਵੀ ਕੀਤੀ ਵੀ ਜਦੋਂ 3 ਕਾਲੇ ਕਾਨੂੰਨ ਵਾਪਸ ਹੋਏ ਅਤੇ ਉਹ ਕਹਿੰਦਾ ਵੀ ਕਿਸ ਤਰੀਕੇ ਨਾਲ ਜਦੋਂ ਉੱਥੇ ਲੋਕਾਂ ਘਰੋਂ ਨਿਕਲੇ ਲੰਡਨ 'ਚ, ਉਹਨਾਂ ਨੇ ਆਪਣੀਆਂ ਵੋਟਾਂ ਪਾਈਆਂ, ਪਹਿਲੇ ਸੈਂਟਰ 'ਚ 40,000 ਦਾ ਇਕੱਠ ਸੀ ਅਤੇ ਉਸ ਨੂੰ ਸਰਕਾਰ ਨੇ ਮੂਵ ਕੀਤਾ ਵੀ ਭਾਈ ਇਹ ਬਿੱਲ ਵਾਪਸ ਲੈਣੇ ਪੈਣੇ ਨੇ। ਅਤੇ ਜਿਹੜੀ ਤੁਹਾਡੀ ਰਜਿਸਟੈਂਸ ਆ ਪੋਲੀਟੀਕਲ ਸ਼ਾਂਤਮਈ ਰਜਿਸਟੈਂਸ ਆ, ਉਹਨੇ ਕਿਸ ਤਰੀਕੇ ਨਾਲ ਵੱਡੇ ਵੱਡੇ ਜਿਹੜੇ ਨੇ ਉਹ ਝੁਕਾ ਦਿੱਤੇ ਨੇ।
ਮੈਂ ਕਿਹਾ ਜੀ ਐਗਜੈਕਟ ਵਰਡ, ਸੋਰੀ ਭਾਅ ਜੀ, ਐਗਜੈਕਟ ਵਰਡ, ਸੋਰੀ ਟੂ ਇੰਟਰਪਟ, ਜਿਹੜਾ ਕਿ ਮੋਦੀ ਨੇ ਕਿਹਾ ਕਿ ਨਹੀਂ ਤਾਂ ਦੇਸ਼ ਟੁੱਟ ਜਾਏਗਾ। ਹੁਣ ਮੈਨੂੰ ਦੱਸੋ
ਬਿਲਕੁਲ ਅਜੀਤ ਡੋਵਾਲ, ਜਦੋਂ ਅਸੀਂ ਦੇਖਦੇ ਹਾਂ ਵੀ ਜਦੋਂ ਲੰਡਨ 'ਚ 31 ਅਕਤੂਬਰ ਨੂੰ ਵੋਟਾਂ ਪਈਆਂ ਅਤੇ ਉਸ ਤੋਂ ਬਾਅਦ ਸਰਕਾਰ ਨੇ ਬਿੱਲ ਵਾਪਸ ਲਏ ਅਤੇ ਅਜੀਤ ਡੋਵਾਲ ਇੰਟੈਲੀਜੈਂਸ ਦੀ ਰਿਪੋਰਟ ਕਹਿੰਦੀ ਸੀ ਵੀ ਕੋਈ ਵੀ ਬਿੱਲ ਦੇਸ਼ ਦੀਆਂ ਬਾਰਡਰ ਲਾਈਨਸ ਤੋਂ ਉੱਤੇ ਨਹੀਂ ਹੈ, ਕਿਉਂਕਿ ਉਹ ਇਸ ਕਰਕੇ ਲਾਈਨ ਲਿਖੀ ਗਈ ਸੀ ਉਸ ਰਿਪੋਰਟ ਦੇ ਵਿੱਚ, ਮੋਦੀ ਜਿਹੜਾ ਲਾਣਾ ਆ ਉਹ ਦੇ ਟੂ ਬੈਕ ਅਪ, ਵੀ ਉਹਨਾਂ ਦੇ ਵਿੱਚ ਬੇਇੱਜ਼ਤੀ ਬਹੁਤ ਹੁੰਦੀ ਸੀ। ਪਰ ਉਸ ਰਿਪੋਰਟ ਇੰਟੈਲੀਜੈਂਸ ਰਿਪੋਰਟ ਨੇ ਕਿਹਾ ਵੀ ਇਟਸ ਨੋਟ ਅਬਾਊਟ ਕਿਸੇ ਪੋਲੀਟੀਕਲ ਪਾਰਟੀ ਦੀ ਕਿੰਨੀ ਕੁ ਇੱਜ਼ਤ ਬਣਦੀ ਹੈ, ਕਿੰਨੀ ਕੁ ਬੇਇੱਜ਼ਤੀ ਹੁੰਦੀ ਹੈ, ਇਟਸ ਅਬਾਊਟ ਸੋਵਰਨਟੀ ਆਫ ਦਾ ਨੇਸ਼ਨ ਅਤੇ ਦੁਨੀਆ ਦੀ ਭਾਰਤ ਦੀਆਂ ਹੱਦਾਂ ਸਰਹੱਦਾਂ ਤੋਂ ਵੱਧ ਕੇ ਕੋਈ ਬਿੱਲ ਨਹੀਂ ਹੈ ਐਂਡ ਇਟ ਹੈਜ਼ ਟੂ ਗੋ। ਸੋ ਜਿਹੜੀ ਮੈਂ ਇੱਕ ਹੋਰ ਇਹ ਪਾਰਟ ਜਿਹੜਾ ਛੋਣਾ ਚਾਹੁੰਦਾ, ਜਦੋਂ ਅਸੀਂ ਹੁਣ ਬਿੱਲਾਂ ਦੀ ਗੱਲ ਕਰਨ ਲੱਗੇ ਹਾਂ, ਬੰਦਾ ਸਿੰਘ ਜਿਹੜੀ ਇੱਕ ਜਦੋਂ ਕਲੈਰਟੀ ਦੀ ਗੱਲ ਚੱਲਦੀ ਹੈ ਜਾਂ ਦੁਸ਼ਮਣ ਕਿਸ ਸ਼ਾਤਰਮਈ ਦਿਮਾਗ ਦੇ ਨਾਲ ਕੰਮ ਕਰਦਾ, ਉਹਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਗਜ਼ਾਮਪਲ ਦੇਣੀ ਚਾਹੁੰਦਾ। ਦੇਖੋ, ਬੰਦਾ ਸਿੰਘ ਬਹਾਦਰ ਨੇ ਉਦੋਂ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਵਾਹ ਕਾਰਨ ਦਿੱਤੀਆਂ ਸੀਗੀਆਂ ਵੀ ਜਿਹੜਾ ਵਾਹਣ ਵਾਲਾ ਆ ਉਹਦੀ ਜ਼ਮੀਨ ਹੋ ਗਈ।
ਬਿਲਕੁਲ।
ਪਰ ਜਦੋਂ ਅਸੀਂ ਅੱਜ ਦੇ ਸਿਸਟਮ 'ਚ ਦੇਖਦੇ ਹਾਂ, ਅੱਜ ਭਾਵੇਂ ਤੁਹਾਨੂੰ ਲੱਗਦਾ ਵੀ ਆਹ ਜ਼ਮੀਨਾਂ ਤੁਹਾਨੂੰ ਤੁਹਾਡੇ ਕੋਲ ਨੇ, ਤੁਸੀਂ ਵਾਹੁੰਦੇ ਹੋ, ਪਰ ਉਹ ਨਵੇਂ ਦਿਮਾਗ ਦੀ ਕਾਢ ਦੇ ਥੱਲੇ ਜਿਹਨੂੰ ਤੁਸੀਂ ਵੇਚਦੇ ਹੋ, ਉਹ ਜਦੋਂ ਬੰਦਾ ਸਿੰਘ ਬਹਾਦਰ ਦੇ ਵੇਲੇ ਜਿਹੜਾ ਜ਼ਮੀਨ ਵਾਹੁੰਦਾ ਸੀ ਉਹ ਉਸਨੂੰ ਓਨਾ ਕੁ ਮਿਲਦਾ ਸੀ ਜਿਹਦੇ ਨਾਲ ਉਹਦਾ ਗੁਜ਼ਾਰਾ ਹੋ ਸਕੇ।
ਬਿਲਕੁਲ।
ਬਾਕੀ ਜਾਗੀਰਦਾਰਾਂ ਕੋਲ ਚਲਿਆ ਜਾਂਦਾ ਸੀ ਵੀ ਉਹ ਕੱਲ੍ਹ ਨੂੰ ਇੰਨਾ ਕੁ ਦਿੱਤਾ ਜਾਂਦਾ ਸੀ ਵੀ ਉਹ ਕੱਲ੍ਹ ਨੂੰ ਕੰਮ 'ਤੇ ਆ ਸਕੇ ਅਤੇ ਕੰਮ ਕਰਨ ਜੋਗਾ ਹੋਵੇ, ਇੰਨੀ ਕੁ ਉਹਨੂੰ ਮਿਲਦੀ ਸੀ। ਸੋ ਅੱਜ ਜਦੋਂ ਤੁਹਾਨੂੰ ਲੱਗਦਾ ਜ਼ਮੀਨਾਂ ਦੇ ਤੁਸੀਂ ਮਾਲਕ ਹੋ, ਪਰ ਜਦੋਂ ਫਸਲਾਂ 'ਚ ਮੰਡੀਆਂ 'ਚ ਫਸਲਾਂ ਲੈ ਕੇ ਜਾਂਦੇ ਹੋ ਅਤੇ ਉਦੋਂ ਤੁਹਾਨੂੰ ਓਨਾ ਕੁ ਮਿਲਦਾ ਵੀ ਤੁਸੀਂ ਉਹਨੂੰ ਕੰਟੀਨਿਊ ਕਰ ਸਕੋ।
ਬਿਲਕੁਲ।
ਅਤੇ ਕਈ ਵਾਰੀ ਜਿਹੜੇ ਮੈਂ ਹਮੇਸ਼ਾ ਜਿਹੜਾ ਜ਼ਿਆਦਾ ਜ਼ੋਰ ਮੈਂ ਲਫਜ਼ਾਂ 'ਤੇ ਦਿੰਦਾ ਹੁੰਦਾ, ਪਰ ਇੱਕ ਤੁਸੀਂ ਲਫ਼ਜ਼ ਬੋਲਦੇ ਹੋ ਵੀ ਮੰਡੀਆਂ 'ਚ ਫਸਲ ਸੁੱਟ ਕੇ ਆਏ ਹਾਂ।
ਬਿਲਕੁਲ ਜੀ।
ਸੋ ਵਟ ਡਜ਼ ਇਟ ਮੀਨ, ਤੁਸੀਂ ਗਾਰਬੇਜ ਕੂੜਾ ਸੁੱਟ ਕੇ ਆਏ ਹਾਂ ਕਹਿੰਦੇ ਹਾਂ, ਮੈਂ ਗਾਰਬੇਜ ਸੁੱਟ ਕੇ ਆਇਆ, ਮੈਂ ਕੂੜਾ ਸੁੱਟ ਕੇ ਆਇਆ, ਅਤੇ ਜਿਹੜਾ ਲਫ਼ਜ਼ ਆ ਮੈਂ ਸੁੱਟ ਕੇ ਆਇਆ, ਇਹ ਤੁਸੀਂ ਹਰੇਕ ਬੰਦਾ ਪੰਜਾਬ 'ਚ ਕਹਿੰਦਾ ਮੈਂ ਮੰਡੀਆਂ 'ਚ ਫਸਲ ਸੁੱਟ ਕੇ ਆਇਆ, ਵਟ ਡਜ਼ ਇਟ ਮੀਨ, ਵੀ ਉਹਦੀ ਕੋਈ ਵੈਲਿਊ ਨਹੀਂ ਹੈ।
ਬਿਲਕੁਲ ਨਹੀਂ। ਸੁੱਟਣ ਦਾ ਮਤਲਬ
ਚੀਜ਼ ਉਹੀ ਸੁੱਟਦੀ ਹੈ ਨਾ, ਅਗਲਾ ਕਹਿੰਦਾ ਯਾਰ ਸੁੱਟ ਇਹਨੂੰ ਪਰਾਂ ਸੁੱਟ ਕੀ ਰੱਖੀ ਆ।
ਬਿਲਕੁਲ।
ਉਹਨੂੰ ਸੁੱਟਿਆ ਜਾਂਦਾ ਜਿਹੜੀ ਚੀਜ਼ ਦੀ ਕੋਈ ਵੈਲਿਊ ਨਹੀਂ, ਸਾਡੇ ਮੂੰਹ ਦੇ ਵਿੱਚ ਉਹ ਲਫ਼ਜ਼ ਪਾਏ ਗਏ ਨੇ ਅਤੇ ਸਾਨੂੰ ਦੱਸਣ ਵਾਲਾ ਕੋਈ ਨਹੀਂ ਇੱਥੇ, ਅਭੀ ਅਭੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਸਵੇਰ ਤੱਕ ਸ਼ਾਮ ਤੱਕ ਵਾਲੇ ਰੋਜ਼ ਜਿਹੜਾ ਆ ਜੋ ਕਰਦੇ ਨੇ ਤੁਹਾਨੂੰ ਪਤਾ ਹੈ, ਪਰ ਕੌਮ ਨੂੰ ਕੌਮ ਦੇ ਨਾਲ ਹੋ ਰਹੀਆਂ ਨਾ ਹੋਣੀਆਂ ਦੱਸੇ ਕੌਣ?
ਬਿਲਕੁਲ ਜੀ।
ਤੁਸੀਂ ਇਹੋ ਜਿਹੇ ਲਫ਼ਜ਼ ਬੋਲਣ ਲੱਗ ਗਏ ਹੋ ਪਿਛਲੇ 75 ਸਾਲਾਂ 'ਚ ਆਪਣੇ ਮੂੰਹੋਂ, ਜਿਹੜੇ ਕਿ ਆਲਰੇਡੀ ਤੁਹਾਡੀ ਆਪਣੇ ਆਪ ਨੂੰ ਡਿਮੋਰਲਾਈਜ਼ ਕਰਦੇ ਹੋ। ਮੈਂ ਫਸਲ ਸੁੱਟ ਕੇ ਆਇਆ ਮੰਡੀ 'ਚ, ਮਤਲਬ ਫਸਲ ਤੁਸੀਂ ਭਾਈ ਤੁਹਾਡੀ ਕਮਾਡਿਟੀ ਆ, ਤੁਸੀਂ ਸੈੱਲ ਕਰਦੇ ਹੋ, ਤੁਸੀਂ ਵੇਚਣ ਆਏ ਹੋ, ਤੁਸੀਂ ਮੁੱਲ ਵੱਟਣ ਆਏ ਹੋ, ਅਤੇ ਉਹਨੂੰ ਕਿਹਾ ਜਾਂਦਾ ਜੀ ਤੁਸੀਂ ਫਸਲ ਸੁੱਟ ਕੇ ਆਏ ਹੋ, ਸਾਰੇ ਕਹਿੰਦੇ ਫਸਲ ਸੁੱਟੇ ਆਉਂਦੀ, ਵਟ ਡਜ਼ ਮੀਨ ਵੀ ਭਾਈ ਹੁਣ ਉਹਦਾ ਮੁੱਲ ਤਾਂ ਪੈਣਾ ਕੋਈ ਨਹੀਂ ਸੁੱਟਦੀ ਆ।
ਮੈਂ ਕਹਿੰਦਾ ਵੀਰ, ਜਿਹੜਾ ਅਡਾਨੀ ਦਾ ਏਅਰਟੈੱਲ ਦਾ ਸਿਸਟਮ ਸਾਰੇ ਪੰਜਾਬ ਦੇ ਵਿੱਚ ਚੱਲਦਾ, ਉਹਦਾ ਵੀ ਪ੍ਰਾਈਸ ਉਹ ਆਪ ਫਿਕਸ ਕਰਦਾ, ਜਿਹੜਾ ਲਵਲੀ ਸਵੀਟਸ ਆ ਉਹ ਕੀ ਹਜ਼ਾਰ ਕਰੋੜ 100-100 ਕਰੋੜ ਦੇ ਜਿਹੜੇ ਉਹ ਕੰਮ ਕਰ ਰਿਹਾ, ਜਿਹੜੀਆਂ ਜ਼ਮੀਨਾਂ ਜ਼ਬਤ ਕਰਨ ਲੱਗਾ ਭਗਤ ਸਿੰਘ, ਜਿਹੜਾ ਭਗਵੰਤਾ ਆ ਭਗਵੰਤ ਮਾਨ ਆ, ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਸਾਰੀ ਚੀਜ਼ ਦੇ ਵਿੱਚ ਤੁਹਾਨੂੰ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਸਲਾਂ ਦੇ ਉੱਪਰ ਵੀ ਪ੍ਰਾਈਸ ਜਿਹੜੀ ਸੈਟਿੰਗ ਹੁੰਦੀ ਉਹਦੇ ਥਰੂ ਵੀ ਤੁਹਾਡੀ ਕਦੀ ਸੜਕ ਕੱਢ ਦਿੱਤੀ ਜਾਂਦੀ, ਕਦੀ SYL ਕੱਢ ਦਿੱਤੀ ਜਾਂਦੀ ਆ, ਉਹਦੇ ਲਈ ਜ਼ਮੀਨ ਅਕਵਾਇਰ ਕਰ ਲਿੱਤੀ ਜਾਂਦੀ, ਕਦੀ ਉਹ ਕੈਂਸਲ ਹੋ ਜਾਂਦੀ ਆ, ਕਦੀ ਤੁਹਾਡਾ ਪਾਣੀ ਜਿਹੜਾ SYL ਥਾਂ ਨਹੀਂ ਜਾਣਾ, ਉਹ ਦੂਜੀਆਂ ਨਹਿਰਾਂ ਤੋਂ ਉਹਦੀ ਧੱਕ ਕੇ ਲਈ ਜਾ ਰਹੇ ਆ। ਤੁਹਾਡੇ ਵਿੱਚ ਜਿਹੜਾ ਅਵੇਅਰਨੈਸ ਕਰਨੀ ਉੱਥੇ ਦੀ ਤੁਹਾਡੀ ਇਲੈਕਟਡ ਗੌਰਮੈਂਟ ਦੀ, ਕਿ ਉਹ ਤੁਹਾਨੂੰ ਉਹਨਾਂ ਗੱਲਾਂ 'ਤੇ ਅਵੇਅਰ ਕਰਦੀ ਆ, ਜਾਂ ਤੁਹਾਨੂੰ ਉਹ ਫੀਮ ਦਿੰਦੀ ਆ ਕਿ ਤੁਸੀਂ ਸੁੱਤੇ ਰਹੋ, ਕੋਈ ਹੋਰ ਗਾਉਣ ਵਜਾਉਣ ਦਾ ਪ੍ਰੋਗਰਾਮ ਚਲਾਈ ਰੱਖੋ, ਕਦੀ ਬਾਦਲ ਦੀ ਬੇਇੱਜ਼ਤੀ ਕਰੀ ਜਾਓ, ਮੈਂ ਨਹੀਂ ਕਹਿੰਦਾ ਬਾਦਲ ਸਹੀ ਆ, ਕਦੀ ਕੈਪਟਨ ਨੇ ਗੁਟਕਾ ਚੱਕ ਕੇ ਖਾ ਲਈ ਹੋਵੇ, ਕਦੀ ਆਹ ਹੋ ਗਿਆ ਉਹ, ਕਦੀ ਇਹ ਹੋ ਗਿਆ, ਜਿਹੜੀ ਅਨਇੰਪਲਾਇਮੈਂਟ ਉੱਥੇ ਇੰਨੀ ਮਾਸ ਕ੍ਰੀਏਟ ਹੋ ਰਹੀ, ਉਹਦੇ ਨਾਲ ਜਿਹੜੀ ਉੱਥੋਂ ਟਾਈਮ ਮਾਈਗ੍ਰੇਸ਼ਨ ਹੋਣੀ ਆ, ਨਹੀਂ ਤਾਂ ਨੋਰਮਲੀ ਇਮੀਗ੍ਰੇਟ ਕਰਦੇ ਸੀ ਲੋਕ ਪੰਜਾਬ 'ਚ ਸਰਕਾਰੀ ਖਾਲਸਾ ਦੇ ਵਿੱਚ, ਬਾਹਰੋਂ ਲੋਕ ਉੱਥੇ ਨੌਕਰੀਆਂ ਲੱਗਣ ਜਾਂਦੇ ਸੀ। ਸੋ ਇਹ ਸਾਰੀਆਂ ਚੀਜ਼ਾਂ ਪੋਲੀਟੀਕਲ ਵਿਲ ਜਿਹੜੀ ਆ ਉਹ ਨਹੀਂ ਹੈਗੀ, ਕਪੈਸਿਟੀ ਲੋਕੀ ਉਹਨੂੰ ਐਕਸਪ੍ਰੈਸ ਨਹੀਂ ਕਰ ਪਾ ਰਹੇ, ਉਹੀ ਮੁੜ ਮੁੜ ਕੇ ਆਖੇ ਜੀ ਮੈਨੂੰ, ਤੁਹਾਨੂੰ ਵੀ ਯਾਦ ਆ ਉੱਥੇ ਕੁਐਸਚਨ ਕੀਤਾ ਸੀ ਕਿਸੇ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤੁਸੀਂ ਉੱਥੇ ਆਪਣੇ ਜੀ SFG ਦੀ ਪਾਰਟੀ ਬਣਾ ਲਓ, ਉਹ 20 ਪਾਰਟੀਆਂ ਤਾਂ ਬਣਾ ਬਣਾ ਕੇ 70 ਸਾਲਾਂ ਤੋਂ ਦੇਖੀ ਜਾਂਦੇ ਹਾਂ, ਐਨਸਟਾਈਨ ਦੇ ਕਹਿਣ ਵਾਂਗੂ ਇੱਕ ਪ੍ਰੋਸੈਸ ਤੁਸੀਂ ਰਿਪੀਟ ਕਰੀ ਜਾਂਦੇ, ਰਿਜ਼ਲਟ ਕੁਛ ਨਹੀਂ ਆ ਰਿਹਾ, ਉਹ ਤਾਂ ਥੱਲੇ ਹੀ ਜਾ ਰਿਹਾ ਸਾਰਾ ਕੰਮ।
ਬਿਲਕੁਲ ਜੀ। ਸੋ ਇਹਦੇ 'ਚ ਜਿਹੜੀ ਹੈ ਨਾ, ਜਿਹੜੀ ਇਨਫੋਰਮੇਸ਼ਨ ਜਦੋਂ ਤੱਕ ਲੋਕਾਂ ਕੋਲ ਸਹੀ ਜਾਣਕਾਰੀ ਨਹੀਂ ਪਹੁੰਚਦੀ ਤੇ ਲੋਕ ਫਿਰ ਸਹੀ ਨੈਰੇਟਿਵ ਨਹੀਂ ਕਰ ਸਕਦੇ,
ਨਹੀਂ ਕਰਦੇ।
ਜਿਹਦੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਆ ਤੇ ਉਹੀ ਨੈਰੇਟਿਵ ਕਰੋਗੇ। ਸੋ ਜਿਹੜੀ ਦੀਪ ਸਿੱਧੂ ਦੇ ਕਤਲ ਦਾ ਕਾਰਨ ਵੀ ਜਿਹੜੀ ਇਹੀ ਸੀਗਾ ਵੀ ਭਾਈ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੇ ਪ੍ਰਤੀ, ਉਹਨਾਂ ਦੇ ਰਾਈਟਸ ਦੇ ਪ੍ਰਤੀ, ਉਹਨਾਂ ਦੇ ਪੋਲੀਟੀਕਲ ਰਾਈਟ ਦੇ, ਹੋਰ ਕੋਈ ਰਾਈਟ ਨਹੀਂ ਹੈਗਾ ਵੀ ਭਾਈ ਹੋਰ ਇੱਥੇ ਧੱਕਾ ਹੋ ਗਿਆ, ਸੱਚ ਬੋਲ ਦਿਓ, ਸਾਰੀ ਦੁਨੀਆ ਸੱਚ ਬੋਲਦੀ ਹੈ, ਕੋਈ ਕਹਿੰਦਾ ਮੈਂ ਝੂਠ ਬੋਲਦਾ, ਰੌਲਾ ਆਇਆ ਪੋਲੀਟੀਕਲ ਰਾਈਟਸ ਦਾ।
ਬਿਲਕੁਲ।
ਤੁਹਾਨੂੰ ਤੁਹਾਡੇ ਰਾਈਟਸ ਦਾ ਪਤਾ ਹੀ ਨਹੀਂ, ਤੁਹਾਡਾ ਦੁਨੀਆ ਨੂੰ ਨਾਲ ਖੜਾ ਕਰਨ ਵਾਸਤੇ, ਦੁਨੀਆ 'ਚ ਲੈਜਿਟਮੇਸੀ ਲੈਣ ਵਾਸਤੇ, ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਨੂੰ ਆਪਣੇ ਨਾਲ ਪੈਰਲਲ ਫੋਰਸ ਖੜੀ ਕਰਨ ਵਾਸਤੇ ਤੁਹਾਨੂੰ ਲੈਜਿਟਮਾਈਜ਼ ਕੰਟਰੀਜ਼ ਦੀ ਲੋੜ ਆ, ਅਤੇ ਜਿਹਦੇ ਲਈ ਰੈਫਰੈਂਡਮ ਇੱਕ ਪਰਫੈਕਟ ਵੇ ਆ, ਜਿਹਦੇ ਨਾਲ ਤੁਸੀਂ ਆਪਣੀ ਇਸ ਕੰਪੇਨ ਨੂੰ, ਜਿਹਨੂੰ ਕਿ ਸਰਕਾਰਾਂ ਨੇ ਸਮੇਂ ਸਮੇਂ ਸਿਰ ਟੈਰੋਰਿਜ਼ਮ ਦੇ ਨਾਲ ਜੋੜਿਆ, ਅੱਤਵਾਦ ਦੇ ਨਾਲ ਜੋੜਿਆ, ਆਤੰਕਵਾਦ, ਇੱਦਾਂ ਦੇ ਉੱਚੀ ਉੱਚੀ ਰੌਲਾ ਪਾ ਕੇ ਟੀਵੀਆਂ
ਦੇ ਕਾਲਾ ਦੌਰ,
ਕਾਲਾ ਦੌਰ, ਪੀਲਾ ਦੌਰ, ਆਤੰਕਵਾਦ ਐਡੀ ਉੱਚੀ ਬੋਲਦੇ ਨੇ, ਅਤੇ ਬੰਦਾ ਜਿਹੜਾ ਆ ਉਹ ਲੱਗਦਾ ਵੀ ਪਤਾ ਨਹੀਂ ਵਾਕਈ ਅੱਤਵਾਦ ਆ ਜੀ।
ਬਿਲਕੁਲ ਸਹੀ।
ਸੋ ਤੁਸੀਂ ਆਪਣੇ ਇਸ ਖਾਲਿਸਤਾਨ ਜਿਹੜੀ ਕਿ ਪੋਲੀਟੀਕਲ ਕੰਪੇਨ ਆ, ਤੁਸੀਂ ਇਹਨੂੰ ਲੈਜਿਟਮਾਈਜ਼ ਕਰ ਰਹੇ ਹੋ।
ਬਿਲਕੁਲ।
ਅਤੇ ਜਦੋਂ ਤੁਸੀਂ ਕਾਨੂੰਨ ਦਾ ਸਹਾਰਾ ਲਿਆ, ਤੁਸੀਂ ਦੇਖਿਆ, ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਜਦ ਤੱਕ ਤਾਂ ਕੌਮ ਕੋਲ ਕਲਮ ਨਹੀਂ ਸੀ ਅਤੇ ਉਦੋਂ ਤਾਂ ਕੌਮ ਦਾ ਕੁੱਕੀ ਹੋਵੇ, ਸੁੱਖੀ ਹੋਵੇ, ਉਹ ਵੀ ਐਕਸੀਡੈਂਟ ਹੋਏ ਨੇ। ਦਿਆ ਸਿੰਘ ਲਾਹੌਰੀਆ ਹੋਵੇ, ਉਹ ਵੀ ਐਕਸੀਡੈਂਟ ਹੋਇਆ, ਜਾਂ ਹੋਰ ਸਿੰਘ ਅਮਰੀਕਾ ਭੁੱਲਰ ਸੀਗਾ, ਉਹ ਵੀ ਐਕਸੀਡੈਂਟ ਹੋਇਆ। ਪਰ ਜਿੱਦਣ ਕੌਮ ਨੇ ਕਲਮ ਦੀ ਤਾਕਤ ਅਪਣਾਈ ਆ, ਅਤੇ ਉਸ ਦਿਨ ਹਰਦੀਪ ਸਿੰਘ ਨਿੱਜਰ ਦੀ ਐਕਸੀਡੀਸ਼ਨ ਵੀ ਰੋਕੀ ਗਈ, ਉਸ ਦਿਨ ਪਰਮਜੀਤ ਸਿੰਘ ਪੰਮੇ ਦੀ ਪੁਰਤਗਾਲ ਤੋਂ ਐਕਸੀਡੀਸ਼ਨ ਵੀ ਰੋਕੀ ਗਈ। ਸੋ ਜਿਹੜੀ ਆ ਜਿਹੜੇ ਹਥਿਆਰ ਨਾਲ ਦੁਸ਼ਮਣ ਚੜ੍ਹ ਕੇ ਆਉਂਦਾ, ਉਹਨੂੰ ਉਸੇ ਹਥਿਆਰ ਨਾਲ ਜਵਾਬ ਦਿੱਤਾ ਜਾਂਦਾ। ਜੇ ਅਗਲਾ ਕਲਮਾ ਲੈ ਕੇ ਆਇਆ, ਜੇ ਵਕੀਲ ਲੈ ਕੇ ਆਇਆ, ਤਾਂ ਵਕੀਲ ਦਾ ਜਵਾਬ ਵਕੀਲ 'ਚ ਦਿੱਤਾ ਜਾਂਦਾ
ਜੀ। ਬਿਲਕੁਲ।
ਸੋ ਕੌਮ ਨੂੰ ਪੈਰਲਲ ਜਿਹੜਾ ਆ ਦੁਨੀਆ ਦੇ ਵਿੱਚ ਸਮਝਣਾ ਪੈਣਾ ਡਿਪਲੋਮੈਸੀ ਦੇ ਵਿੱਚ। ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ, ਅਮਰੀਕਾ ਨੇ ਕਦੇ F-35 ਨਾਲ, F-22 ਨਾਲ ਮੇਰੇ ਖਿਆਲ 'ਚ ਨਹੀਂ ਕਿਸੇ 'ਤੇ ਬੰਬ ਮਾਰਿਆ ਹੋਵੇ, ਪਰ ਉਹਨਾਂ ਨੇ ਸੈਂਕਸ਼ਨ ਦੇ ਨਾਲ ਵੱਡੇ ਵੱਡੇ ਮੁਲਕ ਢਾਲੇ ਨੇ।
ਢਾਲੇ ਜੀ।
ਸੈਂਕਸ਼ਨ ਜਿਹੜਾ ਆ ਉਹਨਾਂ ਨੇ, ਡਿਪਲੋਮੈਸੀ ਇੱਕ ਐਡਾ ਵੱਡਾ ਹਥਿਆਰ ਉਹਨਾਂ ਕੋਲ ਹੈ, ਜਿਹ ਤੋਂ ਰੂਸ ਵਰਗਾ ਮੁਲਕ ਵੀ, ਜਿਹੜਾ ਕਿ ਐਡਾ ਨੈਚੁਰਲ ਰਿਸੋਰਸ ਰਿਚ ਮੁਲਕ ਆ, ਉਹਦੇ ਵੀ ਹਾਲਾਤ ਜਿਹੜੇ ਨੇ ਮਾੜੇ ਹੋਏ ਪਏ ਨੇ। ਸੋ ਉਹਨੂੰ ਉੱਥੇ ਹਮਲਾ ਕਰਨ ਦੀ, ਬੂਟਸ ਔਨ ਗਰਾਊਂਡ ਭੇਜਣ ਦੀ, ਆਪਣੇ ਜਹਾਜ਼ ਭੇਜਣ ਦੀ ਲੋੜ ਨਹੀਂ। ਇੱਕ ਸਵਿਫਟ ਦਾ ਜਿਹੜਾ ਆ
ਝਟਕਾ ਹੀ ਬਹੁਤ
ਬੰਦ ਕਰਿਆ, ਸੈਂਕਸ਼ਨਸ ਲਾਇਆ ਵੱਡੇ ਵੱਡੇ ਮੁਲਕਾਂ ਦੀਆਂ ਜਿਹੜੀਆਂ ਨੇ, ਉਹਨਾਂ ਨੇ ਨੀਂਦਾਂ ਹਰਾਮ ਕਰ ਦਿੱਤੀਆਂ। ਸੋ ਅਸੀਂ ਆਪਣਾ ਦਿਮਾਗ ਨੂੰ ਖੋਲ੍ਹਣਾ ਆ, ਅਸੀਂ ਦੇਖਣਾ ਆ ਵੀ ਕੌਮ ਦਾ ਭਲਾ ਕਿਸ ਤਰੀਕੇ ਨਾਲ ਹੋ ਸਕਦਾ, ਕਿਸ ਵਿਧ ਰੋਲੀ ਪਾਤਸ਼ਾਹੀ ਦੀ ਗੱਲ ਚੱਲਦੇ ਹਾਂ। ਮਤਲਬ ਕਿ ਆਪਾਂ ਇਹ ਵੀ ਦੇਖੀਏ ਵੀ ਭਾਈ ਕਿਹੜੀ ਵਿਧ ਬਣਾਇਆ ਕੌਮ ਦਾ ਫਾਇਦਾ ਹੋ ਸਕਦਾ,
ਕਿਸ ਉੱਦਮ ਤੇ ਰਾਜ,
ਕਿਸ ਉੱਦਮ ਤੇ ਰਾਜ ਮਿਲੇ। ਹੁਣ ਕਿਹੜਾ ਉੱਦਮ ਕਰੀਏ ਸਾਨੂੰ ਰਾਜ ਭਾਗ ਕੌਮ ਨੂੰ ਨਸੀਬ ਹੋਵੇ, ਅਤੇ ਕੌਮ ਆਪਣਾ ਰਾਜ ਭਾਗ ਜਿਹੜੀ ਆ ਉਹ ਮਾਣੇ, ਅਤੇ ਗੁਰੂ ਨੇ ਸਿਰ ਦਿੱਤਾ ਆ ਅਤੇ ਇਹ ਇਹਨੂੰ ਵਰਤੀਏ।
ਬਿਲਕੁਲ ਜੀ।
ਕਈ ਵਾਰੀ ਜ਼ਿਆਦਾਤਰ ਜ਼ੋਰ ਸਿਰ ਦੇਣ 'ਤੇ ਲਾਇਆ ਹੁੰਦਾ ਵੀ ਸਿਰ ਦੇਣਾ, ਮੈਂ ਤਾਂ ਕਹਿੰਦਾ ਹੁੰਦਾ ਸਿਰ ਵਰਤਣਾ ਚਾਹੀਦਾ।
ਹਾਂਜੀ।
ਸਿਰ ਵਰਤੀਏ, ਗੁਰੂ ਨੇ ਸਿਰ ਦਿੱਤਾ, ਇਹਨੂੰ ਯੂਜ਼ ਕੀਤਾ ਜਾਵੇ ਤਾਂ ਕਿ ਕੌਮ ਦੀ ਗੱਲ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਆ। ਸੋ ਤੁਸੀਂ ਜਿੰਨੇ ਵੀ ਸਾਨੂੰ ਮੇਰੀ ਫੇਸਬੁੱਕ ਦੇ ਉੱਤੇ ਲਾਈਵ ਹੈ ਜਾਂ ਸਾਨੂੰ 770 AM 'ਤੇ ਦੇਖਦੇ ਪਏ ਹਾਂ, ਸਾਰਿਆਂ ਨੂੰ ਜਾਣਕਾਰੀ ਆ ਬਈ ਭਾਈ 18 ਸਤੰਬਰ ਦਿਨ ਐਤਵਾਰ ਨੂੰ ਬ੍ਰੈਂਪਟਨ ਦੇ ਗੌਰਮੈਡੋ ਕਮਿਊਨਿਟੀ ਸੈਂਟਰ ਵਿੱਚ ਖਾਲਿਸਤਾਨ ਦੀਆਂ ਵੋਟਾਂ ਪੈਣੀਆਂ 9 to 5। ਕੱਚੇ ਪੱਕੇ ਵੈਸਟਰਨ ਸਟੂਡੈਂਟ ਤੁਸੀਂ ਕੋਈ ਵੀ ਹੋ, ਜਿਹੜੇ ਕਿ ਪੰਜਾਬ ਦੇ ਇੰਡੀਜਨਸ ਹੋ, ਤੁਸੀਂ ਆਪਣੀ ਜਿਹੜੀ ਆ ਉਹ ਵੋਟ ਪਾ ਸਕਦੇ ਹੋ, ਰਿਗਾਰਡਲੈਸ ਯੂਅਰ ਤੁਹਾਡਾ ਜਿਹੜਾ ਸਟੈਟਸ ਕੀ ਆ, ਲੀਗਲ ਸਟੈਟਸ ਕੀ ਆ, ਉਸ ਦਾ ਰੌਲਾ ਨਹੀਂ ਹੈ। ਤੁਸੀਂ ਸਾਰੇ ਵੋਟ ਪਾਓ, ਘਰੋਂ ਨਿਕਲੋ, ਪਰਿਵਾਰਾਂ ਸਮੇਤ ਆਓ ਤਾਂ ਕਿ ਕੌਮ ਦੀ ਵਿਲ ਜਿਹੜੀ ਪਾਵਰ ਆ ਉਸ ਨੂੰ ਦੁਨੀਆ 'ਤੇ ਰੱਖਿਆ ਜਾਵੇ, ਅਤੇ ਦੁਨੀਆ ਤੋਂ ਸਪੋਰਟ ਵੀ ਤਾਂ ਹੀ ਮਿਲੂਗੀ ਨਾ ਜੇ ਤੁਸੀਂ ਦੁਨੀਆ ਕੋਲ ਜਾਓਗੇ। ਘਰੇ ਬੈਠੇ ਤਾਂ ਕਿਸੇ ਨੂੰ ਸਪੋਰਟ ਨਹੀਂ ਮਿਲਦੀ। ਸੋ ਜੇ ਕੁਛ ਕਰੋਗੇ ਤਾਂ ਕੁਛ ਹੋਊਗਾ, ਜੇ ਕੁਛ ਕਰਨਾ ਹੀ ਨਹੀਂ ਤਾਂ ਹੋਣਾ ਕੀ ਆ ਜੀ ਬੰਦਾ।
ਬਿਲਕੁਲ ਵੀਰ, ਜਿਸ ਤਰ੍ਹਾਂ ਇਹ ਤੁਹਾਡੀ ਆਪਣੀ ਜਿੱਤ ਆ, ਤੁਸੀਂ ਨੋਰਮਲੀ ਵੋਟ ਕਰਨ ਬੂਥ 'ਚ ਇੱਥੇ ਜਾਂਦੇ ਹੋ ਔਰ ਬੜੇ ਐਥੀਸਟਿਕਲੀ ਜਾਂਦੇ ਹੋ, ਬੜੇ ਜੋਸ਼ ਨਾਲ ਜਾਂਦੇ ਹੋ, ਉਸ ਵੇਲੇ MP MLA ਮਾੜੀ ਗੱਲ ਨਹੀਂ, MP MPP ਕਿਸੇ ਹੋਰ ਨੇ ਬਣਨਾ ਹੁੰਦਾ, ਅੱਜ ਤੁਸੀਂ ਖੁਦ ਆਪ ਕੁਛ ਬਣਨਾ ਆ, ਤੁਹਾਡੇ ਬੱਚਿਆਂ ਨੇ ਕੁਛ ਬਣਨਾ, ਤੁਸੀਂ ਆਪਣੇ ਬੱਚਿਆਂ ਦੇ ਲਈ ਉੱਥੇ ਵੋਟ ਪਾਉਣ ਜਾਣੀ ਆ, ਤੁਸੀਂ ਆਪਣੇ ਲੋਕਾਂ ਦੇ ਸੱਭਿਆਚਾਰ ਲਈ, ਆਪਣੀ ਰਾਜਨੀਤਿਕ ਹੈਸੀਅਤ ਲਈ, ਆਪਣੇ ਪੈਸੇ ਲਈ, ਆਪਣੇ ਇਕਨੋਮਿਕਸ ਲਈ, ਜਿੱਦਾਂ ਵੀਰ ਨੇ ਕਿਹਾ 2-2 ਮਿਲੀਅਨ ਦੇ ਘਰ, 15 ਮਿਲੀਅਨ ਇੱਧਰੋਂ ਠੋਕ ਲਿਆ, 12 ਉੱਧਰ ਪਾਤਾ, 45 ਦਾ ਵੀਰ ਮੇਰਾ ਯਾਰਡ ਵਿਕ ਗਿਆ। ਉਹ ਬ੍ਰਦਰ, ਇਹ ਸਾਰਾ ਤੁਹਾਡਾ ਸਿਕਿਓਰ ਉਦੋਂ ਹੋਣਾ ਜਦੋਂ ਤੁਸੀਂ ਇੱਥੇ ਵੋਟ ਦੇ ਵਿੱਚ ਲੈਣ 'ਚ ਆਓਗੇ। ਮਾਇੰਡ ਇਸ ਗੱਲ ਨੂੰ ਯਾਦ ਰੱਖਿਓ, ਅੱਜ ਅਸੀਂ ਦੋਨੋਂ ਇਹ ਵੀਰ ਨਿਊਯਾਰਕ ਤੋਂ ਸਾਡੇ ਕੋਲ ਆਏ ਨੇ, ਤੁਸੀਂ ਆਪਣਾ ਭਵਿੱਖ ਜੇ ਸਾਫ਼ ਚਾਹੁੰਦੇ ਆ ਆਪਣਾ, ਅਤੇ ਵੋਟ ਪਾਉਣ ਵੀਰ ਉੱਥੇ ਪਹੁੰਚੋ ਜ਼ਰੂਰ ਜੀ।
ਜੀ ਬਿਲਕੁਲ ਜੀ, 18 ਸਤੰਬਰ ਦਿਨ ਐਤਵਾਰ ਨੂੰ ਵੋਟਾਂ ਗੌਰਮੈਡੋਸ ਕਮਿਊਨਿਟੀ ਸੈਂਟਰ ਦੇ ਵਿੱਚ ਪੈਣੀਆਂ। ਤੁਸੀਂ ਆਪ ਨਹੀਂ ਆਉਣਾ, ਪਰਿਵਾਰਾਂ ਦੇ ਸਮੇਤ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆਉਣਾ, ਤੁਸੀਂ ਨੇ ਆਪਣੇ ਲੈ ਕੇ ਆਉਣਾ। ਸੋ ਕਈਆਂ ਨੂੰ ਲੱਗਦਾ ਵੀ ਸ਼ਾਇਦ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਨੇ, ਖਾਲਿਸਤਾਨ ਸਰਕਾਰ ਵੱਲੋਂ ਜਿਹੜਾ ਇੱਕ ਹਊਆ ਵੀ ਬਣਾਇਆ ਹੁੰਦਾ। ਸੋ ਨਾਲ ਨਾਲ ਮੈਂ ਜਿਹੜੇ ਨੇ ਫੋਨ ਨੰਬਰ ਵੀ ਤੁਹਾਨੂੰ ਦੱਸਣਾ ਚਾਹੁੰਦਾ, ਜੇ ਕਿਸੇ ਨੇ ਸੰਪਰਕ ਕਰਕੇ ਕੋਈ ਜਾਣਕਾਰੀ ਲੈਣੀ ਹੋਵੇ ਇਸ ਮਸਲੇ ਦੇ ਉੱਤੇ ਵੀ ਵੋਟਾਂ ਕਿੱਥੇ ਪੈਣੀਆਂ, ਕਿਵੇਂ ਪੈਣੀਆਂ, ਕਿਹੜਾ ਰਾਹ ਜਾਂਦਾ, ਕਿਹੜੀ ਸੜਕ ਜਾਂਦੀ ਆ, ਕਿੱਥੋਂ ਰਾਈਡ ਮਿਲਣੀ ਆ, ਤੁਸੀਂ ਕਾਲ ਕਰ ਸਕਦੇ ਹੋ 437-423-2669 ਦੇ ਉੱਤੇ। ਦੁਬਾਰੇ ਫਿਰ ਤੁਸੀਂ ਨੋਟ ਕਰ ਲਓ, 437-423 2669 ਤੇ ਕਾਲ ਕਰਕੇ ਤੁਸੀਂ ਇਸ ਦੇ ਬਾਬਤ ਜਿਹੜੀ ਆ ਉਹ ਜਾਣਕਾਰੀ ਲੈ ਸਕਦੇ ਹੋ। ਬੱਸਾਂ ਜਿਹੜੀ ਆ ਕਨਫਰਮੇਸ਼ਨ ਜਿਹੜੀ ਆ ਹਾਲ ਦੀ ਘੜੀ ਮਾਲਟਨ ਗੁਰਦੁਆਰਾ ਸਾਹਿਬ ਤੋਂ ਆ ਗਈ ਆ, ਉੱਥੇ ਸਾਰਾ ਦਿਨ ਜਿਹੜੀਆਂ ਨੇ ਬੱਸਾਂ ਨੇ ਸੰਗਤਾਂ ਨੂੰ ਵੋਟਿੰਗ ਸੈਂਟਰ ਤੱਕ ਜਿਹੜੀ ਆ ਰਾਈਡ ਦੇਣੀ ਆ। ਮੇਰੇ ਖਿਆਲ 'ਚ ਭਾਵੇਂ 10 ਕਿਲੋਮੀਟਰ ਦਾ ਹੀ ਫਾਸਲਾ ਆ ਗੌਰਮੈਡੋ ਕਮਿਊਨਿਟੀ ਸੈਂਟਰ ਤੋਂ, ਪਰ ਜਿਉਂ ਜਿਉਂ ਸਾਡੇ ਕੋਲ ਹੋਰ ਡਿਟੇਲਸ ਆ ਰਹੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਵੀ ਕਰਾਂਗੇ। ਹੋਰ ਗੁਰਦੁਆਰਾ ਸਾਹਿਬਾਨਾਂ 'ਚੋਂ ਵੀ ਬੱਸਾਂ ਦਾ ਪ੍ਰਬੰਧ ਜਿਹੜਾ ਉਹ ਗੱਲਬਾਤ ਚੱਲਦੀ ਪਈ ਆ। ਸੋ ਮਾਲਟਨ ਤੋਂ ਤੁਸੀਂ ਮਿਸੀਸਾਗਾ 'ਚ ਰਹਿੰਦੇ ਹੋ, ਕਮ ਟੂ ਮਾਲਟਨ ਗੁਰਦੁਆਰਾ, ਉੱਥੋਂ ਰਾਈਡ ਲੈ ਕੇ ਤੁਸੀਂ ਜਿਹੜਾ ਉਹ ਆਪਣਾ ਵੋਟਿੰਗ ਸੈਂਟਰ ਤੋਂ ਜਾ ਸਕਦੇ ਹੋ ਦੁਬਾਰੇ, ਫਿਰ ਵਾਪਸ ਤੁਹਾਨੂੰ ਰਾਈਡ ਜਿਹੜੀ ਆ ਗੁਰਦੁਆਰਾ ਸਾਹਿਬ ਤੱਕ ਮਿਲੂਗੀ। ਸੋ ਜੇ ਤੁਹਾਡੇ ਕੋਲ ਆਪਣੀ ਗੱਡੀ ਹੈ ਤਾਂ ਮੇਕ ਸ਼ੋਰ ਕਰੋ ਤੁਸੀਂ ਗੱਡੀ ਫੁੱਲ ਕਰਕੇ ਲੈ ਕੇ ਆਉਣੀ ਆ, ਅਤੇ ਤੁਸੀਂ ਹੋਰ ਲੋਕਾਂ ਨੂੰ ਵੀ ਸਾਰਾ ਦਿਨ ਜਿਹੜਾ ਆ ਵੋਟਾਂ ਲਈ ਤੁਸੀਂ ਰਾਈਡਸ ਜਿਹੜੀਆਂ ਦਿੰਦੀਆਂ ਰਹਿਣੀਆਂ। ਕਮਿਊਨਿਟੀ ਦਾ ਕੰਮ ਆ, ਕੌਮ ਦਾ ਕੌਮ ਆ, ਕੌਮ ਦੀ ਗਲ ਪਾਈ ਹੋਈ ਪਿਛਲੇ ਪੌਣੇ 200 ਸਾਲ ਦੀ ਗੁਲਾਮੀ, ਰਾਜ ਤੋਂ ਬਿਨਾਂ ਕੌਮ ਕੋਲ ਹਾਲਾਤ ਜਿਹੜੇ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦੇ ਬਣੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਜ਼ ਹੁੰਦੀ ਆ ਅਤੇ ਕੋਈ ਵੀ ਦੋਸ਼ੀ ਨਹੀਂ ਫੜਿਆ ਜਾਂਦਾ। ਸਰਕਾਰ ਕਹਿੰਦੀ ਆ ਦਰਬਾਰ ਸਾਹਿਬ ਬੇਅਦਬੀ ਹੋਈ, ਸਾਨੂੰ ਨਹੀਂ ਪਤਾ ਜੀ ਕੌਣ ਕਰ ਗਿਆ। 4K ਕੈਮਰੇ ਲੱਗੇ ਹੋਏ ਨੇ, PTC ਵਾਲਿਆਂ ਦੇ 8K ਕੈਮਰੇ ਲੱਗੇ ਹੋਏ ਨੇ, ਬਟ ਨੋਬਡੀ ਨੋਜ਼ ਕੌਣ ਸੀ, ਕਿੱਥੋਂ ਆਇਆ ਸੀ, ਕੀ ਉਹਦੀ ID ਸੀ, ਕੀ ਉਹਦਾ ਫੋਨ ਨੰਬਰ ਸੀ, ਕਿਹੜਾ ਉਹਦਾ ਪਿੰਡ ਸੀ, ਨਹੀਂ। ਮਤਲਬ ਸਰਕਾਰ ਲੁਕੋ ਰਹੀ ਹੈ ਨਾ,
ਬਿਲਕੁਲ।
ਸੋ ਜੇ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਹੀ ਬੇਅਦਬੀ ਹੋ ਗਈ ਤਾਂ ਹੋਰ ਕੀ ਰਹਿ ਗਿਆ, ਸੋ ਇਸ ਤੋਂ ਵੱਡੀ ਗੁਲਾਮੀ ਕੀ ਹੋਊਗੀ। ਸੋ ਜੇ ਗੁਲਾਮੀ ਨਾਲ ਜ਼ਿੰਦਗੀ ਬਤੀਤ ਕਰਨੀ ਆ ਤਾਂ ਵੀ ਠੀਕ ਆ, ਜੇ ਆਜ਼ਾਦ ਕੌਮ ਨੂੰ ਦੇਖਣਾ ਚਾਹੁੰਦੇ ਹਾਂ ਤਾਂ ਜ਼ਰੂਰ ਤੁਸੀਂ ਨੇ ਵੋਟਾਂ ਪਾਉਣੀਆਂ 18 ਸਤੰਬਰ ਦਿਨ ਐਤਵਾਰ, ਬ੍ਰੈਂਪਟਨ ਦੇ ਗੌਰਮੈਡਸ ਕਮਿਊਨਿਟੀ ਸੈਂਟਰ 9 ਤੋਂ 5। ਕਾਲ ਕਰ ਸਕਦੇ ਹੋ 437-423-2669। ਸੋ ਧੰਨਵਾਦ ਆ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਐਡੀ ਗੱਲਬਾਤ ਨੂੰ ਪ੍ਰਵਾਨ ਕਰਿਓ। ਸੋ ਕੱਲ੍ਹ ਨੂੰ ਦੁਪਹਿਰੇ 1 ਤੋਂ ਲੈ ਕੇ 2 ਵਜੇ ਤੱਕ ਫਿਰ ਗੱਲਬਾਤ ਹੋਊਗੀ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
Listening to WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
Taza Milton Halal Food Festival.
August 21st, Sunday from 12 p.m. to 10 p.m.
Free entry, free parking, musical show with the Fakhir live performance. आइए 75th सेलिब्रेशन ऑफ पाकिस्तान इंडिपेंडेंस मिल के मनाते हैं। मिल्टन कम्युनिटी स्पोर्ट्स पार्क, 805 सेंट मारिया बुलेवार्ड इन मिल्टन। फॉर स्पॉन्सरशिप एंड स्टॉल बुकिंग कॉल अमेर शमसी 416-662-7861।
द मोस्ट ग्लोरियस, द मोस्ट एक्साइटिंग, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551. or log on to humawards.ca.
कैनेडियन स्पोर्ट्स एंड रिक्रिएशन मार्केटिंग की जानिब से पेश खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकीने क्रिकेट के लिए अजीम शान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26, 27 and 28 एट CAA सेंटर Brampton. मजीद मालूमात और फ्री रजिस्ट्रेशन के लिए विजिट करें